ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਅਰਦਾਸ ਕਰਦੇ ਹਾਂ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ ਔਰ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ 11 ਜੁਲਾਈ 2021, ਸਮਾਂ 8:02, ਦਿਨ ਐਤਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ। ਔਰ ਇਹ ਸਮਾਂ ਜਿਹੜਾ ਹੈ ਈਸਟ ਕੋਸਟ ਦੇ ਉੱਤੇ ਹੈ, ਜਿਸ ਨੂੰ ਸਿਡਨੀ ਸਮਾਂ ਵੀ ਕਹਿ ਦਿੰਦੇ ਹਾਂ। ਇਸ ਤੋਂ ਇਲਾਵਾ ਐਡਲੇਡ ਦੇ ਵਿੱਚ 7:32 ਹੈ, ਪਰਥ ਦੇ ਵਿੱਚ 6:02, ਨਵੀਂ ਦਿੱਲੀ ਵਿੱਚ 3:32 ਤੜਕੇ ਦੇ, ਲੰਡਨ ਅੱਧੀ ਰਾਤ ਹੋਣ ਵਾਲੀ ਹੈ ਸ਼ਨਿਚਰਵਾਰ 10 ਜੁਲਾਈ ਦੀ 11:02, ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 6:02 ਸ਼ਨਿਚਰਵਾਰ ਚੱਲ ਰਿਹਾ, 10 ਜੁਲਾਈ ਚੱਲ ਰਹੀ ਅਮਰੀਕਾ ਕਨੇਡਾ ਦੇ ਵਿੱਚ, ਅਤੇ ਵੈਨਕੂਵਰ ਅਤੇ LA ਦੇ ਵਿੱਚ 3:02 ਹੋਏ ਨੇ। ਸੋ ਅੱਜ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ, ਥੋੜ੍ਹੀ ਦੇਰ ਬਾਅਦ ਅਸੀਂ ਆਪਣੀਆਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਜਸਵਿੰਦਰ ਬਿੱਟਾ ਬਾਈ ਜੀ ਵੀ ਸਾਡੇ ਨਾਲ ਜੁੜਨਗੇ ਮੁਕਤਸਰ ਸਾਹਿਬ ਤੋਂ, ਅਤੇ ਅਸੀਂ ਬਹੁਤ ਹੀ ਗੰਭੀਰ ਚਿੰਤਨ ਅਤੇ ਗੱਲਾਂ ਬਾਤਾਂ ਪੰਜਾਬ ਭਾਰਤ ਦੇ ਬਾਰੇ ਕਰਾਂਗੇ, ਕੀ ਕੁਛ ਉੱਥੇ ਵਾਪਰ ਰਿਹਾ ਹੈ, ਕਾਫੀ ਫੇਰਬਦਲ ਹੋ ਰਹੇ ਨੇ, ਉਸ ਦੀ ਸਾਰੀ ਜਾਣਕਾਰੀ ਉਹਨਾਂ ਤੋਂ ਪ੍ਰਾਪਤ ਕਰਾਂਗੇ। ਇਸ ਤੋਂ ਇਲਾਵਾ ਸਾਡਾ ਤੁਹਾਡਾ ਸਾਥ ਈਮੇਲ request@harmanradio.com ਜਾਂ ਟੈਲੀਗ੍ਰਾਮ ਦੇ ਰਾਹੀਂ ਬਣਿਆ ਹੋਇਆ ਹੈ, ਬਣਿਆ ਰਹੇਗਾ। ਤੁਸੀਂ ਆਪਣੀਆਂ ਸਾਂਝਾਂ ਜ਼ਰੂਰ ਸਾਡੇ ਨਾਲ ਪਾਓ, ਕੋਈ ਵੀ ਜਾਣਕਾਰੀ, ਕੋਈ ਫੋਟੋ, ਕੋਈ ਵਿਚਾਰ, ਐਨੀਥਿੰਗ। ਅਤੇ ਬਾਕੀ ਜਿਹੜੇ ਸਰੋਤੇ ਸਾਇਲੈਂਟਲੀ ਸੁਣ ਰਹੇ ਨੇ ਉਹਨਾਂ ਦਾ ਵੀ ਸਵਾਗਤ ਹੈ ਜੀ। ਪਿਆਰਿਓ, ਕੀ ਹਾਲ ਚਾਲ ਹੈ, ਹੁਣ ਹਾਲ ਚਾਲ ਪੁੱਛਦੇ ਤੁਹਾਡਾ। ਅਤੇ ਲੋਕਡਾਊਨ ਲੱਗਾ ਹੋਇਆ ਨਿਊ ਸਾਊਥ ਵੇਲਸ ਦੇ ਵਿੱਚ, ਪਰ ਬਾਕੀ ਸੂਬਿਆਂ ਦੇ ਵਿੱਚ ਹਜੇ ਖੈਰ ਹੈ। ਬ੍ਰਿਸਬਨ ਦੇ ਵਿੱਚ ਵੀ ਕੋਈ ਕੇਸ ਨਹੀਂ ਆਇਆ ਅਤੇ ਮੈਲਬਨ ਦੇ ਵਿੱਚ ਵੀ ਹਜੇ ਠੀਕ ਠਾਕ ਹੈ। ਇਹ ਟਫ ਟਾਈਮਸ ਹੈ, ਕੋਈ ਗੱਲ ਨਹੀਂ। ਇੱਦਾਂ ਸੋਚ ਲਓ ਕਿ ਤੁਸੀਂ 20-25 ਸਾਲ ਪਿੱਛੇ ਚਲੇ ਗਏ, ਕਿ ਜਦੋਂ ਆਪਾਂ 8-10-10 ਸਾਲ ਬਾਅਦ ਕਿਤੇ ਇੱਥੋਂ ਵਿਦੇਸ਼ਾਂ ਤੋਂ ਵਾਪਸ ਜਾਂਦੇ ਹੁੰਦੇ ਸੀ, ਕਿਸੇ ਨੂੰ ਮਿਲਦੇ ਹੁੰਦੇ ਸੀ, ਸਾਨੂੰ ਪਤਾ ਕਿ ਬੁਲਗੁਲਗੇ ਜਾਂ ਕੌਫ ਸਾਰਬਰ ਤੋਂ ਸਿਡਨੀ ਦਾ ਟ੍ਰਿਪ ਲਾਉਣਾ ਹੁੰਦਾ ਸੀ ਤਾਂ ਬਸ ਕਿਆ ਬਾਤ ਹੀ ਸੀ, ਬਹੁਤ ਕੁਛ ਚਾਅ ਵੀ ਹੁੰਦਾ ਸੀ, ਬੜੀ ਤਿਆਰੀ ਵੀ ਕਰਨੀ ਪੈਂਦੀ ਸੀ, ਨਕਸ਼ੇ ਵਾਹੁਣੇ ਪੈਂਦੇ ਸੀ, ਪੇਪਰ 'ਤੇ ਫੋਨ ਕਰ ਕਰਕੇ ਪੁੱਛਣਾ ਪੈਂਦਾ ਸੀ ਕਿਹੜੀ ਸੜਕ ਤੋਂ ਕਿੱਧਰ ਨੂੰ ਜਾਣਾ, ਕਿਸ ਤਰ੍ਹਾਂ ਕਰਨਾ ਨਿਸ਼ਾਨੀਆਂ। ਪਰ ਹੁਣ ਬਹੁਤ ਸੌਖਾ ਹੋ ਗਿਆ, ਇਸ ਕਰਕੇ ਮਨੁੱਖ ਘੁੰਮਣਾ ਜ਼ਿਆਦਾ ਗਿੱਜ ਗਿਆ ਅਤੇ ਘਰ ਬੈਠਣਾ ਉਸਨੂੰ ਆਉਂਦਾ ਨਹੀਂ। ਘਰ ਬੈਠ ਕੇ ਕੀ ਕਰਨਾ, ਸਾਰਾ ਫੇਸਬੁੱਕ ਮੁੱਕ ਚੁੱਕਾ ਆ, ਯੂਟਿਊਬ ਦੇਖ ਚੁੱਕੇ ਨੇ, ਟਿੱਕਟੌਕ ਹੋ ਚੁੱਕੀ ਹੈ, ਸਾਰੀ ਜਿੰਨੀਆਂ ਕੁ ਵੇਲਤਾਂ ਅਸੀਂ ਕਰ ਸਕਦੇ ਹਾਂ ਸਾਰੀਆਂ ਕਰ ਚੁੱਕੇ ਹਾਂ, ਹੁਣ ਕਰਨਾ ਕੀ ਆ। ਬਹੁਤ ਸੌਖਾ ਆ, ਇਹ ਕੋਈ ਅੱਜ ਦੀ ਗੱਲ ਨਹੀਂ, ਪੁਰਾਣੀਆਂ ਗੱਲਾਂ ਵੀਤਦੇ ਹੁੰਦੀਆਂ ਸੀ, ਲੋਕ ਅੱਕ ਜਾਂਦੇ ਹੁੰਦੇ ਸੀ। ਅਤੇ ਤੁਸੀਂ ਕਿੰਨੀ ਕੁ ਦੇਰ ਇਹ ਰੂਟੀਨ ਦੇ ਵਿੱਚ ਰਹੋਗੇ, ਆਪਣੇ ਆਪ ਨੂੰ ਨਵਾਂ ਨਕੋਰ ਕਰਨ ਦੇ ਲਈ ਜੋ ਮਨ ਦੀਆਂ ਉਡਾਰੀਆਂ ਨੇ, ਜੋ ਅਧਿਆਤਮ ਹੈ ਉਸ ਨੂੰ ਕੰਟਰੋਲ ਕਰਦਾ ਆ, ਉਸ ਨੂੰ ਨਵਾਂ ਨਕੋਰ ਰੱਖਦਾ ਹੈ ਸਾਹਿਬ ਮੇਰਾ ਨਿੱਤ ਨਵਾਂ। ਸੋ ਇਸ ਕਰਕੇ ਜਦੋਂ ਤੁਹਾਨੂੰ ਨਿੱਤ ਨਵਾਂ ਅਨੁਭਵ ਹੁੰਦਾ ਆ ਤਾਂ ਉਸਦਾ ਚਾਅ ਹੁੰਦਾ ਆ। ਇਹ ਜ਼ਿੰਦਗੀ ਜੇ ਦੇਖਿਆ ਜਾਵੇ ਤਾਂ ਹੈ ਵੀ ਬਹੁਤ ਥੋੜ੍ਹੀ, ਪਰ ਜਿਹੜੇ ਲੋਕ ਸੈਂਸਿਟਿਵ ਹੁੰਦੇ ਨੇ ਉਹਨਾਂ ਵਾਸਤੇ ਲੰਬੀ ਵੀ ਬਹੁਤ ਹੁੰਦੀ ਆ। ਇਹ ਕਿਸ ਤਰ੍ਹਾਂ ਗੁਜ਼ਾਰਨੀ ਆ? ਕਈ ਵਾਰੀ ਅਸੀਂ ਪਿਛਲੀ ਵਾਰੀ ਕਿਹਾ ਸੀ ਘੁਮੱਕੜ ਸ਼ਾਸਤਰ ਪੜ੍ਹੀ ਇੱਕ ਕਿਤਾਬ, ਘੁੰਮ ਘੁੰਮ ਕੇ ਵੀ, ਪਰ ਉਹ ਘੁੰਮਣ ਦਾ ਵੀ ਕੋਈ ਮਕਸਦ ਹੁੰਦਾ ਆ। ਅੱਜ ਗੱਲ ਕਰਾਂਗੇ ਕਿ ਆਪਣੇ ਆਪ ਨੂੰ ਸਮਝਾਉਣ ਵਾਸਤੇ ਮਨੁੱਖ ਨੇ ਬੜੇ ਤਰੀਕੇ ਅਪਣਾਏ ਨੇ, ਬੜੀਆਂ ਉਹਨਾਂ ਮਤਲਬ ਅਧਿਆਤਮ ਦੇ ਵਿੱਚ ਹੀ ਵੰਨਗੀਆਂ ਨੇ। ਜਿਸ ਤਰ੍ਹਾਂ ਕਈ ਹੱਠ ਯੋਗ ਕਰਦੇ ਨੇ, ਕਈ ਸਹਿਜ ਯੋਗ ਕਰਦੇ ਨੇ, ਰਾਜ ਯੋਗ ਕਰਦੇ ਨੇ। ਯੋਗੀ ਵੀ 12 ਪੰਥੀ ਨੇ, 12 ਤਰ੍ਹਾਂ ਦੇ ਯੋਗੀ ਨੇ। ਉਹ ਅਨੁਭਵ ਕਰਨ ਦੇ ਲਈ ਬਹੁਤ ਕੁਛ ਕਰਦੇ ਨੇ। 6 ਦਰਸ਼ਨ ਨੇ ਹਿੰਦੂਇਜ਼ਮ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ। ਸੋ ਸੂਰਜ ਇੱਕੋ ਹੀ ਆ, ਉਹਨੂੰ 6 ਰੁੱਤਾਂ ਵਾਂਗਰ 2-2 ਮਹੀਨੇ ਦੀਆਂ ਵੱਖਰੇ ਵੱਖਰੇ ਅਨੁਭਵ ਇੱਕੋ ਹੀ ਸੂਰਜ ਨੂੰ ਦੇਖਣਾ ਹੁੰਦਾ। ਕੋਈ ਠੰਡ 'ਚ ਦੇਖਦਾ ਹੈ, ਕੋਈ ਗਰਮੀ 'ਚ ਦੇਖਦਾ। ਸੋ ਪਰਮਾਤਮਾ ਇੱਕੋ ਹੀ ਆ। ਸੋ ਇਹ ਜਿਹੜੇ ਦਰਸ਼ਨ ਨੇ, ਆਪਣੇ ਆਪ ਨੂੰ ਰੀਅਲਾਈਜ਼ ਕਰਨਾ, ਸੈਲਫ ਰੀਅਲਾਈਜ਼, ਉਹਨੂੰ ਦਰਸ਼ਨ ਕਹਿੰਦੇ ਨੇ। ਅੰਦਰ ਹੀ ਦਰਸ਼ਨ ਕਰ ਲੈਣਾ। ਔਰ ਉਹਦੇ ਵਿੱਚ ਇਸਲਾਮ ਮਤ ਹੈ, ਈਸਾਈ ਮਤ ਹੈ। ਇਸਲਾਮ ਮਤ ਦੇ ਵਿੱਚ ਵੀ ਕਈ ਤਰੀਕੇ ਨੇ, ਜਿਸ ਤਰ੍ਹਾਂ ਉਹਦੇ ਵਿੱਚ ਇੱਕ ਸੂਫੀ ਮਤ ਹੈ। ਸੂਫੀ ਮਤ ਰਲ ਗੋਭਾ ਆ ਇਸਲਾਮ ਦਾ ਅਤੇ ਇੱਧਰੋਂ ਜਿਹੜੇ ਨਾਚ ਗਾਣਾ ਇਹਦਾ ਮਿਕਸ ਹੈ, ਕਿਉਂਕਿ ਇਸਲਾਮ ਦੇ ਵਿੱਚ ਨੱਚਣਾ ਅਤੇ ਗਾਉਣਾ ਵਰਜਿਤ ਹੈ, ਪਰ ਸੂਫੀ ਮਤ ਨੱਚ ਨੱਚ ਕੇ ਆਪਣਾ ਪੀਰ ਮਨਾਉਂਦੇ ਨੇ, ਗਾਉਂਦੇ ਨੇ, ਕਵਾਲੀਆਂ ਗਾਉਂਦੇ ਨੇ। ਅੱਜ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਆਪਾਂ ਇੱਕ ਕਵਾਲੀ ਸ਼ੇਅਰ ਕਰਨੀ ਆ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ। ਔਰ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਗੱਲਬਾਤ ਕਰਨਾ ਚਾਹਾਂਗੇ ਕਿ ਜਿਸ ਤਰ੍ਹਾਂ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਕਲਚਰ ਦੇ ਮੁਤਾਬਕ ਸਾਨੂੰ ਗੁਰਬਾਣੀ ਦਿੱਤੀ ਹੈ, ਇਸ ਖਿੱਤੇ ਦੇ ਮੁਤਾਬਕ, ਕਿਉਂਕਿ ਸਾਡੇ ਖਿੱਤੇ ਦੇ ਵਿੱਚ ਜਿਹੜਾ ਲਵ ਅਫੇਅਰਸ ਹੈ ਆਪਣੇ ਆਪ ਤੋਂ ਬਾਹਰ ਹੋ ਕੇ ਪਿਆਰ ਕਰਨੇ, ਪਰ ਔਰਤ ਪਰ ਇਹਨਾਂ 'ਤੇ ਨਿਗਾਹ ਰੱਖਣੀ, ਇਹ ਬਿਲਕੁਲ ਵਰਜਿਤ ਹੈ, ਇਹ ਸਮਾਜ ਅਲਾਓ ਨਹੀਂ ਕਰਦਾ। ਸੋ ਉਸੇ ਹਿਸਾਬ ਨਾਲ ਗੁਰਬਾਣੀ ਉਚਾਰੀ ਗਈ ਹੈ ਕਿ ਗੁਰਬਾਣੀ ਦੇ ਵਿੱਚ ਵੀ ਇਸਤਰੀ ਕਿਹਾ ਗਿਆ ਆ, ਇਸਤਰੀ ਪੁਰਖ ਦੇ ਪਿਆਰ ਦੀ ਗੱਲ ਕੀਤੀ ਆ ਪਰ ਮਹਾਰਾਜ ਨੇ, ਪਹਿਲੇ ਪਾਤਸ਼ਾਹ ਨੇ ਵੀ, ਸਾਰੇ ਪਾਤਸ਼ਾਹ ਨੇ ਵੀ ਕੀਤੀ ਆ, ਪਰ ਤੀਜੇ ਪਾਤਸ਼ਾਹ ਨੇ ਔਰਤਾਂ ਨੂੰ ਜ਼ਿਆਦਾ ਸਮਝਾਵਣਾ ਕੀਤਾ ਹੈ। ਉਹਨਾਂ ਨੇ ਬਹੁਤ ਬਾਣੀ ਦਰਜ ਕੀਤੀ ਹੈ ਜਿਹੜੀ ਇਸਤਰੀ ਪੁਰਖ ਦੇ ਪਿਆਰ ਨੂੰ ਦਰਸਾਉਂਦੀ ਹੋਈ ਅਕਾਲ ਪੁਰਖ ਵੱਲ ਲੈ ਜਾਂਦੀ ਹੈ। ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਸ਼੍ਰੀ ਰਾਗ 'ਚ ਕਹਿੰਦੇ ਨੇ ਕਿ ਜਿਨੀ ਸਖੀ ਕੰਤ ਪਛਾਣਿਆ ਹਉ ਤਿੰਨ ਕੇ ਲਾਗੋਂ ਪਾਏ, ਸੇਜੇ ਕੰਤ ਨਾ ਵੀ ਨਿਤ ਨਿਤ ਹੋਏ ਇੱਕ ਵਾਰ, ਇਹ ਹੋਰ ਸ਼ਬਦ ਨੇ। ਸੋ ਇਸਤਰੀ ਪੁਰਖ ਦਾ ਜਿਵੇਂ ਪਿਆਰ ਹੁੰਦਾ ਆ, ਇਸੇ ਤਰ੍ਹਾਂ ਇਸ ਆਤਮਾ ਦਾ ਪਰਮਾਤਮਾ ਨਾਲ ਪਿਆਰ ਹੈ। ਅਸੀਂ ਸਾਰੀਆਂ ਇਸਤਰੀਆਂ ਹੀ ਨੇ, ਇਹ ਜੀਵ ਜਿਹੜੇ ਸਾਰੇ ਇਸਤਰੀ ਰੂਪ ਨੇ, ਫੀਮੇਲ ਰੂਪ ਹੈ ਉਸ ਅਕਾਲ ਪੁਰਖ ਦਾ, ਉਹ ਪੁਰਖ ਹੈ ਪੂਰਾ ਆ। ਸੋ ਜਦੋਂ ਅਕਾਲ ਪੁਰਖ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਾਰੇ ਇਸਤਰੀਆਂ ਨੇ, ਪਰ ਸਮਝਾਉਣ ਵਾਸਤੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਔਰਤਾਂ ਆਪਣੇ ਪਤੀ ਦੇ ਨਾਲ ਪਿਆਰ ਕਰਦੀਆਂ ਨੇ, ਉਸ ਇੱਜ਼ਤ ਕਰਦੀਆਂ ਨੇ, ਉਸਨੂੰ ਮਨਾ ਕੇ ਰੱਖਦੀਆਂ ਨੇ, ਇਸੇ ਤਰ੍ਹਾਂ ਅਸੀਂ ਸਾਰਿਆਂ ਨੇ ਅਕਾਲ ਪੁਰਖ ਨੂੰ ਪਤੀ ਵਾਂਗ ਟ੍ਰੀਟ ਕਰਨਾ, ਕਿ ਉਸ ਦੀ ਸੇਵਾ ਕਰਨੀ ਆ, ਉਸਨੂੰ ਖੁਸ਼ ਰੱਖਣਾ ਆ, ਕਿਉਂਕਿ ਉਹ ਦਾਤਾ ਆ, ਉਹ ਦਿੰਦਾ ਸਾਰਾ ਕੁਛ, ਪ੍ਰੋਟੈਕਸ਼ਨ ਵੀ ਦਿੰਦਾ, ਉਹ ਨਿਰਭਉ ਆ, ਨਿਰਵੈਰ ਹੈ, ਅਕਾਲ ਹੈ, ਮੂਰਤ ਹੈ, ਅਜੂਨੀ ਆ, ਉਹ ਮਹਾਨ ਹੈ। ਸੋ ਇਸ ਸਾਡੀ ਗੁਰਬਾਣੀ ਸਾਨੂੰ ਦੱਸਦੀ ਹੈ। ਪਰ ਇਸ ਤੋਂ ਪਹਿਲਾਂ ਜਾਂ ਇਸ ਦੇ ਸਮਕਾਲ ਦੇ ਵਿੱਚ ਜੋ ਸੂਫੀ ਮਤ ਹੈ ਉਹ ਇਸਤਰੀ ਪੁਰਖ ਦੇ ਪਿਆਰ ਨੂੰ ਲਵ ਅਫੇਅਰ ਵਾਂਗ ਟ੍ਰੀਟ ਕਰਦਾ ਹੈ। ਵਿਆਹ ਦੀ ਉਹਦੇ ਵਿੱਚ ਕੋਈ ਗੱਲ ਨਹੀਂ, ਇੱਕ ਸੰਸਕਾਰ ਦੀ ਕੋਈ ਗੱਲ ਨਹੀਂ ਹੈਗੀ। ਜਿਸ ਤਰ੍ਹਾਂ ਇੱਕ ਕੁੜੀ ਮੁੰਡੇ ਦੇ ਨਾਲ ਇਸ਼ਕ ਕਰਦੀ ਹੈ, ਇੱਕ ਉਹਦੇ ਵਿੱਚ ਦੋ ਇਸ਼ਕ ਹੈ, ਇੱਕ ਇਸ਼ਕ ਹਕੀਕੀ, ਇਸ਼ਕ ਇਸ਼ਕ ਮਿਜ਼ਾਜ਼ੀ। ਇਸ਼ਕ ਮਿਜ਼ਾਜ਼ੀ ਹੁੰਦਾ ਮਿਜ਼ਾਜ ਵਾਸਤੇ, ਜਿਹੜੇ ਆ ਅੱਜ ਕੱਲ੍ਹ ਮੁੰਡੇ ਕੁੜੀਆਂ ਤੁਹਾਨੂੰ ਪਤਾ ਹੀ ਆ ਕਰਦੇ ਨੇ, ਉਹ ਮਿਜ਼ਾਜ ਦੇ ਲਈ ਹੈ, ਫਨ ਦੇ ਲਈ। ਇੱਕ ਹੁੰਦਾ ਇਸ਼ਕ ਹਕੀਕੀ, ਰੀਅਲ ਇਸ਼ਕ। ਉਹ ਜਦੋਂ ਰੀਅਲ ਇਸ਼ਕ ਹੁੰਦਾ ਤਾਂ ਬਿੰਬ ਜਿਹੜੇ ਨੇ ਉਹ ਕੁੜੀ ਦੇ ਮੁੰਡੇ ਦੇ ਵਰਤੇ ਜਾਂਦੇ ਨੇ, ਪਰ ਉਹ ਕਹਾਣੀ ਜਿਹੜੀ ਆ ਉਹ ਅੱਲਾ ਵੱਲੋਂ ਹੁੰਦੀ ਆ, ਅਕਾਲ ਪੁਰਖ ਵੱਲੋਂ। ਉਹ ਵੀ ਇਹੀ ਥੀਮ ਦੇ ਵਿੱਚ ਆ। ਇਸ ਨੂੰ ਬਹੁਤ ਦੂਜੇ ਪਾਸੇ ਲੈ ਲਈਦਾ, ਅਸੀਂ ਸਮਝਦੇ ਨਹੀਂ ਇਹ ਗੱਲ ਕਿ ਸੂਫੀਜ਼ਮ ਜਿਹੜਾ ਆ, ਜਦੋਂ ਕਹਿੰਦੇ ਨੇ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ, ਬੜਾ ਮਸ਼ਹੂਰ ਗਾਣਾ ਇੱਕ ਫਿਲਮ ਦਾ, ਅਤੇ ਸਾਨੂੰ ਇਉਂ ਲੱਗਦਾ ਹੈ ਕਿ ਸ਼ਾਹਰੁਖ ਖਾਨ ਉਹ ਹੀਰੋਇਨ ਦੇ ਲਈ ਗਾ ਰਿਹਾ, ਪਰ ਅਸਲ ਦੇ ਵਿੱਚ ਇਹ ਜਦੋਂ ਗਾਇਕ ਇਹ ਫਿਲਮਾਇਆ ਗਿਆ ਇਸ ਤਰ੍ਹਾਂ, ਪਰ ਜਿਹੜਾ ਇਸ਼ਕ ਹੈ ਉਹ ਜਦੋਂ ਨੱਚਦੇ ਨੇ ਸੂਫੀ ਤਾਂ ਉਹ ਥਈਆ ਥਈਆ ਜਿਹੜੇ ਉਹ ਅਕਾਲ ਪੁਰਖ ਦੇ ਲਈ ਨੱਚਦੇ ਨੇ, ਉਹ ਉਹਨੂੰ ਕਹਿ ਰਹੇ ਨੇ। ਇੱਕ ਜਿਹੜੀ ਅੱਜ ਕਵਾਲੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਕੀ ਹੋਇਆ ਜੇ ਤੁਸੀਂ ਬੋਲਣ ਛੱਡਿਆ ਅਸਾਂ ਵੇਖਣ ਛੱਡਣਾ ਨਹੀਂ। ਬਹੁਤ ਖੂਬਸੂਰਤ ਪੰਕਤੀਆਂ ਨੇ ਇਹਦੇ ਵਿੱਚ। ਕੀ ਹੋਇਆ ਤੁਸੀਂ ਬੋਲਣ ਛੱਡਿਆ, ਉਹ ਇਸਤਰੀ ਰੂਪ ਜਿਹੜੀ ਆ ਉਹ ਕਹਿ ਰਹੀ ਆ ਆਪਣੇ ਕੰਤ ਨੂੰ ਕਿ ਕੀ ਹੋ ਗਿਆ ਜੇ ਤੂੰ ਮੇਰੇ ਨਾਲ ਬੋਲਦਾ ਨਹੀਂ, ਪਰ ਅਸੀਂ ਤੇਰੇ ਵੱਲ ਦੇਖ ਹੀ ਜਾਣਾ ਆ, ਅਸੀਂ ਹੱਥ ਅੱਡ ਕੇ ਅਰਦਾਸ ਕਰੀ ਹੀ ਜਾਣੀ ਆ, ਜਦੋਂ ਤੂੰ ਬੁਲਾਏਗਾ ਤਾਂ ਤੂੰ ਬੋਲ ਪਏਗਾ, ਇੰਨਾ ਮੈਨੂੰ ਯਕੀਨ ਹੈ। ਸੋ ਆਓ ਇਹ ਕਵਾਲੀ ਸੁਣਦੇ ਹਾਂ ਅਤੇ ਦੇਖਦੇ ਹਾਂ ਕਿ ਨੁਸਰਤ ਫਤਿਹ ਅਲੀ ਖਾਂ ਕੀ ਕਹਿ ਰਹੇ ਨੇ। ਬੜੇ ਆਨੰਦਮਈ ਕਵਾਲੀਆਂ ਨੇ, ਮਜ਼ਾਰਾਂ 'ਤੇ ਅਕਸਰ ਸੁਣਦੇ ਹੁੰਦੇ ਸੀਗੇ। ਕੀ ਹੋਇਆ ਜੇ ਤੁਸੀਂ ਬੋਲਣ ਛੱਡਿਆ ਅਸਾਂ ਵੇਖਣ ਛੱਡਣਾ ਨਹੀਂ।
ਕਿਤੇ ਰੱਬ ਸੁਣੇ ਅਸੀਂ ਅਸਾਂ ਦਰਦ ਮੰਦਾਂ ਦੀਆਂ ਆਹੀ ਅਸਾਂ ਵੇਖਣ ਛੱਡਣਾ ਨਹੀਂ। ਸੋਹਣੇ ਮੁਖੜੇ ਦਾ ਲੈਣ ਦੇ ਨਜ਼ਾਰਾ, ਸੋਹਣੇ ਮੁਖੜੇ ਦਾ ਲੈਣ ਦੇ ਨਜ਼ਾਰਾ, ਦੇਖਣਾ ਤੇਰਾ ਮੁੱਲ ਲੱਗਦਾ। ਸੋਹਣੇ ਮੁਖੜੇ ਦਾ ਲੈਣ ਦੇ ਨਜ਼ਾਰਾ, ਦੇਖਣਾ ਤੇਰਾ ਮੁੱਲ ਲੱਗਦਾ। ਸੋਹਣੇ ਮੁਖੜੇ ਦਾ ਲੈਣ ਦੇ ਨਜ਼ਾਰਾ, ਦੇਖਣਾ ਤੇਰਾ ਕਦੀ ਸੋਹਣਿਆ ਮੁੱਖ ਦਿਖਾਵੇ ਦੇਖੀਏ, ਜੇ ਮੁਖੜੇ ਤੋਂ ਘੁੰਘਟ ਹਟਾਵੇ ਦੇਖੀਏ, ਸੋਹਣੇ ਮੁਖੜੇ ਦਾ ਲੈਣ ਦੇ ਨਜ਼ਾਰਾ, ਦੇਖਣਾ ਤੇਰਾ ਮੁੱਲ ਲੱਗਦਾ। ਜਲਵਾ ਦਿਖਾਵੇ ਕੀ ਨੁਕਸਾਨ ਤੇਰਾ, ਜਲਵਾ ਦਿਖਾਵੇ ਨਿਗਾਹ ਅੱਖ ਦਾ ਸ਼ਰਾਬ ਨਾ ਲੋ ਚੰਗਾ ਸੋਹਣੇ ਮੁਕੜੇ ਦਾ ਗਾਨ ਗਜਾਨਾ ਤੇ ਤੇਰਾ ਕਿਹੜਾ ਮੁੱਲ ਲੱਗਦਾ ਇਹਨਾਂ ਅੱਖੀਆਂ ਦਾ ਹੋਣ ਦੇ ਗੁਜ਼ਾਰਾ ਇਹਨਾਂ ਅੱਖੀਆਂ ਦਾ ਹੋਣ ਦੇ ਗੁਜ਼ਾਰਾ ਤੇ ਕਿਹੜਾ ਤੇਰਾ ਮੁੱਲ ਲੱਗਦਾ ਅਬਰੂ ਖਮਦਾਰ ਤੇਰੇ ਹੈ ਪੌਦੇ ਕਲਾ ਅਬਰੂ ਖਮਦਾਰ ਤੇਰੇ ਇਹ ਤੂੰ ਨੈਣ ਨੇ ਤੇਜ ਤਲਵਾਰ ਤੇਰੇ ਇਹਨਾਂ ਅੱਖੀਆਂ ਦਾ ਹੋਣ ਦੇ ਗੁਜ਼ਾਰਾ ਤੇ ਤੇਰਾ ਤੇਰਾ ਕਲਾਮ ਮੈਂ ਗਾਵਣ ਤਮ ਕਰਦੀ ਤੂੰ ਹੈ ਬਸ ਹੁਸਨ
ਕਿ ਕਿਹੜਾ ਤੇਰਾ ਮੁੱਲ ਲੱਗਦਾ। ਬਹੁਤ ਹੀ ਖੂਬਸੂਰਤ ਕਵਾਲੀ, ਸੋਹਣੇ ਮੁੱਖੜੇ ਦਾ ਲੈਣ ਦੇ ਨਜ਼ਾਰਾ, ਨੁਸਰਤ ਫਤਿਹ ਅਲੀ ਖਾਨ ਸਾਹਿਬ। ਸਾਰੇ ਸਰੋਤਿਆਂ ਦਾ ਸਵਾਗਤ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ। ਸੁਖਪ੍ਰੀਤ ਸਿੱਧੂ ਨਿਊਜ਼ੀਲੈਂਡ ਤੋਂ, ਵਲਿੰਗਟਨ ਤੋਂ ਸਾਡੇ ਨਾਲ ਜੁੜਦੇ ਨੇ। ਸਤਿ ਸ਼੍ਰੀ ਅਕਾਲ ਬੱਚਾ, ਬੁਲਾਉਂਦੇ ਹੋਏ ਕਹਿੰਦੇ ਨੇ ਕਿ ਵਿਚਾਰ ਸੁਣ ਰਹੇ ਹਾਂ ਜੀ, ਜੀ ਆਇਆਂ ਨੂੰ। ਅਤੇ ਜੀ ਐਸ ਚਾਲ ਹੁਣੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਅਤੇ ਬਿਲਕੁਲ ਆਪਾਂ ਇਹਨਾਂ ਨੂੰ ਡਿਸਕਸ ਕਰਾਂਗੇ। ਬਿੱਟਾ ਸਾਹਿਬ ਨੂੰ ਆ ਲੈਣ ਦਿਓ। ਕੁਲਵੀਰ ਸਿੰਘ ਸੰਧੂ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਬਾਈ ਜੀ। ਅਤੇ ਪਰਮਜੀਤ ਸਿੰਘ ਰੂਪਰਾ ਸਾਡੇ ਸਤਿਕਾਰਯੋਗ ਵੁੱਡ ਕਰਾਫਟ ਤੋਂ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਅਤੇ ਇੰਜੋਏ ਕਰ ਰਹੇ ਹਾਂ ਕਿ ਬੈਸਟ ਵਿਸ਼ਿਜ਼ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਜਗਦੀਪ ਗਿੱਲ ਸਲਾਹ ਦੇ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਦਿੰਦੇ ਹੋਏ ਕਹਿੰਦੇ ਨੇ ਕਿ ਤੁਸੀਂ ਸਟੂਡੈਂਟ ਜਾਂ ਬਾਕੀਆਂ ਨੂੰ ਕਹੋ ਕਿ ਭਾਈ ਟਰੱਕ ਐਕਸਪੀਰੀਅੰਸ ਨਾਲ ਚਲਾਇਆ ਕਰੋ, ਕਿ ਸਿਰਫ ਪੈਸੇ ਜ਼ਿਆਦਾ ਮਿਲਣ ਲਈ ਚਲਾਉਂਦੇ ਹਨ, ਕਈ ਸਿਰਫ ਪੈਸੇ ਜ਼ਿਆਦਾ ਮਿਲਣ ਲਈ ਚਲਾਉਂਦੇ ਹਨ, ਫਿਰ ਆਪਣੀ ਜਾਨ ਵੀ ਖਤਰੇ 'ਚ ਪਾਉਂਦੇ ਹਨ ਅਤੇ ਬਾਕੀਆਂ ਦੀ ਵੀ। ਬਿਲਕੁਲ ਸਹਿਜੇ ਸਹਿਜ ਚੱਲਣਾ ਚਾਹੀਦਾ। ਮੈਂ ਜਾਣਦਾ ਕੁਲਦੀਪ ਔਲਖ ਉਹਨਾਂ ਨੂੰ ਵੀ, ਅਤੇ ਉਹਨਾਂ ਨੇ ਛੋਟੇ ਟਰੱਕ ਤੋਂ ਸ਼ੁਰੂ ਕਰਕੇ ਵੱਡੇ ਟਰੱਕ ਵੀ ਚਲਾਏ ਨੇ ਅਤੇ ਹੁਣ ਐਡਮਿਨਿਸਟ੍ਰੇਸ਼ਨ 'ਚ ਵੀ ਚਲੇ ਗਏ ਨੇ। ਸੋ ਟਰੱਕ ਚਲਾਉਣਾ ਜਾਂ ਕੋਈ ਡਰਾਈਵਿੰਗ ਕਰਨੀ ਇੰਨੀ ਮਾੜੀ ਗੱਲ ਨਹੀਂ ਹੈਗੀ, ਪਰ ਪੂਰੇ ਐਕਸਪੀਰੀਅੰਸ ਦੇ ਨਾਲ ਮੈਨੂੰ ਯਾਦ ਹੈ ਕਿ ਮੈਂ ਵੀ ਟੈਕਸੀ ਚਲਾਈ ਹੈ 98 ਦੇ ਵਿੱਚ, ਅਤੇ ਉੱਥੇ ਇਹੀ ਗੱਲ ਚੱਲਦੀ ਹੁੰਦੀ ਸੀ ਕਿ ਇਹ ਬੜਾ ਹੀ ਰਿਸਕੀ ਅਤੇ ਖਤਰਨਾਕ ਕੰਮ ਹੈ, ਕਿਉਂਕਿ ਤਕਰੀਬਨ 12 ਘੰਟੇ ਰੋਡ 'ਤੇ ਰਹਿੰਦੇ ਹਾਂ ਔਰ ਇਟਸ ਵੈਰੀ ਡਿਫੀਕਲਟ, ਰਿਸਕੀ ਕੰਮ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਨੂੰ ਸਿੰਪਲੀਫਾਈ ਕੀਤਾ ਜਾਵੇ, ਥੋੜ੍ਹਾ ਈਜ਼ੀ ਕੀਤਾ ਜਾਵੇ। ਸੁਖਜੀਵਨ ਗਰੇਵਾਲ ਜੀ ਵੀ ਆ ਰਹੇ ਨੇ ਪ੍ਰੋਗਰਾਮ 'ਚ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ, ਉਹ ਕਹਿੰਦੇ ਨੇ ਕਿ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ। ਅਤੇ ਲਓ ਜੀ ਹੁਣ ਆਪਾਂ ਮੌਸਮ ਦੀ ਜਾਣਕਾਰੀ ਲਈਏ। ਕੇਨਜ਼ ਦੇ ਵਿੱਚ 26 ਡਿਗਰੀ ਹੋਏਗਾ ਅੱਜ, ਹਲਕੇ ਬੱਦਲ ਹੋ ਸਕਦੇ ਨੇ। ਬ੍ਰਿਸਬਨ ਦੇ ਵਿੱਚ 10 ਤੋਂ 22, ਕੌਫ ਸਾਰਬਰ ਦੇ ਵਿੱਚ 9 ਤੋਂ ਲੈ ਕੇ 19 ਮੀਂਹ ਦੱਸਿਆ ਗਿਆ, ਪਰ ਮੈਨੂੰ ਲੱਗਦਾ ਪੈ ਵੀ ਜਾਵੇਗਾ, ਹਜੇ ਤਾਂ ਧੁੱਪ ਖਿੜੀ ਆ, ਪਰ ਹਵਾ ਦੇ ਵਿੱਚ ਧੁੰਦ ਜਿਹੀ ਹੋਈ ਹੋਈ ਆ ਅਤੇ ਬੱਦਲਾਂ ਦੇ ਵਿੱਚ ਬਦਲ ਜਾਏਗੀ ਲੱਗਦਾ ਮੈਨੂੰ। ਸਿਡਨੀ 'ਚ ਮੀਂਹ ਦੱਸਿਆ ਗਿਆ 17 ਡਿਗਰੀ, ਕੈਨਬਰਾ ਦੇ ਵਿੱਚ ਕੋਰਾ -2 ਤੋਂ 13 ਔਰ ਕੋਰਾ ਅਤੇ ਹਵਾ, ਮੈਲਬਨ ਦੇ ਵਿੱਚ 3 ਤੋਂ 15, ਐਡਲੇਡ ਦੇ ਵਿੱਚ ਹਲਕਾ ਮੀਂਹ 17 ਡਿਗਰੀ ਵੱਧ ਤੋਂ ਵੱਧ, ਪਰਥ ਦੇ ਵਿੱਚ ਹਲਕਾ ਮੀਂਹ 19 ਡਿਗਰੀ, ਕੱਲ੍ਹ ਕਹਿੰਦੇ ਉੱਥੇ ਹੜ੍ਹ ਆਏ ਹੋਏ ਸੀਗੇ, ਮੀਂਹ ਕਾਫੀ ਪਏ ਨੇ, ਅਤੇ ਡਾਰਵਿਨ ਦੇ ਵਿੱਚ 34 ਡਿਗਰੀ, ਗਰਮ ਹੋ ਰਿਹਾ ਉੱਧਰ ਅਤੇ ਪਰ ਸੁੱਕਾ ਆ। ਐਲਿਸ ਸਪ੍ਰਿੰਗ ਦੇ ਵਿੱਚ 8 ਤੋਂ ਲੈ ਕੇ 27 ਡਿਗਰੀ ਤਾਪਮਾਨ ਰਹੇਗਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 30 ਡਿਗਰੀ ਤਾਪਮਾਨ ਹੈ, ਤੜਕੇ ਹੀ ਦੇਖ ਲਓ, ਅਤੇ ਦਿਨਾਂ ਨੂੰ 32 ਡਿਗਰੀ ਤੱਕ ਪਹੁੰਚੇਗਾ, ਪਰ ਸਵੇਰ ਨੂੰ ਮੀਂਹ ਪੈਣ ਦੀ ਪੂਰੀ ਉਮੀਦ ਹੈ, ਗਰਜ ਨਾਲ ਛਿੱਟਾਂ। ਇਹ ਸੀ ਮੌਸਮ ਦੀ ਜਾਣਕਾਰੀ ਅਤੇ ਖਬਰਾਂ ਦੇ ਵਿੱਚ ਜੀ ਐਸ ਚਾਹਲ ਹੁਣੀ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ ਸਵੇਰ ਦੀਆਂ। ਜਿਹੜਾ ਮੁੱਦਾ ਛਾਇਆ ਹੋਇਆ ਹੈ ਉਹ ਹੈਗਾ ਨਿਊ ਸਾਊਥ ਵੇਲਜ਼ ਦਾ ਲੋਕਡਾਊਨ, ਅਤੇ ਹੁਣ ਜਿਹੜਾ ਮਾਸਕ ਹੈ ਉਹ ਹਰ ਟਾਈਮ ਪਹਿਨਣਾ ਆ, ਇਹ ਨਿਊ ਸਾਊਥ ਵੇਲਜ਼ ਲਈ ਹਦਾਇਤਾਂ ਨੇ, ਈਵਨ ਜਦੋਂ ਬਾਹਰ ਵੀ ਤੁਸੀਂ ਘੁੰਮਦੇ ਹਾਂ। ਅਤੇ 4 ਡੀਮਰਿਟ ਪੁਆਇੰਟ ਹੋਏਗਾ ਅਤੇ $1,500 ਫਾਈਨ ਹੋਏਗਾ ਜੇ ਤੁਸੀਂ ਬਿਨਾਂ ਕਿਸੇ ਕਾਰਨ ਡਰਾਈਵ ਕਰ ਰਹੇ ਹੋ ਜਾਂ ਤੁਸੀਂ ਬਰੀਚ ਕਰ ਰਹੇ ਹੋ ਜਿਹੜੀਆਂ ਇਹ ਬੰਦਿਸ਼ਾਂ ਲੱਗੀਆਂ ਹੋਈਆਂ ਨੇ। ਅਤੇ ਜ਼ਰੂਰੀ ਟੈਸਟ ਜਿਹੜੇ ਨੇ ਉਹ ਜ਼ਰੂਰੀ ਨੇ, ਹਾਈਵੇ ਪੈਟਰੋਲ ਆਫਿਸਰ ਜਿਹੜੇ ਨੇ ਉਹ ਟੈਸਟ ਕਰ ਸਕਦੇ ਨੇ, ਇਹ ਨਿਊ ਸਾਊਥ ਵੇਲਜ਼ ਦੀ ਖਬਰ ਹੈ। ਅਤੇ ਵੈਸੇ ਪਿਛਲੇ 24 ਘੰਟਿਆਂ ਦੇ ਵਿੱਚ ਨਿਊ ਸਾਊਥ ਵੇਲਜ਼ ਦੇ ਵਿੱਚ 22,121 ਟੀਕੇ ਲਾ ਦਿੱਤੇ ਗਏ ਨੇ ਅਤੇ ਹੁਣ ਤੱਕ 2,06,34,278 ਟੀਕੇ 22 ਫਰਵਰੀ ਤੋਂ ਲੈ ਕੇ ਹੁਣ ਤੱਕ ਲੱਗ ਚੁੱਕੇ ਨੇ। ਅਤੇ ਜਿਹੜੇ ਕੇਸਿਸ ਨੇ, 50 ਨਵੇਂ ਕੇਸ ਦਰਜ ਕੀਤੇ ਗਏ ਨੇ ਪਿਛਲੇ 24 ਘੰਟਿਆਂ ਦੇ ਵਿੱਚ, 2 ਬਾਹਰੋਂ ਜਿਹੜੇ ਆਏ ਨੇ ਇੰਟਰਨੈਸ਼ਨਲ ਟਰੈਵਲਰ ਉਹਨਾਂ ਦੇ, ਅਤੇ ਜਿਹੜੇ 50 ਨੇ ਉਹ ਲੋਕਲ ਨੇ। ਅਤੇ ਜਨਵਰੀ ਤੋਂ ਲੈ ਕੇ ਹੁਣ ਤੱਕ ਕੁੱਲ 5,972 ਕੇਸ ਜਿਹੜੇ ਬਣੇ ਨੇ, ਇਹ ਅੰਕੜਾ ਹੈ। ਉੱਧਰ ਇੰਗਲੈਂਡ ਦਾ 20-22,000 ਚੱਲ ਰਿਹਾ, ਪਰ ਉੱਥੇ ਰੋਕਾਂ ਟੋਕਾਂ ਸਾਰੀਆਂ ਹਟਾ ਦਿੱਤੀਆਂ ਗਈਆਂ ਨੇ, ਅਤੇ ਹੁਣ ਮੇਰਾ ਖਿਆਲ ਜਿਹੜੇ ਸਾਡੇ ਸਾਰੇ ਕੰਟਰੀ ਨੇ ਇੱਧਰ ਨੂੰ ਵੱਧ ਰਹੇ ਨੇ। ਜਗਦੀਪ ਗਿੱਲ ਧੰਨਵਾਦ ਕਰ ਰਹੇ ਨੇ। ਨਹੀਂ ਦੇਖੋ, ਕੋਈ ਵੀ ਵਿਚਾਰ ਹੈ, ਤੁਹਾਡੇ ਦਿਲ ਦੀ ਗੱਲ ਹੈ, ਜ਼ਰੂਰ ਸਾਡੇ ਨਾਲ ਸਾਂਝੀ ਕਰਿਆ ਕਰੋ ਅਤੇ ਆਪਾਂ ਉਹ ਸੁਨੇਹਾ ਜਿਹੜਾ ਜ਼ਰੂਰ ਆਪਾਂ ਲਾਵਾਂਗੇ, ਉਸ 'ਤੇ ਗੱਲਬਾਤ ਕਰਾਂਗੇ ਜਾਂ ਵੱਧ ਜਾਣਕਾਰੀਆਂ ਕੱਢ ਕੇ ਲਿਆਇਆ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬਿੱਟਾ ਸਾਹਿਬ ਆ ਰਹੇ ਨੇ ਅਤੇ ਆਪਾਂ ਚਿੰਤਨ ਕਰਾਂਗੇ, ਗੱਲਾਂ ਬਾਤਾਂ ਕਰਾਂਗੇ, ਤੁਹਾਨੂੰ ਅਸੀਂ ਵੀ ਜਾਣਕਾਰੀਆਂ ਲਵਾਂਗੇ ਉਹਨਾਂ ਤੋਂ। ਅਤੇ ਉਸ ਤੋਂ ਇਲਾਵਾ ਗਿਆਨੀ ਸੰਤੋਖ ਸਿੰਘ ਜੀ ਬਸ ਥੋੜ੍ਹੀ ਦੇਰ ਬਾਅਦ ਸਾਡੇ ਨਾਲ ਜੁੜ ਰਹੇ ਨੇ। ਗੁਰਿੰਦਰ ਸਿੰਘ ਵਰਜੀਨੀ ਵਾਲੇ ਵੀ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇੱਧਰ ਹੇਟੀ ਦੇ ਰਾਸ਼ਟਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਕੋਲੰਬੀਆ ਦੇ ਸਾਬਕਾ ਫੌਜੀਆਂ ਨੂੰ ਫੜ ਲਿਆ ਗਿਆ ਹੈ ਜੀ, ਇਹ ਕੀ ਹੋ ਰਿਹਾ ਹੈ? ਬਿਲਕੁਲ ਜੀ ਬਿਲਕੁਲ, ਇਹ ਤੁਹਾਨੂੰ ਪਤਾ ਹੈ ਕਿ ਉਹ ਫੌਜੀ ਜਿਹੜੇ ਸਾਬਕਾ ਫੌਜੀ ਉਹ ਉਹਨਾਂ ਦੀਆਂ ਟੀਮਾਂ ਬਣੀਆਂ ਹੁੰਦੀਆਂ ਨੇ ਹਿੱਟ ਸਕੁਆਡਸ, ਅਤੇ ਉਹਨਾਂ ਨੂੰ ਵੀ ਤੁਸੀਂ ਦੇਖਿਆ ਹੁਣ ਕਈ ਫਿਲਮਾਂ ਵੀ ਬਣੀਆਂ, ਕਿਤਾਬਾਂ ਵੀ ਲਿਖੀਆਂ ਕਿ ਉਹਨਾਂ ਨੂੰ ਵੀ ਕੋਈ ਸਰਕਾਰਾਂ ਹੀ ਵਰਤਦੀਆਂ, ਹਾਇਰ ਕਰਦੀਆਂ ਨੇ ਫਿਰ। ਸੋ ਫਿਲਹਾਲ ਸੂਈ ਜਿਹੜੀ ਆ ਗੁਆਂਢੀਆਂ 'ਤੇ ਲੱਗੀ ਹੋਈ ਆ ਕਿ ਉਹ ਸਰਕਾਰਾਂ ਨੇ ਹਾਇਰ ਕਰਕੇ ਮਰਵਾਏ ਨੇ। ਅਤੇ ਕਈ ਵਾਰੀ ਇੱਦਾਂ ਹੁੰਦੀ ਹੈ ਵੀ ਇੱਕ ਸਰਕਾਰ ਉਹਨੂੰ ਪਾਲਦੀ ਹੈ, ਫਿਰ ਉਹੀ ਸਦਾਮ ਹੁਸੈਨ ਵਾਂਗਰ ਉਹ ਅਗੇਂਸਟ ਹੋ ਜਾਂਦੇ ਨੇ ਉਹਨਾਂ ਦੇ, ਅਤੇ ਉਹ ਫਿਰ ਉਹਨਾਂ ਨੂੰ ਮਰਵਾ ਦਿੰਦੇ ਨੇ। ਮਨਦੀਪ ਮਾਨ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਮਿਸਟਰ ਪੱਡਾ ਅਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਮਿਸਟਰ ਪੱਡਾ ਜੀ ਆਉਂਦੇ ਹੋਣਗੇ ਜੀ, ਆਪਾਂ ਜ਼ਰੂਰ ਉਹਨਾਂ ਤੱਕ ਤੁਹਾਡਾ ਸੁਨੇਹਾ ਪਹੁੰਚਾਵਾਂਗੇ। ਪਰ ਤੁਹਾਡੀ ਜਿਹੜੀ ਤਸਵੀਰ ਹੈ ਉਹ ਅਸੀਂ ਸਾਂਝੀ ਕਰਨ ਲੱਗੇ ਹਾਂ, ਬਹੁਤ ਸੋਹਣੀ ਤਸਵੀਰ ਹੈ, ਦਿਨ ਚੜ੍ਹਦੇ ਦੀ ਬੱਦਲ ਵੀ ਹੋਏ ਹੋਏ ਨੇ ਤੁਹਾਡੇ। ਲਓ ਇੱਕ ਗੀਤ ਤੁਹਾਨੂੰ ਹੋਰ ਸੁਣਾਉਂਦੇ ਹਾਂ, ਬਹੁਤ ਟੌਪ ਦਾ ਗੀਤ ਹੈ, ਅਤੇ ਲੈਂਦੇ ਹਾਂ ਆਨੰਦ ਫਿਰ ਇਸ ਗੀਤ ਦਾ ਜੀ।
ਰੂਪ ਤੇਰਾ ਮਸਤਾਨਾ, ਪਿਆਰ ਮੇਰਾ ਦੀਵਾਨਾ, ਰੂਪ ਤੇਰਾ ਮਸਤਾਨਾ, ਪਿਆਰ ਮੇਰਾ ਦੀਵਾਨਾ, ਭੂਲ ਕੋਈ ਹਮਸੇ ਨਾ ਹੋ ਜਾਏ। ਰੂਪ ਤੇਰਾ ਮਸਤਾਨਾ, ਪਿਆਰ ਮੇਰਾ ਦੀਵਾਨਾ, ਭੂਲ ਕੋਈ ਹਮਸੇ ਨਾ ਹੋ ਜਾਏ। ਨਸ਼ੀਲੀ ਮਸਤ ਸਮਾਂ ਹੈ ਆਜ, ਨਸ਼ੇ ਮੇ ਸਾਰਾ ਜਹਾਂ ਹੈ। ਰਾਤ ਨਸ਼ੀਲੀ ਮਸਤ ਸਮਾਂ ਹੈ ਆਜ, ਨਸ਼ੇ ਮੇ ਸਾਰਾ ਜਹਾਂ ਹੈ। ਤੇਰਾ ਮਸਤਾਨਾ, ਪਿਆਰ ਮੇਰਾ ਦੀਵਾਨਾ, ਭੂਲ ਕੋਈ ਹਮਸੇ ਨਾ ਹੋ ਜਾਏ।
ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ।
ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, किस देश ने कीती नुक्ता चीनी, किस हीरो नू हो गया प्यार, किसने मारिया किते धरना की दी बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी स्वागत एक बार फिर सारे स्रोतियां दा जिहड़े साडे नाल जुड़ रहे ने, जुड़े हुए ने, सवेर दे प्रोग्राम सुन रहे ने। जी आयां नूं सत श्री अकाल। ते अज दिन एतवार है ते ज्ञानी जी नूं आपां आवाज़ मारदे हुंने आ, ते ताया जी नूं कई बार तां वैसे गार्डन चों लियाउणा पैंदा सवेर नूं, इहनां नूं चेता ही भुल जांदा वी मैं प्रोग्राम भी करना है, वादा भी कीता होया। पर चलो ये बेपरवाह ने, लापरवाह नहीं है, मार मैं इन्हों का स्वागत करना। ताया जी सत श्री अकाल, की हाल चाल है, ठीक ठाक हो?
अपना असूल नहीं छड़दे ते फिर मैं तुहाडे पिछे लग के अपना असूल क्यों छड़ना, सगो ए तो मैनू प्रेरणा मिली है भी अपना असूल नहीं छड़ना चाहिए।
बिलकुल बिलकुल। ते चलो अपां दे दोनां दे एक एक साडे च अवगुण भी है ते एक एक साडे च गुण भी आ, ये बैलेंस जिहा हो जांदा फिर कम। कदा ठीक ठाक हो सिडनी, सारे राजी खुशी तंदरुस्त?
बस बस बाबिया की कृपा है। वह भुलण वाली गल है ना भी पहला तो उदों का ज्यादा भुल, पता नहीं लगता ना भी केड़ा दिन है, अज ऐतवार आ के अज शनिश्चरवार आ के बुधवार आ, क्योंकि पहला याद इसलिए रहिंदा है भी अज शनिश्चरवार आ गुरुद्वारे शाम का दीवान होना चलीए, तो अज ऐतवार आज सवेर का दीवान होना तो गुरुद्वारे चलीए, तो वह फिर याद रहिंदा है भी हाँ इन्ने दिन रह गए शनिश्चरवार आउण च, हुण कल ऐतवार लंघ गया सी, अज सोमवार आ, हुण सारे दिन एको जिही आ सरकार की कृपा नाल, करोने की कृपा नाल। हुण तां साडी अपनी सारिया की दिनों दिन अगे नालों ज्यादा टाइट करी जांदे आ, टिबरी टाइट के बोलती बंद कीती हुई आ ते इस करोने ने। देखो
ਤਾਇਆ ਜੀ ਆਪਾਂ ਸੁਨੇਹੇ ਲੈ ਲਈਏ ਕੁਛ, ਉਹ ਤੋਂ ਬਾਅਦ ਅੱਜ ਨਾ ਕਾਫੀ ਮੁੱਦੇ ਵੀ ਉਹਤੇ ਵੀ ਗੱਲ ਕਰਨੀ ਹੈ ਤੇ ਆਪਾਂ ਸੀਰੀਜ਼ ਵੀ ਜਾਰੀ ਰੱਖਣੀ ਆਪਣੀ। ਹਰਜਿੰਦਰ ਸਿੰਘ ਘੁੰਮਣ ਜੁੜੇ ਨੇ ਬਸੀ ਪਠਾਣਾ ਤੋਂ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਦੁੱਕੀ ਨਹੀਂ ਦੇਣੀ ਪਾਰਟੀ ਦਾ ਨਾਮ ਲਿਆ ਕਰੋ। ਹਾਂਜੀ ਹਾਂਜੀ ਬਿਲਕੁਲ, ਆਪਣੀ ਪਾਰਟੀ ਪੂਰੇ ਜ਼ੋਰਾਂ ਤੇ ਚੱਲ ਰਹੀ ਹੈ ਤੇ ਅਸੀਂ ਕੈਂਡੀਡੇਟ ਲੱਭ ਰਹੇ
ਹਾਂ,
ਬਿਲਕੁਲ, ਕਿਉਂਕਿ ਤਾਇਆ ਜੀ ਅੱਜ ਤੱਕ ਇਹਨੂੰ ਦੁੱਕੀ ਦਿੱਤੀ ਨਹੀਂ, ਨਾ ਹੀ ਦੇਣੀ ਹੈ, ਤਾਂ ਇਹ ਤਾਂ ਪ੍ਰੈਜ਼ੀਡੈਂਟ ਹੈ ਹੁਣ ਉਸ ਪਾਰਟੀ ਦੇ।
ਪ੍ਰੈਜ਼ੀਡੈਂਟ ਤੁਹਾਨੂੰ ਹੀ ਬਣਨਾ ਪੈਣਾ, ਕਿਉਂਕਿ ਤੁਸੀਂ ਤੁਸੀਂ ਆਜ਼ਾਦ ਕੀਤੀ ਹੈ ਨਾ, ਫਾਊਂਡੇਸ਼ਨ ਤੁਸੀਂ ਰੱਖੀ ਆ,
ਤੁਸੀਂ ਓਨਰਰੀ ਮੈਂਬਰ ਹੋ। ਖੈਰ ਸਾਡੇ ਨਾਲ ਭਗਵੰਤ ਭੱਟੀ ਵੀ ਜੁੜੇ ਨੇ ਅਮਰੀਕਾ ਤੋਂ, ਸਤਿ ਸ੍ਰੀ ਅਕਾਲ, ਨਿਊਜਰਸੀ ਤੋਂ ਬੁਲਾ ਰਹੇ ਨੇ, ਕਹਿੰਦੇ ਕਿ ਅਮਰੀਕਾ ਦੇ ਵਿੱਚ ਕੋਵਿਡ ਕੇਸ ਜਿਹੜੇ ਇੱਕਦਮ ਨੀਚੇ ਡਿੱਗ ਪਏ ਤੇ ਐਵਰੀਥਿੰਗ ਓਪਨ ਈਅਰ। ਹਾਂਜੀ ਹਾਂਜੀ, ਇੱਕਦਮੇ ਚੜ੍ਹਦੇ ਨੇ ਜੀ, ਇੱਕਦਮੇ ਉੱਤਰ ਜਾਂਦੇ, ਸਮਝ ਨਹੀਂ ਆਈ ਕਿਸੇ ਨੂੰ ਅੱਜ ਤੱਕ। ਤੇ ਪਰਵਿੰਦਰ ਸਿੰਘ ਸੰਸ਼ਾਈਨ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਤਾਇਆ ਜੀ ਆਪਾਂ ਸਿੱਧੇ ਮੁੱਦੇ 'ਤੇ ਆਈਏ ਕਿ ਕਾਫੀ ਰੌਲਾ ਪੈ ਰਿਹਾ ਆ ਮੋਦੀ ਸਾਹਿਬ ਨੂੰ ਜਿਹੜੀ ਕਿਤਾਬ ਭੇਂਟ ਕੀਤੀ ਆ ਬੀਬੀ ਨੈ ਉਹ ਕੀ ਨਾਂ ਉਹਨਾਂ ਦਾ, ਬੀਬੀ ਬਲਜੀਤ ਕੌਰ ਤੁਲਸੀ, ਤੇ ਇਹਦੇ ਬਾਰੇ ਕਾਫੀ ਰੌਲਾ ਪੈ ਰਿਹਾ ਕਿ ਰਮਾਇਣ ਜਿਹੜੀ ਆ, ਕੋਈ ਭੇਂਟ ਕਰਨਾ ਮਾੜੀ ਗੱਲ ਨਹੀਂ, ਪਰ ਉਹ ਕਹਿੰਦੇ ਵੀ ਰਮਾਇਣ ਜਿਹੜੀ ਆ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਸੀਗੀ, ਤੇ ਤੁਸੀਂ ਦੱਸ ਸਕਦੇ ਹੋ ਕਿ ਸਾਨੂੰ ਤਾਂ ਇਹ ਪਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਫਿਰ ਚਲੋ ਬਚਿੱਤਰ ਨਾਟਕ ਹੈ, ਹੋਰ ਬਾਣੀ ਹੈਗੀਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵਿਦਵਾਨਾਂ ਤੋਂ ਆਪਣੇ ਕਵੀਆਂ ਤੋਂ ਲਿਖਵਾਈਆਂ ਸੀ, ਤਰਜਮੇ ਕਰਾਏ ਸੀ, ਤੇ ਇਹ ਕੋਈ ਜ਼ਿਕਰ ਨਹੀਂ ਆ ਰਿਹਾ ਕਿ ਉਹਨਾਂ ਨੇ ਆਪ ਵੀ ਲਿਖੀ ਸੀ, ਕੀ ਇਹ ਕੀ ਕਹਾਣੀ ਕੀ ਆ?
ਇਹ ਜਿਹੜੀ ਕਿਤਾਬ ਆ ਇਹਦੇ, ਇਹ ਕਿਤਾਬ ਨੂੰ ਨੀ ਮੈਂ ਵੇਖਿਆ ਤੇ ਇਹਦਾ ਉਚੇਚਾ ਨਾਂ ਦੇ ਕੇ ਛਾਪਣਾ ਗੁਰੂ ਗੋਬਿੰਦ ਸਿੰਘ ਜੀ ਦੀ ਰਮਾਇਣ ਸ਼ਾਇਦ ਲੋਕਾਂ ਤੇ ਪ੍ਰਭਾਵ ਪਾਉਣ ਲਈ ਜਾਂ ਕਿਤਾਬ ਵੇਚਣ ਲਈ ਜਾਂ ਕੋਈ ਪਿੱਛੇ ਮਨਸਾ ਹੁੰਦੀ ਆ ਲਿਖਾਉਣ ਵਾਲਿਆਂ ਦੀ, ਤੇ ਇਹਦਾ ਨੀ ਮੈਨੂੰ ਪਤਾ, ਕਿਤਾਬ ਵੇਖਾਂਗੇ, ਉਹਦੀ ਭੂਮਿਕਾ ਵੇਖਾਂਗੇ, ਵਿਚਾਰ, ਤੇ ਫੇਰ ਅਸਲੀ ਗੱਲ ਦਾ ਪਤਾ ਲੱਗੂ। ਬਾਕੀ ਜਿਹੜੇ ਆ ਗ੍ਰੰਥ ਸਾਡੇ ਪਾਸ ਹੈਗਾ ਮੌਜੂਦ, ਦਸਮ ਗ੍ਰੰਥ ਜਿਸ ਨੂੰ ਕਿਹਾ ਜਾਂਦਾ ਹੈ, ਤੇ ਅੱਜ ਕੱਲ ਤੇ ਕਿਤਾਬਾਂ ਵਾਲੇ ਹੋਏ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਣ ਲੱਗ ਪਏ ਨੇ, ਤੇ ਕਈ ਸਥਾਨਾਂ ਤੇ, ਧਾਰਮਿਕ ਸਥਾਨਾਂ ਤੇ ਉਹਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਵੀ ਕੀਤਾ ਜਾਂਦਾ ਆ, ਭੋਗ ਸਹਿਜ ਪਾਠ ਅਖੰਡ ਪਾਠ ਕੀਤੇ ਜਾਂਦੇ ਆ, ਉਹਦੇ ਮੁੱਖ ਵਾਕ ਲਿਆ ਜਾਂਦਾ ਆ। ਚਲੋ ਆਪਾਂ ਇੰਨੀ ਸਾਡੀ ਅਸੀਤ ਨਹੀਂ ਵੀ ਅਸੀਂ ਕਿਸੇ ਨੂੰ ਕਿੰਤੂ ਪਰੰਤੂ ਕਰੀਏ, ਪਰ ਇੱਕ ਗੱਲ ਆ ਵੀ ਗੁਰਗੱਦੀ ਜਿਹੜੀ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਹੈ। ਕਿਸੇ ਵੀ ਹੋਰ ਗ੍ਰੰਥ ਨੂੰ, ਹੋਰ ਗ੍ਰੰਥ ਜਿਹੜੇ ਨੇ ਉਹ ਜਾਣਕਾਰੀ ਦਾ ਵਸੀਲਾ ਹੋ ਸਕਦੇ ਨੇ, ਉਹ ਸਿੱਖ ਅਸੂਲਾਂ ਦਾ ਪ੍ਰਚਾਰ ਕਰਨ ਵਾਲੇ ਹੋ ਸਕਦੇ ਨੇ, ਸਿੱਖ ਇਤਿਹਾਸ ਨੂੰ ਦਰਸਾ ਸਕਦੇ ਹੋ ਗਏ ਨੇ, ਗੁਰੂ ਸਾਹਿਬਾਨ ਦੇ ਕਰਤਵਾਂ ਨੂੰ ਬਿਆਨ ਕਰਨ ਵਾਲੇ ਹੋ ਸਕਦੇ ਨੇ, ਪਰ ਉਹ ਸਾਡੇ ਵਾਸਤੇ ਗੁਰੂ ਨਹੀਂ ਹਨ, ਇਹਦੀ ਗੱਲ ਪੱਕੀ ਹੈ। ਬਾਕੀ ਅੱਜ ਦਸਮ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਜਿਹੜਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਜਿਹੜੇ ਹੀ ਆਕਾਰ ਦਾ ਛਾਪ ਕੇ ਬਰਾਬਰ ਪ੍ਰਕਾਸ਼ ਕੀਤਾ ਜਾਂਦਾ ਆ, ਉਹਦੇ ਸਾਡੇ ਸਿੱਖ ਦੀਆਂ ਨਿਤਨੇਮ ਦੀਆਂ ਬਾਣੀਆਂ ਦੇ ਵਿੱਚੋਂ ਵੀ ਪੰਜ ਜਿਹੜੀਆਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ, ਦੋ ਸ਼ਾਮ ਦੀਆਂ, ਇੱਕ ਸ਼ਾਮ ਦੀ ਇੱਕ ਸੌਣ ਵੇਲੇ ਦੀ, ਤੇ ਦੋ ਅੰਮ੍ਰਿਤ ਵੇਲੇ ਦੀਆਂ, ਪੰਜ ਅੰਮ੍ਰਿਤ ਵੇਲੇ ਦੀਆਂ ਬਾਣੀ, ਉਹਨਾਂ ਵਿੱਚੋਂ ਤਿੰਨ ਬਾਣੀਆਂ ਦਸਮ ਗ੍ਰੰਥ ਸਾਹਿਬ ਜੀ ਵਿੱਚੋਂ ਹਨ। ਇਸ ਲਈ ਸਾਡੇ ਵਾਸਤੇ ਉਹ ਸਤਿਕਾਰ ਆ ਯੋਗ ਆ, ਤੇ ਉਹਦੇ ਵਿੱਚ ਬਹੁਤ ਸਾਰਾ। ਹਾਂ, ਇੱਕ ਗੱਲ ਬੜੀ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਰੀਰਕ ਜਾਮੇ ਦੇ ਅੰਦਰ ਇਸ ਸੰਸਾਰ ਦੇ ਵਿੱਚ ਵਿਚਰਨ ਦੇ ਦੌਰਾਨ ਇਹ ਗ੍ਰੰਥ ਇਸ ਰੂਪ ਵਿੱਚ ਨਹੀਂ ਸੀ ਆਇਆ।
ਨਹੀਂ ਸੀ।
ਹਾਂ, ਜੇ ਭਾਈ ਮਨੀ ਸਿੰਘ ਜੀ ਦੀ ਮਾਤਾ ਸੁੰਦਰ ਕੌਰ ਜੀ, ਮਾਤਾ ਸੁੰਦਰੀ ਜੀ ਨੂੰ ਲਿਖੀ ਹੋਈ ਚਿੱਠੀ ਨੂੰ ਸੱਚ ਵੀ ਮੰਨ ਲਈਏ, ਤੇ ਤਾਂ ਵੀ ਭਾਈ ਮਨੀ ਸਿੰਘ ਜੀ ਨੇ ਮਾਤਾ ਸੁੰਦਰ ਕੌਰ ਜੀ ਦੀ ਆਗਿਆ ਦੇ ਨਾਲ ਇਧਰ ਉਧਰ ਖਿਲਰੇ ਪੁਲਰੇ ਪੱਤੇ ਇਕੱਠੇ ਕਰਕੇ ਤੇ ਇਹਨਾਂ ਨੂੰ ਇੱਕ ਗ੍ਰੰਥ ਦੇ ਰੂਪ ਦੇ ਵਿੱਚ ਕੀਤਾ। ਤੇ ਇਹ ਵੀ ਆਪਣਾ ਇਤਿਹਾਸ ਦੱਸਦਾ ਆ ਕਿ ਪੌਂਟਾ ਸਾਹਿਬ, ਅਨੰਦਪੁਰ ਸਾਹਿਬ, 52 ਕਵੀ ਵਿਦਵਾਨ, ਕਵੀ ਮੀਨਸ ਵਿਦਵਾਨ, ਕੇਵਲ ਕਵਿਤਾ ਹੀ ਨਹੀਂ, ਕਿਉਂਕਿ ਉਦੋਂ ਗਿਆਨ ਹਰ ਪ੍ਰਕਾਰ ਦਾ ਵਸੀਲਾ ਜਿਹੜਾ ਸੀ, ਅੱਜ ਜਿਵੇਂ ਵਾਰਤਕ ਆ, ਉਦੋਂ ਉਸ ਵੇਲੇ ਕਵਿਤਾ ਹੀ ਮੰਨੀ ਜਾਂਦੀ ਸੀ, ਤੇ ਉਹ 52 ਕਵੀ ਸਨ, 8 ਖੁਸ਼ਖਤ ਲਿਖਾਰੀ ਸਨ, ਇਸ ਤੋਂ ਇਲਾਵਾ ਹੋਰ ਵੀ ਵਿਦਵਾਨ ਆਉਂਦੇ ਜਾਂਦੇ ਰਹਿੰਦੇ ਸਨ, ਤੇ ਗੁਰੂ ਸਾਹਿਬ ਨੇ ਜੀ ਨੇ ਆਪ ਵੀ ਕਵਿਤਾ ਲਿਖੀ ਹੋਵੇਗੀ ਜਿਹਨੂੰ ਸਾਡੇ ਵਾਸਤੇ ਗੁਰੂਆਂ ਦੇ ਮੁਖ ਤੋਂ ਨਿਕਲੀ, ਅਸੀਂ ਉਸ ਨੂੰ ਬਾਣੀ ਕਵਾਂਗੇ, ਗੁਰੂ ਬਾਣੀ। ਤੇ ਉਹ ਬਾਕੀ ਕਵੀਆਂ ਪਾਸੋਂ ਉਹਨਾਂ ਨੇ ਤਰਜਮੇ ਵੀ ਕਰਵਾਏ ਹੋਣਗੇ, ਓਰਿਜਿਨਲ ਵੀ ਕਵਿਤਾਵਾਂ ਦੀ ਰਚਨਾ ਕੀਤੀ ਗਈ ਹੋਏਗੀ, ਜਿਵੇਂ ਹੁਣ ਮਾਰਕੰਡੇ ਪੁਰਾਣ ਆ, ਭਾਗਵਤ ਪੁਰਾਣ ਆ, ਰਮਾਇਣ ਆ, ਇਹਨਾਂ ਦੀਆਂ ਕਥਾਵਾਂ, ਆਪਣਾ ਮਹਾਭਾਰਤ ਦੀਆਂ ਕਥਾਵਾਂ ਦਸਮ ਗ੍ਰੰਥ ਸਾਹਿਬ ਵਿੱਚ ਆਉਂਦੀਆਂ ਨੇ, ਤੇ ਉਹ ਜਿਹੜਾ 24 ਅਵਤਾਰਾਂ ਦੀ ਜਿਹੜੀ ਕਥਾ ਆ ਉਹਦੇ ਵਿੱਚ ਰਾਮ ਚੰਦਰ ਜੀ ਦੇ ਅਵਤਾਰ ਜੀ ਦੀ ਕਥਾ ਹੈ, ਉਹਦੇ ਵਿੱਚ ਕ੍ਰਿਸ਼ਨ ਜੀ ਦੀ ਵੀ ਅਵਤਾਰ ਜੀ ਦੀ ਵੀ ਕਥਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਵੀ 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ, ਰਾਮ ਚੰਦਰ ਜੀ ਨੂੰ 16 ਕਲਾ ਸੰਪੂਰਨ ਦੱਸਿਆ ਗਿਆ ਹੈ, ਕ੍ਰਿਸ਼ਨ ਜੀ ਨੂੰ 16 ਕਲਾ, 14 ਕਲਾ ਰਾਮ ਚੰਦਰ ਜੀ ਵਿੱਚ ਸਨ, 16 ਕਲਾ ਕ੍ਰਿਸ਼ਨ ਜੀ ਵਿੱਚ ਸਨ, ਤੇ ਗੁਰੂ ਨਾਨਕ ਅਨੰਤ ਕਲਾ ਹੋਏ ਠਾਕੁਰ ਚੜਿਆ। ਸੋ ਇਸ ਤਰ੍ਹਾਂ ਜ਼ਿਕਰ ਤੇ ਆਉਂਦਾ। 8 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ 250 ਵਾਰ ਦੇ ਕਰੀਬ ਰਾਮ ਦਾ ਜ਼ਿਕਰ ਆਉਂਦਾ। ਉਹ ਰਾਮ ਕਿਹੜਾ ਜ਼ਿਕਰ ਹੈ? ਜਿਹਨਾਂ ਨੇ ਸਤਯੁਗ ਦੇ ਵਿੱਚ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪੇ ਵਰ ਜੈਸੇ, ਪਰ 8 ਵਾਰੀ ਭਗਵਾਨ ਰਾਮ ਚੰਦਰ ਜੀ ਦਾ ਨਾਮ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ
ਰਾਮ ਗਯੋ ਜਿਹੜੇ ਰਾਜੇ ਕਹੇ ਗਏ ਨੇ, ਹਾਂਜੀ
ਰਾਜੇ, ਰਾਮ ਦਸ਼ਰਥ ਦੇ ਪੁੱਤਰ, ਅਯੋਧਿਆ ਪਤੀ, ਸੀਤਾ ਦੇ ਪਤੀ ਰਾਮ ਚੰਦਰ ਜੀ, ਭਗਵਾਨ ਰਾਮ ਚੰਦਰ ਜੀ ਨੂੰ ਕਰੋੜਾਂ ਕਰੋੜਾਂ ਬੰਦੇ ਅੱਜ ਵੀ ਵਿਸ਼ਨੂੰ ਦਾ ਅਵਤਾਰ ਮੰਨ ਕੇ ਪੂਜਦੇ ਨੇ, ਤੇ ਸਾਨੂੰ ਕੋਈ ਇਹਦੇ ਨਾਲ ਕੋਈ ਵਿਰੋਧ ਨਹੀਂ ਹੈਗਾ। ਤੇ ਆਪਣਾ ਰਾਮ ਗਯੋ, ਰਾਵਣ ਗਯੋ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ, ਰੋਵੇ ਰਾਮ ਨਿਕਾਲਾ ਭਇਆ, ਇਸ ਤਰ੍ਹਾਂ 8 ਵਾਰੀ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਸੋ ਉਹ ਜੋ 24 ਅਵਤਾਰਾਂ ਦੀ ਕਥਾ ਵਰਣਨ ਹੈ, ਉਹਦੇ ਵਿੱਚ ਰਾਮ ਚੰਦਰ ਜੀ ਦੀ ਕਥਾ ਹੈ। ਕਿਸੇ ਵਿਅਕਤੀ ਨੇ, ਹੋ ਸਕਦਾ ਹੈ ਉਹ ਬਲਜੀਤ ਕੌਰ ਤੁਲਸੀ ਹੋਵੇ ਜਾਂ ਇੰਦਰਜੀਤ ਸਿੰਘ ਤੁਲਸੀ ਹੋਵੇ, ਇੱਕ ਰਾਜ ਕਵੀ ਰਿਹਾ ਉਹਨਾਂ ਸਾਲਾਂ ਦੇ ਵਿੱਚ ਪੰਜਾਬ ਸਰਕਾਰ ਦਾ, ਅਤੇ ਇਹਨਾਂ ਨੇ, ਚਲੋ ਐਨੀ ਹਾਊ ਆਪਾਂ ਲੰਮੀ ਸਮੇਂ ਚ ਨਾ
ਪਰਸੋਂਗੇ,
ਤੇ ਉਹ ਰਾਮ ਚੰਦਰ ਜੀ ਵਾਲਾ ਵਰਣਨ ਜਿਹੜਾ ਆ ਉਹ ਹਿੱਸਾ ਵੱਖਰਾ ਕੱਢ ਕੇ ਕੋਈ ਭੂਮਿਕਾਵਾਂ ਭਾਮਕਾਵਾਂ ਲਿਖ ਕੇ, ਕੋਈ ਔਖੇ ਪਦਾਂ ਦੇ ਥੱਲੇ ਅਰਥ ਪਰਿਆਏ ਲਿਖ ਕੇ ਕੋਈ ਇੱਕ ਕਿਤਾਬ ਛਾਪ ਦਿੱਤੀ ਹੋਵੇਗੀ, ਜਿਹਨੂੰ ਅਜੇ ਤੱਕ ਮੈਨੂੰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ।
ਤਾਂ ਜੀ ਇਹ ਕਿਤਾਬ, ਇਹ ਕਿਤਾਬ 1969 ਦੇ ਵਿੱਚ ਛਪੀ ਸੀਗੀ ਭਾਸ਼ਾ ਵਿਭਾਗ ਪਟਿਆਲਾ ਨੂੰ। ਇਸ ਨੂੰ ਆਪਾਂ ਲਵਾਂਗੇ, ਮੰਗਵਾਵਾਂਗੇ। ਤੇ ਦੇਖੋ ਕੋਈ ਭੇਂਟ ਕਰਨੀ ਮਾੜੀ ਗੱਲ ਨਹੀਂ, ਰਮਾਇਣ ਦੀ ਜਿਹੜੀ ਗੱਲ ਹੈ ਉਹ ਕੋਈ ਮਾੜੀ ਗੱਲ ਨਹੀਂ ਹੈਗੀ। ਪਰ ਦੂਜੇ ਪਾਸੇ ਵਿਦਵਾਨ ਇਹ ਵੀ ਮੰਨਦੇ ਨੇ ਕਿ ਰਾਮ ਅਵਤਾਰ ਦਸਮ ਗ੍ਰੰਥ ਵਿੱਚ ਸੰਕਲਿਤ ਮਹੱਤਵਪੂਰਨ ਰਚਨਾ ਹੈ ਅਤੇ 864 ਛੰਦ ਇਸ ਦੇ ਵਿੱਚ ਨੇ ਅਤੇ ਵਾਲਮੀਕਿ ਰਮਾਇਣ ਦੇ ਆਧਾਰ ਦੇ ਉੱਤੇ ਬਹੁਤ ਸੰਖੇਪ ਵਿੱਚ ਇਹ ਛੰਦ ਲਿਖੇ ਗਏ ਨੇ। ਤਾਂ ਇਹ ਰਾਮ ਅਵਤਾਰ ਦੀ ਗੱਲ ਹੋਈ ਆ। ਗੱਲ ਇਹ ਆ ਵੀ ਅਸੀਂ ਸਾਰੇ ਜਾਣਦੇ ਹਾਂ ਕਿ ਦਸਵੇਂ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ, ਸਿੰਘਾਂ ਨੂੰ ਬਨਾਰਸ ਵੀ ਭੇਜਿਆ, ਅਧਿਐਨ ਵੀ ਕਰਾਏ, ਵਿਦਵਾਨ ਵੀ ਸੀ, ਉਹਨਾਂ ਨੇ ਬਹੁਤ ਸਾਰੇ ਤਰਜਮੇ ਵੀ ਕਰਾਏ ਜਿਹੜੇ ਕਿ ਉਸ ਵੇਲੇ ਦੀ ਔਖੀ ਭਾਸ਼ਾ ਸੰਸਕ੍ਰਿਤ ਵਿੱਚ ਸੀ, ਲੋਕਾਂ ਨੂੰ ਸਮਝ ਨਹੀਂ ਸੀ ਆ ਰਹੇ। ਸੋ ਇਸ ਕਰਕੇ ਹਿੰਦੂ ਭਾਈਚਾਰੇ ਨੂੰ, ਹਿੰਦੂਆਂ ਨੂੰ ਜਾਂ ਹਿੰਦੁਸਤਾਨੀਆਂ ਨੂੰ ਉਹਨਾਂ ਦੇ ਇਤਿਹਾਸ, ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਉਹ ਤਰਜਮੇ ਕਰਵਾਏ ਗਏ ਸੀ। ਅਤੇ ਚਲੋ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੋਇਆ ਹੋਏਗਾ, ਆਫਕੋਰਸ ਹੋਇਆ ਹੋਵੇਗਾ, ਪਰ ਚਲੋ ਉਹਨਾਂ ਦਾ ਨਾਂ ਵੀ ਲਿਖ ਦਿੱਤਾ ਅਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਮਾੜੀ ਗੱਲ ਤਾਂ ਨਹੀਂ ਹੈਗੀ, ਹੈ ਨਾ, ਕਿਉਂਕਿ ਉਹਨਾਂ ਦੀ ਦੇਖ ਰੇਖ ਦੇ ਵਿੱਚ ਕਮਿਸ਼ਨ ਹੋਇਆ ਸਾਰਾ ਕੁਛ। ਅਤੇ ਆਪਾਂ ਇੱਥੇ ਨਾ, ਕਿਉਂਕਿ ਹੁਣ ਜਥੇਦਾਰ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਦੇ ਪ੍ਰਧਾਨ ਦਾ ਹਜੇ ਨਾ ਕੋਈ ਆਇਆ ਨਹੀਂ, ਰਿਐਕਸ਼ਨ ਨਹੀਂ ਆਇਆ, ਉਹਨਾਂ ਦੀ ਟਿੱਪਣੀ ਨਹੀਂ ਆਈ, ਸੋ ਉਦੋਂ ਤੱਕ ਅਸੀਂ ਵੀ ਨਾ ਕਰੀਏ ਇਹਦੇ ਬਾਰੇ, ਤਾਂ ਜ਼ਿਆਦਾ ਬਿਹਤਰ ਹੈ। ਆਉਣ ਵਾਲੇ ਸਮੇਂ 'ਚ ਦੇਖਾਂਗੇ ਕਿ ਸਾਡੇ ਵਿਦਵਾਨ ਹੁਣ ਕੀ ਕਹਿ ਰਹੇ ਨੇ ਅਤੇ ਉਸ ਹਿਸਾਬ ਨਾਲ ਫਿਰ ਅਸੀਂ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ। ਤਾਂ ਜੀ ਹੁਣ ਆਪਾਂ ਆਈਏ ਆਪਣੇ ਵਿਚਾਰ 'ਤੇ।
ਇੱਕ ਮਿੰਟ, ਮੇਰਾ ਮਤਲਬ ਇਹ ਆ ਵੀ ਆਹ ਤੁਸੀਂ ਤਾਂ ਮੇਰੇ ਨਾਲੋਂ ਵਧੇਰੇ ਕਿਤੇ ਵਧੇਰੇ ਜਾਣਕਾਰੀ ਦਿੱਤੀ ਹੈ, ਤੇ ਮੈਂ ਤੇ ਸਿਰਫ ਯਾਦਦਾਸ਼ਤ ਤੋਂ ਹੀ ਜੋ 50-60 ਸਾਲ ਪਹਿਲਾਂ ਦੀ ਦਿਮਾਗ 'ਚ ਬੈਠੀ ਉਹਦੇ ਆਧਾਰ 'ਤੇ ਗੱਲ ਕੀਤੀ ਹੈ। ਸੋ ਇਸ ਲਈ ਉਹਨੂੰ ਵੱਖਰਾ ਹਿੱਸਾ ਕਰਕੇ ਉਹਨੂੰ ਇੱਕ ਕਿਤਾਬ ਦੇ ਰੂਪ ਵਿੱਚ ਛਾਪ ਦਿੱਤਾ ਹੋਵੇਗਾ ਕਿਸੇ ਵਿਦਵਾਨ ਨੇ, ਇਹ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਤੇ ਇਹਦੇ ਉੱਪਰ ਸਿੱਖਾਂ ਦਾ ਤੇ ਮਸਲਾ ਨਾ ਵਿੱਚ ਸ਼ੋਸ਼ਾ ਛੱਡ ਦਿੰਦੇ ਨੇ ਤੇ ਉਹ ਫਿਰ ਸਾਰੇ ਲੋਕ ਉਸ ਤਰ੍ਹਾਂ ਹੀ ਪ੍ਰਭਾਵਿਤ ਹੋ ਕੇ ਤੁਰ ਪੈਂਦੇ ਨੇ। ਜੇ ਕੋਈ ਦਸਮ ਗ੍ਰੰਥ ਜਿਹਨੂੰ ਬਹੁਤ ਸਾਰੇ ਸਥਾਨਾਂ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਣਾ ਪ੍ਰਕਾਸ਼ ਕੀਤਾ ਜਾਂਦਾ ਆ, ਉਹਦਾ ਹਿੱਸਾ ਕਿਸੇ ਨੇ ਵੱਖਰਾ ਕਰਕੇ ਛਾਪਤਾ ਤੇ ਇਹਦੇ ਵਿੱਚ ਕੀ ਆਖਰ ਆ ਗਈ ਆ? ਤੇ ਇਹਦੇ ਸਾਨੂੰ ਆਪਾਂ ਜਿਹੜੀ ਸਾਡੀ ਹਾਈਐਸਟ ਅਥਾਰਟੀ ਆ ਅਕਾਲ ਤਖਤ ਸਾਹਿਬ ਵੱਲੋਂ ਕੀ ਬਿਆਨ ਆਉਂਦਾ ਆ ਉਹਦਾ ਸਾਨੂੰ ਉਡੀਕ ਕਰਨੀ ਚਾਹੀਦੀ ਆ। ਐਵੇਂ ਅਸੀਂ ਫੜ ਕੇ ਨੌ ਕੋ ਦਰਿਆ ਸੁੱਥਣ ਮੋਢੇ ਤੇ ਵਾਂਗੂ ਅੱਗੋਂ ਹੀ ਭੱਜ ਤੁਰਦੇ ਆ ਲੈ ਕੇ, ਤੇ ਉਹ ਮਗਰ ਫਿਰ ਭੀੜ ਦੇ ਮਗਰ ਦੂਜੇ ਵੀ ਭੱਜ ਤੁਰਦੇ ਲਾਲਾ ਲਾਲਾ ਕਰਕੇ, ਜਿਵੇਂ ਕਿੰਨਾ ਕੁਝ ਕੁਰਤਾ ਵੀ ਭਈ ਉਹ ਗੁਰੂ ਗੋਬਿੰਦ ਸਿੰਘ ਜੀ ਵਰਗਾ ਲਿਬਾਸ ਪਾ ਲਿਆ, ਕਿੰਨਾ ਕਤਲ ਹੋ ਗਿਆ, ਕਿੰਨੇ ਮੋਰਚੇ ਕੀ ਕੁਝ ਸਰਕਾਰ ਨੂੰ ਹਾਰਨਾ ਪੈ ਗਿਆ, ਕਿੰਨਾ ਕੁਝ ਹੋਇਆ, ਤੇ ਉਹ ਬਸ ਲੈ ਕੇ ਤੁਰ ਪਏ ਜੀ ਗੁਰੂ ਗੋਬਿੰਦ ਸਿੰਘ ਦਾ ਲਿਬਾਸ ਪਾਇਆ। ਭਈ ਗੁਰੂ ਗੋਬਿੰਦ ਸਿੰਘ ਜੀ ਵੇਲੇ ਉਸ ਵੇਲੇ ਸ਼ਾਹੀ ਲਿਬਾਸ ਸਾਰਿਆਂ ਦੇ ਹੁੰਦੇ ਸੀ, ਰਾਜਿਆਂ ਮਹਾਰਾਜਿਆਂ ਦੇ ਬਾਦਸ਼ਾਹ ਦੇ ਲਿਬਾਸ ਹੁੰਦੇ ਸੀ, ਉਹ ਜਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਿਬਾਸ ਸੀ। ਜੇ ਕਿਸੇ ਦਾ ਲਿਬਾਸ ਪਾਇਆ ਮਿਲ ਗਿਆ ਤੇ ਉਹ ਚ ਕੀ ਆਖਰ ਆ ਗਈ?
ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਬੀਬੀ ਰਾਮੋ ਦੇ ਬਾਰੇ ਗੱਲ ਕੀਤੀ ਸੀ ਤੇ ਸਾਡੇ ਸਰੋਤਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸਲਾਹ, ਕਿਉਂਕਿ ਬਹੁਤ ਸਾਰੀ ਨਵੀਂ ਜਾਣਕਾਰੀ ਸੀ ਔਰ ਬੜੇ ਪ੍ਰੇਮ ਪਿਆਰ ਤੇ ਰਸ ਭਰੀ ਤੁਹਾਡੀ ਇਹ ਵਾਰਤਾ ਉਹਨਾਂ ਨੇ ਕਹੀ ਆ ਵੀ ਸੀਗੀ ਔਰ ਕਾਫੀ ਮੋਟੀਵੇਸ਼ਨ ਮਿਲੀ ਆ। ਤੇ ਅੱਜ ਅਸੀਂ ਕਿਸ ਸਿੱਖ ਬੀਬੀ ਦਾ ਜ਼ਿਕਰ ਕਰਾਂਗੇ, ਇਹਦੇ ਬਾਰੇ ਦਿਓ ਜਾਣਕਾਰੀ।
ਅੱਜ ਉਦੋਂ ਸੀ ਇਉਂ ਸਮਝ ਲਓ ਵੀ ਪਿਛਲੀ ਵਾਰੀ ਆਪਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ ਵੱਡੀਆਂ ਭੈਣਾਂ ਸਮਾਨ ਗੁਰਸਿੱਖਣੀ ਜਿਹੜੀ ਸੀ ਉਹਨਾਂ ਦੀ ਦੁਨਿਆਵੀ ਰਿਸ਼ਤੇ ਵਜੋਂ ਵੱਡੀ ਸਾਲੀ ਲੱਗਣ ਵਾਲੇ ਥਾਂ ਸੀਗੇ ਤੇ ਉਹਨਾਂ ਦਾ ਜ਼ਿਕਰ ਕੀਤਾ ਸੀ ਬੀਬੀ ਰਾਮੋ ਜੀ ਦਾ। ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦਾ ਜ਼ਿਕਰ। ਤੇ ਇਹ ਬੀਬੀ ਜੀ ਧੰਨ ਧੰਨ ਮਾਤਾ ਦਮੋਦਰੀ ਜੀ ਦੇ ਗੋਦ ਵਿੱਚ ਪ੍ਰਗਟ ਹੋਏ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਅੰਮ੍ਰਿਤਸਰ ਦੇ ਧਰਤੀ ਦੇ ਅੰਦਰ 1615 ਦੇ ਵਿੱਚ, 1604 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋ ਕੇ ਪ੍ਰਕਾਸ਼ਿਤ ਹੋਇਆ ਪਹਿਲੀ ਵਾਰੀ, 1606 ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਹੋਈ ਆ ਤੇ 1609 ਦੇ ਵਿੱਚ अकाल तख्त साहब की रचना की थी गई है। 1615 दे विच बीबी वीरो जी का प्रगट होना लिखा है। इतिहास में जिक्र आता है कि जदों धन धन माता दमोदरी जी तो निशान प्रगट होए शरीरक के भई बच्चा बच्ची पैदा होगा, ते धन धन माता गंगा जी दी धन जननी जिन जाया, धन पिता प्रधान सग मीरी पीर दे मालक दल भंजन गुर सूरमा, वड जोधा बहु पर उपकारी दे माता गंगा जी ने किया पुत्र पर रब जोड़ी मिलावे पुत्रां दी, क्योंकि बीबी वीरो जी तो पहला बाबा गुरदित्ता जी पैदा हो चुके सन सतगुरु हरगोबिंद साहब दे घर। ते बाबा गुरदित्ता जी का जन्म भी जदों आपां शायद पिछले एतवार जिक्र कीता होवे, बीबी रामो ते भाई साई दास दे घर डरोली अजकल जिला मोगे दे विच जिहड़ा पिंड है उत्थे पैदा होए सन माता सतगुरु हरगोबिंद साहब जी दे घर। ते इह दूसरा बच्चा तो जदों माता जी दी इह इच्छा सतगुरु हरगोबिंद साहब जी ने सुनी ते सतगुरु जी कहिंदे ने माता जी जोड़ी परमात्मा रलाएगा पर इस वारी पुत्री पैदा होवेगी, क्योंकि पुत्री जिन्ना चे घर दे विच पैदा नहीं हुंदी ते गृहस्थी दा जो है घर पूरी तरह संपूर्ण नहीं मन्निया जांदा। सतगुरु जी ने महाराज जी ने गुरबिलास पातशाह छेवीं दे विच लिखिया है कि महाराज ने कहा शील कान खान कन्या एक होवै पुत्री बिन जग गृहस्थ विगोवै, पुत्री तो बिना गृहस्थ धर्म जेड़ा आ ये संपूर्ण नहीं मन्निया जांदा। तो सतगुरु सच्चे पातशाह जी दे ग्रह विखे 1615 दे विच बीबी वीरो जी प्रगट होए ने। गां इतिहास विच जिक्र आउंदा आ कि सन 1629 देखो ये भी एक गल दे विचो गल निकल आई कि अमृतसर दा जंग जेड़ा आ ओह सूरज प्रकाश दे अनुसार बिक्रमी उत्थे संमत लिखा बिक्री दे मिली हिसाब नाल ईसवी जेड़ा आ ओह 1629 बनदा
जी।
पर मैं 1996 दे विच डॉक्टर अपना डॉक्टर चलो संगत सिंह दी किताब पढ़ ली इतिहास सिख अंग्रेजी विच सीगा सिख इन हिस्ट्री ते ओहदे विच उस जंग दा जिक्र 1634 लिखिया सी।
अच्छा,
और मैं कई साल तक अपने लैक्चरां विच अपने लेखां दे विच 1634 दा जिक्र करदा रहा, 5 साल दा फर्क, पर किसी ने भी मैनूं टोकिया नहीं।
अच्छा,
और जदों मैं उस सूरज प्रकाश विचों पढ़िया ते उत्थे बिक्रमी सी पे मैं ला ला के हिसाब पे 1629 बनदा, और 5 साल डॉक्टर संगत सिंह दा गलत सनद दिता होया। हुण होर भी बहुत सारे लिखाई इहनूं 1634 ही कही जांदे ने, पर नहीं, इस जंग पहला जदों होया इह 1629 विच होया, 5 साल पहला होया। ते सतगुरु हरगोबिंद साहब जी ने उस वेले बिलकुल जंग वास्ते कोई तैयारी नहीं सी, पुत्री दा बीबी वीरो दा विआह रचिया होया सी
जी।
ते ओ इस विआह दे सारियां तैयारियां तुहानू वेख लो भी विआह धी दे विआह वेले किन्ना कुछ रुझेवा हुंदा आ, ते उदों कोई जंग जां लड़ाइयां नहीं सुझदियां बंदिआं नूं
बिलकुल,
पर इह मौका वेख के मुखलिस खां दे लाहौर दे सूबेदार दी अगवाई हेठां फौज चढ़ के आ गई ते बीबी वीरो जी दा मंगना जेड़ा सी ओह मालवे दे विच भाई धर्मदास दे पुत्र भाई साधु दे नाल कीता होया सी
जी।
ओह भी इतिहास विच जिवें भाई जेठा जी दा रिश्ता होया इस तरह ही गुरु हरगोबिंद साहब जी महाराज जी ने एक मैले कुचैले पाकटे कपड़िया वाला नौजवान वेख्या सिखां दे विच सेवा करदा ते ओहदा ही नां पुछ के ते ओनू ही जेड़ा सी ओ अपने बीबी दा जेड़ा सी साक कर दिता ते ओ भाई धर्मदास जी ओहदे पिता ते साधु दी अपने पुत्र दी जंज लै के आ रहे सन अमृतसर नूं ते महाराज ने पहले ही सुनेहा भेज दिता कि भाई अमृतसर ना आओ, ये जंज जेड़ी है ये चौधरी लंगाहा ਚਬਾਲ ਪਿੰਡ ਦਾ ਜੋ ਗੁਰੂ ਦਾ ਸਿੱਖ ਹੈ ਆਪਣੇ ਇਲਾਕੇ ਦਾ ਚੌਧਰੀ ਉਹਦੇ ਘਰ ਚਲੇ ਜਾਓ, ਅਸੀਂ ਵੀ ਜੰਗ ਤੋਂ ਬਾਅਦ ਉੱਥੇ ਆਵਾਂਗੇ
ਜੀ।
ਤੇ ਉਹ ਫਿਰ ਜੰਗ ਜਿਹੜੀ ਸਿੱਧੀ ਅੰਮ੍ਰਿਤਸਰ ਆਉਣ ਦੀ ਬਜਾਏ ਚੌਧਰੀ ਲੰਘਾਏ ਤੇ ਆਪਣਾ ਕੀ ਇਹਦਾ ਨਾਂ ਆ ਝਬਾਲ, ਝਬਾਲ ਪਿੰਡ ਵਿੱਚ ਉਹ ਜੰਗ ਪਹੁੰਚੀ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਵੀ ਜੰਗ ਜਿੱਤਣ ਤੋਂ ਬਾਅਦ ਇੱਕ ਹੋਰ ਬੜੀ ਦਿਲਚਸਪ ਗੱਲ ਆਉਂਦੀ। ਪੁਰਾਣੇ ਨਾ ਪੁਰਾਣੀਆਂ ਜਿਹੜੀਆਂ ਬਿਲਡਿੰਗਾਂ ਸੀ ਨਾ ਗੁਰਦੁਆਰਿਆਂ ਦੀਆਂ, ਸਰਾਵਾਂ ਦੀਆਂ ਤੇ ਸਮਾਰਕਾਂ ਦੀਆਂ, ਉਹਨਾਂ ਦੇ ਉੱਪਰ ਸਿੱਖ ਇਤਿਹਾਸ ਜਿਹੜਾ ਆ ਉਹ ਚਿਤਰਿਆ ਹੋਇਆ ਹੁੰਦਾ ਸੀ।
ਜੀ ਜੀ।
ਔਰ ਮੈਨੂੰ ਅਜੇ ਤੱਕ ਯਾਦ ਆ ਵੀ ਬਾਬਾ ਅਟਲ ਸਾਹਿਬ ਗੁਰਦੁਆਰੇ ਦੀ ਡਿਉੜੀ ਜਿਹੜੀ ਸੀ ਨਾ, ਉਹ ਡਿਉੜੀ ਦੇ ਵਿੱਚ ਬੜਾ ਇਤਿਹਾਸ ਚਿਤਰਿਆ ਹੁੰਦਾ ਸੀ ਤੇ ਇਸ ਅੰਮ੍ਰਿਤਸਰ ਦੇ ਜੰਗ ਦਾ ਇਤਿਹਾਸ ਵੀ ਚਿਤਰਿਆ ਹੁੰਦਾ ਸੀ ਤੇ ਇਸ ਜੰਗ ਦੇ ਵਿੱਚ ਅਫੜਾ ਦਫੜੀ ਮੁਸਲਮਾਨਾਂ ਦਾ ਫੌਜਾਂ ਦਾ ਜ਼ੋਰ ਪੈ ਗਿਆ ਤੇ ਸਿੱਖਾਂ ਨੂੰ ਪਸਪਾਈ ਝੱਲਣੀ ਪਈ। ਪਰਿਵਾਰ ਸਣੇ, ਸਿੱਖਾਂ ਸਣੇ ਸਤਿਗੁਰੂ ਜੀ ਅੰਮ੍ਰਿਤਸਰ ਤੋਂ ਛੱਡ ਕੇ ਬਾਹਰ ਆ ਗਏ ਨੇ ਤੇ ਵੇਖਿਆ ਪਤਾ ਲੱਗਿਆ ਤੇ ਪੁੱਤਰੀ ਜੀ ਦਾ ਵਿਆਹ ਸੀ ਉਹ ਤਾਂ ਘਰ ਦੇ ਵਿੱਚ ਹੀ ਰਹਿ ਗਈ, ਗੁਰੂ ਕੇ ਮਹਿਲਾਂ ਵਿੱਚ ਰਹਿ ਗਈ ਤੇ ਫਿਰ ਉਸ ਫੌਜ ਦੇ ਕਬਜ਼ੇ ਚ ਆ ਚੁੱਕਿਆ ਸੀਗਾ ਅੰਮ੍ਰਿਤਸਰ ਸ਼ਹਿਰ ਤੇ ਉਹ ਬੀਬੀ ਜੀ ਅਜੇ ਆਪਣੇ ਚਬਾਰੇ ਵਿੱਚ ਜਿਵੇਂ ਬੈਠੇ ਸਨ ਤੇ ਉੱਥੇ ਅਜੇ ਤੱਕ ਫੌਜ ਨਹੀਂ ਪਹੁੰਚੀ ਜਾਂ ਧਿਆਨ ਨਹੀਂ ਗਿਆ ਤੇ ਸਤਿਗੁਰੂ ਜੀ ਨੇ ਭਾਈ ਬਾਬਕ ਜਿਹੜਾ ਰਬਾਬੀ ਸੀ ਗੁਰੂ ਘਰ ਦਾ ਮਰਾਸੀ ਭਾਈ ਮਰਦਾਨੇ ਦੇ ਪਰਿਵਾਰ ਵਿੱਚ ਮਤਲਬ ਖਾਨਦਾਨ ਚੋਂ ਤੇ ਸਿੰਘਾ ਨਾਂ ਦਾ ਪਰੋਹਿਤ ਇੱਕ ਬ੍ਰਾਹਮਣ ਅਤੇ ਮਰਾਸੀ ਨੂੰ ਸਤਿਗੁਰੂ ਜੀ ਨੇ ਭੇਜਿਆ ਕਿ ਜਾਓ ਬੀਬੀ ਵੀਰੋ ਨੂੰ ਉਥੋਂ ਲੈ ਕੇ ਆਓ ਤੇ ਉਹ ਚਿੱਤਰ ਦੇ ਵਿੱਚ ਚਿਤਰਿਆ ਹੋਇਆ ਸੀਗਾ ਵੀ ਇਹਨਾਂ ਨੇ ਥੱਲੇ ਜਾ ਕੇ ਆਵਾਜ਼ ਦਿੱਤੀ ਹੈ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਦਾ ਸਿਮਰਨਾ ਜਿਹਨੂੰ ਮਾਲਾ ਹੁੰਦੀ ਆ ਉਹ ਸਿਮਰਨਾ ਵਿਖਾਇਆ ਵੀ ਅਸੀਂ ਗੁਰੂ ਦੇ ਭੇਜੇ ਹੋਏ ਆਏ ਹਾਂ ਤੇ ਬੀਬੀ ਨੇ ਉਤੋਂ ਫੇਰ ਬਾਲਕੋਨੀ ਚੋਂ ਛਾਲ ਮਾਰੀ ਤੇ ਘੋੜੇ ਦੇ ਉੱਪਰ ਬਿਠਾ ਕੇ ਤੇ ਇਹ ਲੈ ਕੇ ਆਏ ਨੇ ਤੇ ਰਾਹ ਦੇ ਵਿੱਚ ਫੌਜ ਨੇ ਇੱਕ ਨੇ ਵੇਖਿਆ ਪਹਿਰੇਦਾਰ ਨੇ ਤੇ ਉਹਨੇ ਰੌਲਾ ਪਾਇਆ ਤੇ ਬਾਬਕ ਨੇ ਬੰਦੂਕ ਚਲਾ ਕੇ ਉਹਨੂੰ ਗੋਲੀ ਮਾਰ ਕੇ ਤੇ ਉੱਥੇ ਮਾਰ ਦਿੱਤਾ ਤੇ ਇਹ ਫਿਰ ਬੀਬੀ ਨੂੰ ਲੈ ਕੇ ਤੇ ਉੱਥੇ ਆਣ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਜਿਹੜਾ ਸੀ ਉਹ ਵੀ ਉੱਥੇ ਭੇਜਿਆ ਹੋਇਆ ਸੀ ਮਹਾਰਾਜ ਨੇ ਉੱਥੇ ਹੁਣ ਬੀਬੀ ਦਾ ਆਨੰਦ ਕਾਰਜ ਕਰਕੇ ਤੇ ਉੱਥੋਂ ਜਾਈ ਤੋਰੀ। ਇਸ ਤੋਂ ਇਹ ਵੀ ਵੇਖ ਲਓ ਵੀ ਗੁਰੂ ਘਰ ਦੇ ਵਿੱਚ ਰਹਿਣ ਵਾਲੇ ਪਰੋਤ ਲੋਕ ਵੀ ਤੇ ਰਬਾਬੀ ਕੀਰਤਨੀਏ ਵੀ ਜਿਨ੍ਹਾਂ ਨੂੰ ਉੱਚ ਜਾਤ ਵਾਲੇ ਲੋਕ ਜਿਹੜੇ ਸੀਗੇ ਬ੍ਰਾਹਮਣ ਨੇ ਹੀ ਮਰਾਸੀਆਂ ਨੂੰ ਨੀਵੀਂ ਜਾਤ ਬਣਾਇਆ ਹੋਇਆ ਸੀ ਤੇ ਆਪ ਬ੍ਰਾਹਮਣ ਜਿਹੜੇ ਪੁਜਾਰੀ ਹੋਣ ਕਰਕੇ ਸੂਰਬੀਰਤਾ ਤੋਂ ਵਾਂਝੇ ਸਮਝੇ ਨੇ, ਗੁਰੂ ਕੀ ਸਿੱਖੀ ਧਾਰਨ ਕਰਕੇ ਇਹ ਲੋਕ ਵੀ ਜਿਨਕੀ ਜਾਤ ਕਲਗੀਧਰ ਪਾਤਸ਼ਾਹ ਨੇ ਕਹਿਣਾ ਜਿਨਕੀ ਜਾਤ ਕੌਰ ਕੁਲ ਮਾਹੀ ਸਰਦਾਰੀ ਨਾ ਭਈ ਕਤਾਈ ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਸੋ ਇਸ ਲਈ ਇਹ ਲੋਕ ਵੀ ਗਾਉਣ ਵਜਾਉਣ ਵਾਲੇ ਵੀ ਧਾਰਮਿਕ ਰਸਮਾਂ ਕਰਨ ਵਾਲੇ ਵੀ ਲੋਕ ਜਿਹੜੇ ਸਨ ਇਹ ਵੀ ਏਡੇ ਵੱਡੇ ਸੂਰਮੇ ਗੁਰੂ ਕੇ ਘਰ ਦੇ ਵਿੱਚ ਗੁਰਸਿੱਖੀ ਧਾਰਨ ਕਰਕੇ ਬਣ ਗਏ ਹੋਏ ਸਨ। ਸੋ ਇਸ ਬੀਬੀ ਗੁਰੂ ਸਾਹਿਬ ਜੀ ਦੇ ਪੰਜ ਸਾਹਿਬਜ਼ਾਦੇ ਸਨ ਬਾਬਾ ਗੁਰਦਿੱਤਾ ਜੀ, ਉਸ ਤੋਂ ਬਾਅਦ ਬੇਟੀ ਬੀਬੀ ਵੀਰੋ ਜੀ, ਭਾਈ ਆਪਣਾ ਬਾਬਾ ਸੂਰਜਮਲ ਜੀ, ਬਾਬਾ ਅਨੀ ਰਾਏ ਜੀ, ਬਾਬਾ ਅਟਲ ਰਾਏ ਜੀ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਬੀਬੀ ਵੀਰੋ ਜੀ ਦੇ ਗਾਂ ਅੱਗੇ ਪੰਜ ਪੁੱਤਰ ਹੋਏ ਸਨ। ਸੋ ਬੀਬੀ ਵੀਰੋ ਜੀ ਦੀ ਬੀਬੀ ਵੀਰੋ ਜੀ ਗੁਰੂ ਦੀ ਪੁੱਤਰੀ ਤੇ ਗੁਰੂ ਦੀ ਭੈਣ ਤੇ ਗੁਰੂ ਜੀ ਦੀ ਭੂਆ, ਇਸ ਗੁਰੂ ਪਰਿਵਾਰ ਦੇ ਨਾਲ ਇਸ ਬੀਬੀ ਦਾ ਰਿਸ਼ਤਾ ਸੀਗਾ। ਇਹਨਾਂ ਦੇ ਜੋ ਪੰਜ ਪੁੱਤਰ ਸੀਗੇ ਉਹ ਵੀ ਗੁਰੂ ਘਰ ਦੇ ਸਿੱਖ ਸੇਵਕ, ਗੁਰੂ ਕਲਗੀਧਰ ਪਾਤਸ਼ਾਹ ਦੇ ਸਮੇਂ ਭੰਗਾਣੀ ਦੇ ਯੁੱਧ ਦੇ ਵਿੱਚ ਦੋ ਸ਼ਹੀਦ ਹੋਏ ਸਨ। ਇਹਨਾਂ ਦੇ ਨਾਂ ਸਨ ਜੀਤ ਮੱਲ। ਕਰਗੀਧਰ ਪਾਤਸ਼ਾਹ ਨੇ 75 ਨਾਟਕ ਬਾਣੀ ਦੇ ਵਿੱਚ ਆਪ ਇਹਨਾਂ ਦਾ ਜ਼ਿਕਰ ਕੀਤਾ ਆ ਵੀ ਸਿੰਘੋ ਸ਼ਾਹ ਸੀ, ਗੁਲਾਬ ਚੰਦ, ਜੀਤ ਮੱਲ, ਗੰਗਾ ਰਾਮ ਤੇ ਮੋਹਰੀ ਚੰਦ। ਇਹ ਪੰਜਿਆਂ ਦੇ ਵਿੱਚੋਂ ਜੀਤ ਮੱਲ ਹਠੀ ਹੈ, ਗੁਲਾਬ ਚੰਦ ਗਾਜੀ ਹੈ, ਗੰਗਾ ਰਾਮ ਵਰਗਾ ਕੋਈ ਨਿਸ਼ਾਨੇਬਾਜ਼ ਨਹੀਂ ਤੇ ਮੋਹਰੀ ਹੌਸਲੇ ਦੀ ਮੂਰਤ ਹੈ। ਸੰਘੋ ਸ਼ਾਹ ਸੰਗਰਾਮ ਇਹਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਕਿਹਾ। ਸੰਘੋ ਸ਼ਾਹ ਜੀਤ ਮੱਲ ਬੇਟੇ ਸਾਧੂ ਰਾਮ ਕੇ, ਪੋਤੇ ਧਰਮ ਚੰਦ ਕੇ, ਖੋਸਲਾ ਗੋਤਰੇ ਖੱਤਰੀ, ਸੰਬਤ 1745 ਅਸਨ ਮਾਸ ਦੀ 18 ਸੀ। ਮੰਗਲਵਾਰ ਕੇ ਦਿਓ ਭਗਾਣੀ ਪਗਣਾ ਪਾਉਂਟਾ ਕੇ ਮਲਾਨ ਤੀਜੇ ਪੈਰ ਨਜਾਬਤ ਖਾਂ ਆਦਿ ਕੋ ਮਾਰ ਕਰ ਆਪ ਸ਼ਹਾਦਤਾਂ ਪਾਈਆਂ। ਇਹ ਪਟਵਈ ਮੁਲਤਾਨੀ ਸਿੰਧੀ ਦੀ ਲਿਖਤ ਹੈ ਤੇ ਗੁਰੂ ਸਾਹਿਬ ਨੇ ਸੰਗੋ ਸ਼ਾਹ ਨੂੰ ਸੰਗਰਾਮ ਸ਼ਾਹ ਦਾ ਖਿਤਾਬ ਦਿੱਤਾ ਸੀ। ਸੰਗੋ ਸ਼ਾਹ ਤੇ ਜੀਤਮਲ ਭਲਾਣੀ ਭੰਗਾਣੀ ਦੇ ਯੁੱਧ ਵਿੱਚ ਲੜ ਕੇ ਸ਼ਹੀਦੀ ਪਾ ਗਏ ਸਨ। ਸੋ ਇਹ ਇਸ ਤੋਂ ਇਲਾਵਾ ਇਸ ਵਿਆਹ ਦੇ ਸਮੇਂ ਇੱਕ ਹੋਰ ਵੀ ਦਿਲਚਸਪ ਸਾਖੀ ਆਉਂਦੀ ਹੈ ਕਿ ਕਾਬਲ ਦੀ ਸੰਗਤ ਅੰਮ੍ਰਿਤਸਰ ਦੇ ਵਿੱਚ ਪਹੁੰਚੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਤੇ ਉਸ ਵੇਲੇ ਰਾਤ ਸੀ ਤੇ ਲੰਗਰ ਵਰਤ ਚੁੱਕਿਆ ਸੀ ਤੇ ਛੇਤੀ ਲੰਗਰ ਨਹੀਂ ਸੀ ਬਣ ਸਕਦਾ ਤੇ ਬੀਬੀ ਵੀਰੋ ਦਾ ਵਿਆਹ ਦੇ ਵਾਸਤੇ ਜੰਝ ਵਾਸਤੇ ਮਠਿਆਈ ਬਣਾ ਕੇ ਰੱਖੀ ਹੋਈ ਸੀ। ਪੁਰਾਣੇ ਸਮੇਂ ਜੋ ਕੋਠਾ ਭਰ ਦਿੰਦਾ ਸੀ ਮਠਿਆਈ ਦਾ ਤੇ ਮਠਿਆਈ ਬੜੀ ਦੁਰਲੱਭ ਵਸਤੂ ਹੁੰਦੀ ਸੀ। ਅੱਜ ਤਾਂ ਮਠਿਆਈ ਦੇ ਰੋਲ ਪਏ ਹੋਏ ਨੇ ਤੇ ਡਾਕਟਰ ਕਹਿੰਦੇ ਭਾਈ ਮਿੱਠਾ ਨਾ ਖਾਓ ਮਿੱਠਾ ਨਾ ਖਾਓ। ਗੁਰੂ ਘਰ ਵਿੱਚ ਵੀ ਆਣ ਕੇ ਆਪਾਂ ਬਸ ਦੋ ਗੂਠੇ ਦੀ ਤੇ ਉਹਦੀ ਜਿਹੜੀ ਉਂਗਲ ਹੁੰਦੀ ਹੈ ਨਾਲ ਦੀ ਕਹਿ ਕੇ ਬਸ ਇੰਨਾ ਸਹਾਇਕ ਗੱਫਾ ਸਾਨੂੰ ਦਿਓ ਤੇ ਕਈ ਅਣਜਾਣ ਬੰਦੇ ਜਿਹਨਾਂ ਨੂੰ ਨਹੀਂ ਪ੍ਰਸ਼ਾਦ ਵਰਤਾਉਣ ਦੀ ਜਾਂਚ ਉਹ ਪ੍ਰਸ਼ਾਦ ਦੀ ਬੇਕਦਰੀ ਕਰਵਾਉਣ ਲਈ ਰੁੱਗ ਭਰ ਕੇ ਜਿਹੜਾ ਉਹ ਸ਼ਰਧਾਲੂ ਦੇ ਸੁੱਟ ਦਿੰਦੇ ਆ ਤੇ ਉਹ ਫਿਰ ਬੰਦਾ ਦੁਬਧਾ ਚ ਫਸ ਜਾਂਦਾ ਵੀ ਹੁਣ ਖਾ ਵੀ ਨਹੀਂ ਸਕਦਾ ਤੇ ਕੀਤਾ ਵੀ ਕੀ ਜਾਵੇ। ਮੈਂ ਆਪਣੀ ਜ਼ਿੰਦਗੀ ਦੇ ਵਿੱਚ 1953 ਵੇਖਦਾ ਰਿਹਾ ਵੀ ਇੰਨੀ ਸੰਗਤ ਹੁੰਦੀ ਪ੍ਰਸ਼ਾਦ ਦੇ ਨਾਲ ਥੋੜਾ ਹੁੰਦਾ ਸੀ ਅਕਾਲ ਤਖ਼ਤ ਸਾਹਿਬ ਭੋਗ ਪੈਣ ਤੋਂ ਬਾਅਦ ਜਿਹੜਾ ਪ੍ਰਸ਼ਾਦ ਐਵੇਂ ਕਿਣਕਾਂ ਮਾਤਰ ਵਰਤਾਇਆ ਜਾਂਦਾ ਸੀ ਤਾਂ ਕਿ ਥੋੜਾ ਥੋੜਾ ਸਾਰੀ ਸੰਗਤ ਨੂੰ ਆ ਜਾਵੇ ਤੇ ਅੱਜ ਹਾਂ ਸਾਰਿਆਂ ਨੂੰ ਤੇ ਅੱਜ ਉੱਥੇ ਇੰਨਾ ਪ੍ਰਸ਼ਾਦ ਚੜਾਇਆ ਜਾਂਦਾ ਤੇ ਇੰਨਾ ਵਰਤਾਇਆ ਜਾਂਦਾ ਵੀ ਖੁੱਲੇ ਗੱਫੇ ਮੈਂ ਉਹ ਸਾਰਾ ਪ੍ਰਸ਼ਾਦ ਜੇ ਮੈਨੂੰ ਜਿੰਨਾ ਗੱਫੇ ਚ ਮਿਲੇ ਤੇ ਮੈਂ ਉਹ ਸਾਰਾ ਛਕ ਨਹੀਂ ਸਕਦਾ ਹੁੰਦਾ। ਹਰਿਮੰਦਰ ਸਾਹਿਬ ਦੇ ਅੰਦਰ ਤਾਂ ਕੜਾ ਪ੍ਰਸ਼ਾਦ ਵਰਤਾਇਆ ਜਾਂਦਾ ਜੇ ਕੋਈ ਪ੍ਰੇਮੀ ਦੇਗ ਚੜਾਉਂਦਾ ਸੀ ਜਾ ਕੇ, ਨਹੀਂ ਤੇ ਅੱਗੋਂ ਪਿੱਛੋਂ ਉੱਥੇ ਸ਼ਾਇਦ ਅੱਜ ਇਹ ਸੁਣ ਕੇ ਗੱਲ ਹੈਰਾਨੀ ਹੋਵੇ ਤੇ ਬਹੁਤੇ ਬੰਦਿਆਂ ਨੂੰ ਮੰਨਣ ਚ ਹੀ ਨਾ ਆਉਂਦਾ ਹੋਵੇ। ਉਸ ਫਿਰ ਪਤਾਸੇ ਔਰ 1966-67 ਤੱਕ ਉਸ ਵੇਲੇ ਪਤਾਸੇ ਵਰਤਾਏ ਜਾਂਦੇ ਸੀ। ਇਹ ਫਿਰ ਸੰਤ ਚੰਨ ਸਿੰਘ ਜੀ ਪ੍ਰਧਾਨ ਬਣੇ, ਉਹ ਕਹਿੰਦੇ ਪ੍ਰਸ਼ਾਦ ਕੋਈ ਚੜਾਵੇ ਕੋਈ ਕਰਾਵੇ ਚਾਹੇ ਨਾ ਕਰਾਵੇ, ਹਰ ਵੇਲੇ ਹਰਿਮੰਦਰ ਸਾਹਿਬ ਦੇ ਚ ਕੜਾ ਪ੍ਰਸ਼ਾਦ ਹੀ ਵਰਤਿਆ ਜਾਣਾ ਚਾਹੀਦਾ ਤੇ ਉਦੋਂ ਦਾ ਵਰਤਿਆ ਜਾ ਰਿਹਾ। ਤੇ ਆਪਾਂ ਤੇ ਉਸ ਉਹਨਾਂ ਸਮਿਆਂ ਦੇ ਆ ਵੀ ਜਦੋਂ ਮੈਨੂੰ ਨਿੱਕੇ ਜੇ ਹੁੰਦੇ ਨੂੰ ਮੈਂ ਭੂਆ ਦੇ ਪਿੰਡ ਗਿਆ, ਭਾਗੋਵਾਲ ਜ਼ਿਲ੍ਹਾ ਗੁਰਦਾਸਪੁਰ ਚ ਪਿੰਡ ਆ ਤੇ ਉੱਥੇ 12 ਪੱਤੀਆਂ ਪਿੰਡ ਦੀਆਂ ਤੇ ਹਰ ਪੱਤੀ ਦਾ ਆਪਣਾ ਗੁਰਦੁਆਰਾ, ਇਤਨਾ 12 ਗੁਰਦੁਆਰੇ ਬਣ ਗਏ ਤੇ ਪਹਿਲਾਂ ਹੀ ਇਹ ਵਿਚਾਰ ਆਇਆ ਹੋ ਆਪਾਂ ਤੇ ਸੰਗਰਾਂਦ ਵਾਲੇ ਦਿਨ 12 ਵਾਰੀ ਪ੍ਰਸ਼ਾਦ ਲੈ ਸਕਦੇ ਹਾਂ। ਸੋ ਇਹ ਇੰਨਾ ਮਤਲਬ ਆਪਾਂ ਇੰਨਾ ਮਿੱਠੇ ਦੇ ਦੁਰਲੱਭ ਵਸਤੂ ਹੁੰਦੀ ਸੀ ਨਾ ਕਮਾਦ, ਕਿਤੇ ਵਿਰਲੇ ਐਵੇਂ ਕਾਠਾ ਜਿਹਾ ਧੌਲੂ ਦੇਸੀ ਕਮਾਦ ਹੁੰਦਾ ਸੀ ਤੇ ਲੱਕੜ ਦੇ ਵੇਲਣੇ ਹੁੰਦੇ ਸੀਗੇ ਤੇ ਉਹ ਉਹਨਾਂ ਨੂੰ ਗੁੱਛਾ ਬਣਾ ਕੇ ਵੀ ਦੇਣਾ, ਇੱਕ ਨੇ ਡੰਗਰ ਹਿੱਲਣੇ, ਇੱਕ ਨੇ ਉਹ ਧੱਕਣੇ, ਦੂਜੇ ਨੇ ਉਧਰੋਂ ਚੂਰਾ ਖਿੱਚਣਾ ਤੇ ਉਹ ਜਿੰਨੀ ਕੁ ਰਹੋ ਨਿਕਲਣੀ ਓਨੀ ਕੁ ਉਹਨਾਂ ਨੇ ਤੇਲ ਲੱਗ ਜਾਣਾ ਪੀ ਜਾਣੀ। ਤੇ ਗੁਰੂ ਉਹ ਫਿਰ ਵਿਆਹਾਂ ਵੇਲੇ ਆਪਾਂ ਵੀ ਵੇਖਦੇ ਰਹੇ ਹਾਂ ਵੀ ਇੱਕ ਪੂੰਜੀ ਜਿਹੜੀ ਸੀ ਉਹ ਬਹੁਤ ਜ਼ਿੰਮੇਵਾਰ ਬੰਦੇ ਨੂੰ ਮਠਿਆਈ ਵਾਲੇ ਕੋਠੇ ਦੀ ਜਿਹੜੀ ਹੈ ਉਹ ਪੂੰਜੀ ਦਿੱਤੀ ਜਾਂਦੀ। ਮੈਂ ਆਪਣੇ ਵੇਖਿਆ ਮੇਰੀ ਭੂਆ ਜੀ ਦੀ ਲੜਕੀ ਦਾ ਵਿਆਹ ਸੀ ਤੇ ਉਹ ਜੰਜ ਵਾਸਤੇ ਕੋਠਾ ਭਰਿਆ ਸੀ ਇੱਕ ਮਠਿਆਈ ਦਾ ਤੇ ਉਹਦੀ ਚਾਬੀ ਮੇਰੀ ਮਤਲਬ ਭੀ ਭੈਣ ਦੇ ਚਾਚੇ ਦੇ ਹੱਥ ਵਿੱਚ ਦਿੱਤੀ ਹੋਈ ਸੀਗੀ ਤੇ ਭਈ ਇਹ ਜੰਜ ਨੂੰ ਪਹਿਲਾਂ ਵਰਤੂਗੀ ਤੇ ਸਗਨਾਂ ਦੀ ਮਠਿਆਈ ਹੈ। ਤੋ ਇਸ ਤਰ੍ਹਾਂ ਇਸ ਪੁਰਾਣੇ ਵਿਚਾਰ ਚ ਮਾਤਾ ਦਮੋਦਰੀ ਜੀ ਦੇ ਮੂੰਹੋਂ ਵੀ ਨਿਕਲ ਗਿਆ ਹੋਊਗਾ, ਉਹਨੇ ਵਿਚਾਰੀ ਨੇ ਕਹਿਤੀ ਵੀ ਨੀ ਇਹ ਮੇਰੇ ਭਈ ਦੇ ਸਗਨਾਂ ਦੀ ਮਠਿਆਈ ਆ ਤੇ ਇਹ ਜੰਜ ਤੋਂ ਪਹਿਲਾਂ ਨੀ ਵਰਤਾਈ ਜਾ ਸਕਦੀ। ਤੇ ਮਹਾਰਾਜ ਨੇ ਫਿਰ ਕਿਹਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਆਪਾਂ ਕਿਹੜਾ ਉੱਥੇ ਬੈਠੇ ਹੋਏ ਸੀਗੇ, ਕੋਈ ਵੀ ਕਿੰਤੂ ਪਰੰਤੂ ਕਰ ਸਕਦਾ ਕਿਵੇਂ ਹੋ ਗਿਆ ਉਹ ਕਿਵੇਂ ਹੋ ਗਿਆ ਤੇ ਕਿੰਤੂ ਪਰੰਤੂ ਦੇ ਹਰ ਗੱਲ ਤੇ ਹੀ ਹੋ ਸਕਦਾ। ਤੇ ਮਹਾਰਾਜ ਨੇ ਕਿਹਾ ਵੀ ਜਿਹੜੀ ਮਠਿਆਈ ਮੇਰੇ ਸਿੱਖਾਂ ਦੇ ਹਿੱਸੇ ਨੀ ਨਾ ਆਈ ਉਹ ਉਹਨੂੰ ਫਿਰ ਤੁਰਕੀ ਖਾਣਗੇ। ਤੇ ਮਹਾਰਾਜ ਨੇ ਕਿਹਾ ਚੰਗਾ ਫਿਰ ਜਲਦੀ ਜਲਦੀ ਕੜਾਹ ਪ੍ਰਸ਼ਾਦ ਬਣਾਓ ਤੇ ਕੜਾਹ ਪ੍ਰਸ਼ਾਦ ਬਣਾ ਕੇ ਸੰਗਤਾਂ ਨੂੰ ਵਰਤਾਇਆ ਤੇ ਨਾਲ ਫਿਰ ਲੰਗਰ ਛਕਾਇਆ ਗਿਆ ਬਣਾ ਕੇ ਉਹਨੇ ਚਿਰ ਨੂੰ ਲੰਗਰ ਬਣ ਗਿਆ। ਤੇ ਉਹ ਫਿਰ ਜਦੋਂ ਜੰਝ ਅਜੇ ਪਹੁੰਚੀ ਨੀ, ਜੰਝ ਉਧਰ ਆ ਤੇ ਫੌਜ ਤੁਰਕਾਂ ਦੀ ਫੌਜ ਦਾ ਕਬਜ਼ਾ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਤੇ ਉਹ ਮਠਿਆਈ ਫਿਰ ਉਹ ਉਹਨਾਂ ਫੌਜੀਆਂ ਦੇ ਹੱਥ ਆਈ ਉਹਨਾਂ ਤੁਰਕਾਂ ਨੇ ਖਾਧੀ। ਮਹਾਰਾਜ ਦਾ ਇਹ ਬਚਨ ਸੀ ਨਾ ਸਾਧੂ ਬੋਲੇ ਸਹਿਜ ਸੁਭਾਅ ਸਾਧ ਬਚਨ ਗਿਰ ਵਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਠਲਾਦਾ। ਸੋ ਉਸ ਵਿੱਚ ਜੰਗ ਤੋਂ ਬਾਅਦ ਮਹਾਰਾਜ ਜੀ ਨੇ ਕਿਉਂਕਿ ਇਹ ਵੀ ਚਾਰ ਜੰਗ ਮਹਾਰਾਜ ਨੇ ਵੱਡੇ ਲੜੇ ਨੇ ਤੇ ਤਿੰਨ ਛੋਟੀਆਂ ਲੜਾਈਆਂ
ਜੀ।
ਚਾਰ ਜੰਗਾਂ ਜੇ ਪੂਰਨ ਜਿੱਤ ਤੋਂ ਬਾਅਦ ਉਹ ਸਥਾਨ ਮਹਾਰਾਜ ਛੱਡ ਜਾਂਦੇ ਰਹੇ ਆ ਤੇ ਜਦੋਂ ਅੰਮ੍ਰਿਤਸਰ ਨੂੰ ਵੀ ਤਿਆਗਿਆ ਮਹਾਰਾਜ ਨੇ ਤੇ ਤਿਆਗ ਕਰਤਾਰਪੁਰ ਨੂੰ ਚੱਲ ਪਏ ਨੇ ਤੇ ਸਿੱਖ ਨੇ ਇੱਕ ਨੇ ਪੁੱਛਿਆ ਵੀ ਮਹਾਰਾਜ ਵੀ ਗੁਰੂ ਕੀ ਨਗਰੀ ਆਪਾਂ ਛੱਡ ਕੇ ਜਾ ਰਹੇ ਹਾਂ। ਮਹਾਰਾਜ ਨੇ ਕਿਹਾ ਵੀ ਹੁਣ ਹੁਣ ਹਥਿਆਰਬੰਦ ਲੜਾਈ ਸ਼ੁਰੂ ਹੋ ਗਈ ਆ ਸਰਕਾਰ ਨਾਲ
ਜੀ
ਤੇ ਇੱਥੇ ਬੈਠੇ ਰਹੇ ਅਸੀਂ ਤੇ ਸਾਡਾ ਬਹਾਨਾ ਬਣਾ ਕੇ ਆਏ ਦਿਨ
ਲੋਕਾਂ ਨੂੰ
ਫੌਜਾਂ ਚੜ੍ਹ ਕੇ ਆਉਂਦੀਆਂ ਰਹਿਣਗੀਆਂ ਜੰਗ ਹੋਏਗਾ ਅੰਮ੍ਰਿਤਸਰ ਗੁਰੂ ਰਾਮਦਾਸ ਦੇ ਸਥਾਨ ਦਾ ਅਪਮਾਨ ਹੋਏਗਾ ਤੇ ਅੰਮ੍ਰਿਤਸਰ ਦੀ ਜਨਤਾ ਨੂੰ ਦੁਬਦਾ ਹੋਏਗੀ ਇਸ ਲਈ ਅਸੀਂ ਸਰਕਾਰ ਨੂੰ ਮੌਕਾ ਨਹੀਂ ਦੇਣਾ ਚਾਹੁੰਦੇ। ਫਿਰ ਦੂਜੀ ਲੜਾਈ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਚ ਹੋਈ ਹੈ, ਤੀਜੀ ਲੜਾਈ ਗੁਰੂਸਰ ਮਹਾਰਾਜ ਮਾਲਵੇ ਵਿੱਚ ਹੋਈ ਹੈ, ਤੀਜੀ ਲੜਾਈ ਕਰਤਾਰਪੁਰ ਚ ਹੋਈ ਹੈ। ਹਰ ਥਾਂ ਤੋਂ ਕਰਤਾਰਪੁਰ ਦੀ ਲੜਾਈ ਤੋਂ ਬਾਅਦ ਵੀ ਮਹਾਰਾਜ ਜਿਹੜੇ ਸੀ ਉਹ ਫਿਰ ਸਦਾ ਵਾਸਤੇ ਕੀਰਤਪੁਰ ਜਾ ਵਸੇ ਜਿੱਥੇ 1644 ਮਾਰਚ ਦੇ ਵਿੱਚ ਮਹਾਰਾਜ ਦਾ ਜੀ ਜੋਤੀ ਜੋਤ
ਹਾਂਜੀ ਤਾਇਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਬੜੇ ਵਿਸਤਾਰ ਦੇ ਵਿੱਚ ਅੱਜ ਵਿਸਤਾਰ ਦਿੱਤਾ ਮਤਲਬ ਐਕਸਪਲੇਨ ਕੀਤਾ ਤੇ ਪਰਮਜੀਤ ਸਿੰਘ ਜੀ ਰੂਪਰਾ ਵੁੱਡਕ੍ਰਾਫਟ ਤੋਂ ਧੰਨਵਾਦ ਕਰ ਰਹੇ ਨੇ ਕਿ ਬੀਬੀ ਵੀਰੋ ਜੀ ਬਾਰੇ ਬਹੁਤ ਤੁਸੀਂ ਜਾਣਕਾਰੀ ਦਿੱਤੀ ਤਹਿ ਦਿਲੋਂ ਧੰਨਵਾਦ ਹੈ। ਸੋ ਤਾਇਆ ਜੀ
ਪਰਮਜੀਤ ਸਿੰਘ ਹੋਰਾਂ ਨੂੰ ਇੱਕ ਬੇਨਤੀ ਕਰਿਓ ਕਿ ਮੈਂ ਉਹਨਾਂ ਦੇ ਦਰਸ਼ਨ ਕਰਨ ਕਿਉਂਕਿ ਉਂਝ ਵੀ ਉਹ ਢਿੱਲਿਆ ਨੇ ਸਰੀਰਕ ਤੌਰ ਤੇ ਆਉਣਾ ਸੀ ਤੇ ਆਹ ਮੈਂ ਡਰਦਾ ਹਾਂ ਤੇ ਹੈ ਸਾਥੋਂ ਨੇੜੇ ਹੀ ਆ ਤੇ ਆ ਹੁਣ ਸਰਕਾਰ ਕਹਿੰਦੀ ਆ ਜੀ ਬਿਨਾਂ ਮਤਲਬ ਤੋਂ ਬਿਨਾਂ ਜ਼ਰੂਰੀ ਗੱਲ ਤੋਂ ਬਿਲਕੁਲ ਬਾਹਰ ਨਹੀਂ ਜਾਣਾ ਤੇ ਮੈਂ ਮਤਲਬ ਵੀ ਮੈਂ ਛੇਤੀ ਹੀ ਉਹਨਾਂ ਦੇ ਦਰਸ਼ਨ ਕਰਾਂਗਾ ਹਾਜ਼ਰ ਹੋਵਾਂਗਾ ਤੇ ਹਰਜੀਤ ਸਿੰਘ ਹੋਰਾਂ ਨਾਲ ਵੀ ਮੈਂ ਗੱਲ ਕੀਤੀ ਹੋਈ ਆ ਉਹ ਵੀ ਆ ਕਹਿੰਦੇ ਸੀ ਵੀ ਆ ਮੁੱਕ ਲਵੇ ਰੌਲਾ ਜਿਹਾ ਤੇ ਫੇਰ ਜਾ ਕੇ
ਪਰਵਿੰਦਰ ਸਿੰਘ ਸਨਸ਼ਾਈਨ ਵਾਲੇ
ਮੇਰੇ ਕੋਲ ਤੁਸੀਂ ਤੁਹਾਨੂੰ ਕਿਹਨੇ ਦੱਸਿਆ ਕਿ ਮੇਰੇ ਕੋਲ ਲਾਇਸੈਂਸ ਹੈ ਨੀ
ਨਹੀਂ ਤੁਸੀਂ ਹੁਣ ਮੈਂ ਤਾਂ ਤੁਹਾਨੂੰ ਕਦੇ ਚਲਾਉਂਦੇ ਗੱਡੀ ਦੇਖਿਆ ਨੀ ਜੇ ਤਾਂ ਗੱਡੀ ਹੈ ਨੀ ਤਾਂ ਲਾਇਸੈਂਸ ਵੀ ਨਹੀਂ
ਇਹੋ ਹੀ ਗੱਲ ਮੇਰੇ ਕੋਲ ਗੋਲਡਨ ਲਾਇਸੈਂਸ ਆ
ਅੱਛਾ
1980 ਦਾ ਲਾਇਸੈਂਸ ਆ ਮੇਰੇ ਕੋਲ ਗੱਡੀ ਮੈਂ ਚਲਾਉਣੀ ਲੰਡਨ ਵਿੱਚ ਸਿੱਖੀ ਸੀ 1977 ਦੇ ਵਿੱਚ
ਅੱਛਾ
ਉਹ ਵੀ ਉਹਨੇ ਜਦੋਂ ਮੈਂ ਜਦੋਂ 1982 ਵਿੱਚ ਪਹਿਲੀ ਕਾਰ ਲਈ ਹੈ ਨਾ ਤੇ ਉਦੋਂ ਹੀ ਅਮਰਿੰਦਰ ਸਿੰਘ ਸਿਆਲੀ ਨਾਂ ਸੁਣਿਆ ਹੋਣਾ ਤੁਸੀਂ ਤੇ ਉਹ ਚਾਲੇ ਪਾ ਗਏ ਆ ਬੜੇ ਸ਼ਰੇ ਸ਼ਰੀਫ ਪੁਰਸ਼ ਹੁੰਦੇ ਸੀਗੇ ਤੇ ਉਹਨਾਂ ਨੇ ਮੈਨੂੰ ਉਹ ਕਾਰ ਖਰੀਦ ਲਈ ਤੇ ਮੇਰੇ ਛੋਟੇ ਭਰਾ ਨੂੰ ਕਹਿੰਦੇ ਵੀ ਗਿਆਨੀ ਜੀ ਕਾਰ ਦੇ ਵਿੱਚ ਬਹਿ ਕੇ ਚਲਾਉਂਦੇ ਆ ਕਾਰ ਕੇ ਬਾਹਰ ਖਲੋ ਕੇ ਗੁਰਦੁਆਰੇ ਮੈਂ ਕਾਰ ਤੇ ਆਪ ਚਲਾ ਕੇ ਚਲਿਆ ਜਾਵਾ ਨਾ ਤੇ ਵੈਸੇ ਤੇ ਤੁਹਾਡੀ ਤਾਈ ਚਲਾਉਂਦੀ ਆ ਕਾਰ ਮੈਂ ਤੇ ਹੂਟਾ ਹੀ ਲੈਣਾ ਮੈਂ ਤੇ ਉਹ ਜਦੋਂ ਚਲਿਆ ਜਾਵਾਂ ਤੇ ਲੋਕੀ ਬੜੀ ਹੈਰਾਨੀ ਨਾਲ ਵੇਂਹਦੇ ਆ ਦੂਰੋਂ ਤੇ ਕੋਈ ਕੋਈ ਨੇੜੇ ਆਣ ਕੇ ਪੁੱਛ ਵੀ ਲਊਗਾ ਵੀ ਗਿਆਨੀ ਜੀ ਤੁਸੀਂ ਵੀ ਕਾਰ ਚਲਾ ਲੈਂਦੇ ਇਸ ਲਈ ਪਰ ਤੁਸੀਂ ਤੇ ਅੱਜ ਕਮਾਲ ਹੀ ਕਰਤੀ ਪਰ ਮੈਂ ਗੁਰਦੁਆਰੇ ਤੋਂ ਬਿਨਾਂ ਹੋਰ ਨੀ ਕਿਤੇ ਚਲਾ ਕੇ ਜਾਂਦਾ
ਮੈਨੂੰ ਹੁਣ ਨੋਟੀਫਾਈ ਕਰਨਾ ਪੈਣਾ ਮੈਨੂੰ ਤਾਂ ਲੱਗਦਾ ਤੁਹਾਡੇ ਤੁਸੀਂ ਐਵੇਂ ਕਰ ਰਹੇ ਹੋ ਗੋਲਡਨ ਲਾਇਸੈਂਸ ਤੁਹਾਨੂੰ ਕਹਿੰਦੇ ਤਾਂ ਗੋਲਡਨ ਲਾਇਸੈਂਸ
ਗੋਲਡਨ ਇਹ ਹੁੰਦਾ ਨਾ ਵੀ ਕੋਈ ਗਲਤੀ ਨੀ ਨਾ ਕੀਤੀ ਤੇ ਗਲਤੀ ਤਾਂ ਹੋਵੇ ਜੇ ਮੈਂ ਚਲਾਵਾਂ ਜੇ ਮੈਂ ਕਾਰ ਚਲਾਵਾਂ
ਨੰਬਰ ਤਾਂ ਜਾਣ ਜੇ ਤੁਸੀਂ ਚਲਾਓ ਚਲੋ ਠੀਕ ਹੈ ਤਾਇਆ ਜੀ ਓਕੇ ਜੀ ਤਾਇਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ
ਓਕੇ ਜੀ ਵਾਹਿਗੁਰੂ ਖਾਲਸਾ
ਸੋ ਪਿਆਰੇ ਸੁਨੇਹ ਲੈਂਦੇ ਹਾਂ ਇਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਤੇ ਬਿੱਟਾ ਸਾਹਿਬ ਸਾਡੇ ਨਾਲ ਜੁਆਇਨ ਕਰ ਰਹੇ ਨੇ ਜੁੜੇ ਰਹੋ ਹਰਮਨ ਰੇਡੀਓ ਨਾਲ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ ਆਈਐਲਟੀਐਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਐਲਟੀਐਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ
face to face ISTE PTE preparation classes to ilawa tusi online PTE classes vi laga sakte ho vadheri jankari layi call karo Samita Sharma 0404-527-518 ya visit karo www.lakshyaenglish.com.au We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Roti hajam nahi hundi. ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ 'ਚੋਂ ਮਿਲ 'ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਣਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726-348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ ਉਹ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ ਲਓ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ ਪੇਂਟਰਸ ਪਲੰਬਰਸ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ 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 ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ PSD ਰੈਨੋਵੇਸ਼ਨ ਮੈਲਬੋਰਨ
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 Herschel Street, Brisbane, QLD 4000, Brisbane de Education te Shopping Hub de Bilkul Vich. For more information call 617-3106-5394.
Is program nu sponsor kar rahe ne Brisbane to Paramjit Singh Taliwal.
ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਸਾਡੇ ਸਪੋਂਸਰਸ ਦੇ ਸੁਨੇਹਾਂ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਗੱਲਾਂ ਬਾਤਾਂ ਦਾ ਆਨੰਦ ਮਾਣ ਰਹੇ ਦਿਲ ਵਾਲੀਆਂ ਗੱਲਾਂ ਸਾਂਝੀਆਂ ਹੋ ਰਹੀਆਂ ਨੇ ਬਹੁਤ ਸਾਰੇ ਮੈਸੇਜ ਸਾਡੇ ਤੱਕ ਉੱਪੜ ਰਹੇ ਨੇ ਸਾਰਿਆਂ ਦੇ ਸੁਨੇਹੇ ਆਪਾਂ ਲਵਾਂਗੇ ਪਰ ਪਹਿਲਾਂ ਜਸਵਿੰਦਰ ਸਿੰਘ ਬਿੱਟਾ ਜੀ ਜੋ ਸਾਡੇ ਨਾਲ ਭਾਰਤ ਤੋਂ ਜੁੜਦੇ ਨੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ ਅਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਿੱਟਾ ਸਾਹਿਬ ਜੀ ਆਇਆਂ ਨੂੰ ਜੀ ਧੰਨਵਾਦ ਜੀ ਆਇਆਂ ਨੂੰ ਤੇ ਕਿੱਥੋਂ ਮੁਕਤਸਰ ਸਾਹਿਬ ਤੋਂ ਜਾਂ ਦਿੱਲੀ ਤੋਂ
ਬਸ ਜੀ ਹੁਣ ਮੁਕਤਸਰ ਸਾਹਿਬ ਹੈ ਜੀ ਉਹ ਛੱਡ ਦੋਗੇ ਉਦੋਂ ਜੀਰਕਪੁਰ ਪਹੁੰਚ ਜਾਊਗਾ
ਕੀ ਬਾਤ ਹੈ ਜੀਰਕਪੁਰ ਅੱਜ ਕੋਈ ਖਾਸ ਕੰਮ ਹੈ ਜਾਂ ਵੈਸੇ ਹੀ ਪਰਸਨਲ ਵਿਜ਼ਿਟ
ਹਾਂਜੀ ਜੀਰਕਪੁਰ ਅੱਜ ਇੱਕ ਹਸਪੀਟਲ ਖੁੱਲ ਰਿਹਾ ਹੈ ਉਹਦੇ ਚ ਡਾਕਟਰ ਨਹੀਂ ਹੋਏਗਾ ਉਹਦੇ ਚ ਦਵਾਈਆਂ ਨਹੀਂ ਦਿੱਤੀਆਂ ਜਾਣਗੀਆਂ
ਅੱਛਾ
ਤੁਸੀਂ ਕਹੋਗੇ ਵੀ ਹਸਪੀਟਲ ਕਾਹਦਾ ਖੁੱਲ ਰਿਹਾ ਉਹ
ਹਾਂ ਮੈਨੂੰ ਇਹ ਤਾਂ ਤੁਸੀਂ ਬਾਜ਼ਾਰ ਤੇ ਹੀ ਪਾਤੀ ਅੱਜ
ਹਾਂਜੀ ਅੱਜ ਜੀਰਕਪੁਰ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਇੰਸਟੀਚਿਊਟ ਖੁੱਲ ਰਿਹਾ ਹੈ ਜਿਹਦੇ ਚ ਡਾਕਟਰ ਬਿਸ਼ਵ ਰੂਪ ਰਾਏ ਚੌਧਰੀ ਡਾਕਟਰ ਅਮਰ ਸਿੰਘ ਆਜ਼ਾਦ
ਅੱਛਾ
ਔਰ ਡਾਕਟਰ ਖਾਦਰਵਲੀ ਇਹ ਤਿੰਨੇ ਲੋਕ ਜਿਹੜੇ ਨੇ ਉਹ ਫੂਡ ਵੱਲ ਕਹਿੰਦੇ ਆ ਕਿ ਦਵਾਈਆਂ ਦੀ ਬਜਾਏ ਤੁਸੀਂ
ਅੱਛਾ
ਜੇ ਚੰਗਾ ਫੂਡ ਖਾਓਗੇ ਕਣਕ ਚਾਵਲ ਮੈਦਾ ਇਹ ਛੱਡ ਦੋਗੇ ਤਾਂ ਤੁਸੀਂ ਹੋਰ ਬਹੁਤ ਸਾਰੇ ਫੂਡ ਹੈਗੇ ਨੇ ਮਿਲਟ ਹੈਗੇ ਨੇ ਜਿਹਦੇ ਚ ਰਾਗੀ ਕੋਦਰਾ ਕੁਟਕੀ ਸਵਾਂਕ ਜਵਾਰ ਜਿਹੜੇ ਸਾਡੇ ਪੁਰਾਣੇ ਮੂਲ ਅਨਾਜ ਸੀਗੇ ਜੇ ਅਸੀਂ ਉਹਨਾਂ ਵੱਲ ਮੁੜੀਏ ਤਾਂ ਸਾਨੂੰ ਬਹੁਤ ਸਾਰੀਆਂ ਬੰਦੇ ਐਸੇ ਵੀ ਨੇ ਜਿਹੜੇ ਸ਼ੂਗਰ ਤੋਂ ਵੀ ਠੀਕ ਹੋਏ ਨੇ ਜਿਹਨਾਂ ਦੀ ਸ਼ੂਗਰ ਜ਼ਿਆਦਾ ਸੀ ਸ਼ੂਗਰ ਤੋਂ ਠੀਕ ਹੋਏ ਨੇ ਔਰ ਲਿਵਰ ਸਰਾਈਸਿਸ ਤੋਂ ਠੀਕ ਹੋਏ ਨੇ ਮੋਟਾਪੇ ਤੋਂ ਠੀਕ ਹੋਏ ਨੇ ਤੇ ਮੈਨੂੰ ਵੀ ਇਹਨਾਂ ਨੇ ਆਖਿਆ ਵੀ ਤੁਹਾਡਾ ਵੀ ਮੋਟਾਪਾ ਘੱਟ ਕਰਨਾ ਤੁਸੀਂ ਆਓ ਉੱਥੇ
ਅੱਛਾ ਫਿਰ ਤੁਸੀਂ
ਕਵਰ ਕਰੋ
ਤੁਸੀਂ ਤਾਂ ਆਪਣੇ ਆਪਣੇ ਫਿਰ ਮਤਲਬ ਲਈ ਜਾ ਰਹੇ ਹੋ ਵੀ ਹਸਪਤਾਲ
ਬਿਲਕੁਲ ਕੀ ਮਤਲਬ ਹੀ ਮੈਂ ਸਭ ਤੋਂ ਵੱਡਾ ਮਤਲਬ ਹੀ ਹਾਂ ਸਾਰੀ ਦੁਨੀਆ ਮਤਲਬ ਹੀ ਹੈ ਮੈਂ ਥੋੜਾ ਜਿਹਾ ਵੱਡਾ
ਠੀਕ ਹੈ ਬਿੱਟਾ ਸਾਹਿਬ ਇਸ ਤੋਂ ਪਹਿਲਾਂ ਅਸੀਂ ਗੱਲ ਕਾਂਤ ਹੋ ਰਹੀ ਹੈ ਕੁਛ ਸੁਨੇਹੇ ਸਾਡੇ ਤੱਕ ਅਪੜੇ ਸੀ ਉਹ ਆਪਾਂ ਲੈ ਲੈਂਦੇ ਹਾਂ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਕੈਨਬਰਾ ਤੋਂ ਟਿੱਪਣੀ ਉਹਨਾਂ ਨੇ ਕੀਤੀ ਸੀ ਜਿਹੜੀ ਅਸੀਂ ਪਹਿਲਾਂ ਤੁਲਸੀ ਰਮਾਇਣ ਆਪਣੇ ਰਮਾਇਣ ਦੇ ਬਾਰੇ ਗੱਲ ਕੀਤੀ ਸੀ ਕਿ ਧਾਰਮਿਕ ਕਥਾ ਕਰਨਾ ਗੁਰਬਾਣੀ ਗਾਇਨ ਗੁਰਬਾਣੀ ਟੀਕੇ ਲਿਖਣਾ ਹੁਣ ਨਿਸ਼ਕਾਮ ਕਰਮ ਨਹੀਂ ਰਿਹਾ ਇਹ ਕਮਾਈ ਦਾ ਸਾਧਨ ਬਣ ਗਿਆ ਹੈ ਧਾਰਮਿਕ ਅਤੇ ਰਾਜਨੀਤਿਕਾਂ ਦੀ ਖੁਸ਼ਨੁਦੀ ਹਾਸਲ ਕਰਨ ਵਾਸਤੇ ਬਹੁਤ ਕੁਛ ਹੋ ਰਿਹਾ ਇਸ ਦੇ ਬਾਰੇ ਆਪਾਂ ਕਰਾਂਗੇ ਟਿੱਪਣੀ ਬਿੱਟਾ ਸਾਹਿਬ ਨੂੰ ਪੁੱਛਾਂਗੇ ਇਕਬਾਲ ਪੈਣੀਵਾਲ ਸਾਡੇ ਨਾਲ ਜੁੜੇ ਨੇ ਬੰਡਾ ਵਰਗ ਤੋਂ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬੰਡਾ ਵਰਗ ਵਾਲਿਓ ਕੀ ਹਾਲ ਹੈ ਅਤੇ ਲਖਵਿੰਦਰ ਸਿੰਘ ਘੰਗੂੜਾ ਢਾਡੀ ਜਥਾ ਉਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸਾਂਝ ਪਾ ਰਹੇ ਨੇ ਗੁਰਫਤਿਹ ਜੀ ਅਤੇ ਗੁਰਵੀਰ ਸਿੰਘ ਹਾਰਵੀ ਬੇ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਬਹੁਤ ਵਧੀਆ ਇਤਿਹਾਸ ਦੱਸਿਆ ਕਹਿੰਦੇ ਜੀ ਤੁਸੀਂ ਸਾਰਿਆਂ ਨੂੰ ਅਤੇ ਤੁਹਾਡਾ ਜਿਹੜਾ ਸੁਨੇਹਾ ਜੀ ਮੈਂ ਹੁਣ ਲਾਈਵ ਨਹੀਂ ਲੈ ਸਕਦਾ ਮੈਂ ਪ੍ਰੋਗਰਾਮ ਤੋਂ ਬਾਅਦ ਸੁਣਾਂਗਾ ਪਰਮਜੀਤ ਸਿੰਘ ਧਾਲੀਵਾਲ ਸਾਡੇ ਪ੍ਰੋਗਰਾਮ ਦੇ ਸਪੈਂਸਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਬਿੱਟਾ ਸਾਹਿਬ ਇੱਕ ਸਾਡੇ ਨਾਲ ਰਵਿੰਦਰ ਧਨੀ ਵੀ ਜੁੜੇ ਸਨ ਪਰਵਿੰਦਰ ਸਿੰਘ ਸਨਸ਼ਾਈਨ ਕੋਸਟ ਵੀ ਜੁੜੇ ਸੀ ਧਨੀ ਸਾਹਿਬ ਇਹ ਤਸਵੀਰ ਕਿਸ ਦੀ ਹੈ ਅਤੇ ਕਿਸ ਨੂੰ ਇਹ ਭੇਂਟ ਕਰ ਰਹੇ ਹੋ ਅਤੇ ਨਰਿੰਦਰ ਸਿੰਘ ਚੌਹਲ ਸਾਡੇ ਸਤਿਕਾਰਤ ਉਹ ਵੀ ਜੁੜੇ ਸਨ ਰਿਵਰਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਕਿ ਗਿਆਨੀ ਜੀ ਸਾਡੇ ਚੱਲਦੇ ਫਿਰਦੇ ਵਿਕੀਪੀਡੀਆ ਨੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਤਾਂ ਇੱਕ ਵੱਡੀ ਖਬਰ ਸਾਂਝੀ ਕਰ ਰਹੇ ਨੇ ਬਿੱਟਾ ਸਾਹਿਬ ਮੈਂ ਪੜ੍ਹ ਕੇ ਤਾਂ ਹੈਰਾਨ ਹੋ ਗਿਆ ਕਿ ਇੱਕ ਹੋਰ ਵੱਡੀ ਖਬਰ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੁਣ 58 ਸਾਲ ਦੇ ਨਹੀਂ ਰਹੇ ਹੁਣ ਉਹ 59 ਸਾਲ ਦੇ ਹੋ ਗਏ ਹਨ ਇਹ 'ਚ ਕਿੰਨੀ ਕੁ ਸੱਚਾਈ ਹੈ
ਬੜੀ ਸੋਹਣੀ ਉਹਨਾਂ ਨੇ ਆਹ ਜਿਹੜਾ ਸਬ ਟਾਈਟਲ ਬੜਾ ਸੋਹਣਾ ਦਿੱਤਾ ਵਿਊ ਚੰਗੇ ਆ ਜਾਣਗੇ
ਹਾਂਜੀ ਹਾਂਜੀ ਸਨਸਨੀ ਖੇਜ ਆ
ਬਿਲਕੁਲ ਫੋਟੋ ਤਾਂ ਨਹੀਂ ਕਿਤੇ ਉਹਨਾਂ ਨੇ ਚਿੱਟੇ ਕੁੜਤੇ ਪਜਾਮੇ ਦੇ ਉੱਪਰ ਲਾ ਦਿੱਤੀ
ਹਾਂਜੀ ਕਹਿੰਦੇ ਨਹੀਂ ਰਹੇ ਠੀਕ ਹੈ ਜੀ
ਇਹ ਸੋਸ਼ਲ ਮੀਡੀਆ ਨੇ ਏਡਾ ਕੁ ਸਾਨੂੰ ਇਹ ਏਡਾ ਮੈਂ ਦੇਖ ਰਿਹਾ ਸੀ ਪਰਸੋਂ ਵੀ ਕਿ ਕਿਸ ਤਰ੍ਹਾਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਹੋ ਰਹੀ ਹੈ। ਔਰ ਹੁਣ ਸੋਸ਼ਲ ਮੀਡੀਆ ਨੂੰ ਇੱਕ ਇਹ ਵੀ ਗੱਲ ਕਹਿਣੀ ਪਈ ਕਿ ਇਹ ਕੋਈ ਕਿਸੇ ਦਾ ਬੇਇੱਜ਼ਤੀ ਕਰਨ ਦਾ ਕੋਈ ਮੰਚ ਨਹੀਂ, ਸੋਸ਼ਲ ਮੀਡੀਆ ਦੂਜਿਆਂ ਦੀ ਬੇਇੱਜ਼ਤੀ ਕਰਨ ਦਾ ਮੰਚ ਨਹੀਂ
ਜੀ।
ਔਰ ਇਸੇ ਸੰਬੰਧੀ ਇੱਕ ਫੈਸਲਾ ਵੀ ਆ ਗਿਆ ਹੈ ਸੁਪਰੀਮ ਕੋਰਟ ਦਾ
ਜੀ,
ਜਿਹਦੇ ਚ ਇੱਕ ਪ੍ਰੋਫੈਸਰ ਉਹਦੀ ਗ੍ਰਿਫਤਾਰੀ ਤੋਂ ਉਹਨਾਂ ਨੇ ਮਨਾ ਕਰ ਦਿੱਤਾ। ਯੂਪੀ ਦੀ ਘਟਨਾ ਹੈਗੀ ਹੈ ਫਿਰੋਜ਼ਾਬਾਦ ਦੀ
ਜੀ,
ਔਰ ਉਹਨੇ ਸਿਮਰਤੀ ਇਰਾਨੀ ਦੇ ਖਿਲਾਫ ਕੋਈ ਫੇਸਬੁੱਕ ਦੇ ਉੱਤੇ ਇਤਰਾਜਯੋਗ ਟਿੱਪਣੀਆਂ ਕੀਤੀਆਂ ਸੀਗੀਆਂ।
ਅੱਛਾ ਜੀ।
ਔਰ ਅਦਾਲਤ ਨੇ ਕਿਹਾ ਵੀ ਇਹ ਟਿੱਪਣੀਆਂ ਬੜੀਆਂ ਅਹਿਮ ਨੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਗੰਦਗੀ ਵੱਧ ਰਹੀ ਹੈ ਉਹਦੇ ਤੇ ਸ਼ੰਟਾ ਮਾਰਨ ਦੀ ਲੋੜ ਹੈਗੀ, ਉਹਦੇ ਤੇ ਕੰਟਰੋਲ ਕਰਨ ਦੀ ਲੋੜ ਹੈਗੀ ਹੈ
ਜੀ।
ਔਰ ਇਸ ਤਰ੍ਹਾਂ ਜਸਟਿਸ ਸੰਜੇ ਕਿਸ਼ਨ ਕੌਲ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਔਰਤ ਦਾ ਅਪਮਾਨ ਨਹੀਂ ਕਰ ਸਕਦੇ, ਕਿਸੇ ਦੀ ਮੰਦੀ ਭਾਸ਼ਾ ਨਹੀਂ ਵਰਤ ਸਕਦੇ
ਜੀ।
ਔਰ ਆਲੋਚਨਾ ਤੇ ਮਜ਼ਾਕ ਕਰਨ ਦੀ ਇੱਕ ਮਰਿਆਦਾ ਹੁੰਦੀ ਹੈ, ਇੱਕ ਭਾਸ਼ਾ ਹੁੰਦੀ ਹੈ
ਜੀ।
ਪਰ ਉਹਨੂੰ ਜ਼ਮਾਨਤ ਵੀ ਨਹੀਂ ਮਿਲੀ ਤੇ ਦੂਜੇ ਪਾਸੇ ਇਸ ਤਰ੍ਹਾਂ ਦੀ ਵਿਵਸਥਾ ਜਿਹੜੀ ਕੀਤੀ ਗਈ ਹੈ ਧਾਰਾ 502 ਦੇ ਤਹਿਤ 2 ਸਾਲ ਜੁਰਮਾਨਾ ਤੇ ਔਰ ਇਸ ਨੂੰ ਮਾੜਾ ਅਪਰਾਧ ਯਾਨੀ ਗਿਣਿਆ ਗਿਆ ਆਈਟੀ ਐਕਟ 2000 ਦੀ ਧਾਰਾ 67 ਔਰ 5 ਸਾਲ ਦੀ ਸਜ਼ਾ ਹੋ ਸਕਦੀ ਹੈ। ਸੋ ਜਿੱਦਾਂ ਤੁਸੀਂ ਦੱਸਦੇ ਹੋ ਕਿ ਉਹ ਹੁਣ 58 ਸਾਲ ਦੇ ਨਹੀਂ ਰਹੇ, ਉਹ 69 ਸਾਲ ਦੇ ਹੋ ਗਏ, ਇਹ ਪਤਾ ਨਹੀਂ ਅਸੀਂ ਸਾਡੀ ਬਿਰਤੀ ਕਿਉਂ ਇਹ ਬਣ ਗਈ। ਇਹਦੇ ਇਸ ਖਬਰ ਨੂੰ ਜ਼ਿਆਦਾ ਲੋਕ ਵਾਇਰਲ ਕਰਨਗੇ ਜੇ ਵੈਸੇ ਹੋਵੇ ਕਿ ਕਿਸੇ ਵੀ ਆਗੂ ਨੇ ਆਪਣਾ ਬਰਥਡੇ ਮਨਾਇਆ ਸਾਦੇ ਢੰਗ ਨਾਲ ਮਨਾਇਆ, ਜਾਂ ਉਹਨੇ ਕਿਸੇ ਬਿਰਧ ਆਸ਼ਰਮ ਚ ਜਾ ਕੇ ਮਨਾਇਆ, ਜਾਂ ਉਹਨੇ ਕੋਈ ਐਸਾ ਉਸ ਦਿਨ ਚੰਗਾ ਸੋਸ਼ਲ ਕਾਜ਼ ਕੀਤਾ, ਕੁਛ ਬੱਚਿਆਂ ਨੂੰ ਮਿਲੇ ਜਾਂ ਲੋੜਵੰਦਾਂ ਨੂੰ ਕੋਈ ਮਦਦ ਕੀਤੀ, ਤਾਂ ਸ਼ਾਇਦ ਉਹ ਖਬਰ ਨੂੰ ਲੋਕ ਨਾ ਪੜਨ
ਜੀ।
ਪਰ ਸਾਡੀ ਜਿਹੜੀ ਸੋਚ ਹੈ, ਸਾਡੀ ਮਾਨਸਿਕਤਾ ਹੈਗੀ ਹੈ, ਮੈਂ ਵੀ ਉਹਨਾਂ ਚ ਸ਼ਾਮਿਲ ਹੈ, ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਮੇਰੀ ਖਬਰ ਨੂੰ ਕਿੰਨੀ ਵਿਊ ਮਿਲੇ, ਕਿੰਨੇ ਲਾਈਕਸ ਮਿਲੇ, ਕਿੰਨੇ ਲੋਕਾਂ ਚ ਉਹ ਵਾਇਰਲ ਹੋਈ। ਸੋ ਇਹ ਇਸ ਜਿਹੜੇ ਟੀਕੇ ਨੇ ਸਾਡੇ ਦਿਨਾਂ ਦੇ ਵਿੱਚ ਟੀਕੇ ਨੇ ਜਿਹੜੇ ਉਹਨਾਂ ਨੇ ਬਹੁਤ ਨੁਕਸਾਨ ਕੀਤਾ
ਜੀ।
ਸੋ ਇਹ ਹੈਰਾਨੀ ਦੀ ਗੱਲ ਹੈ ਕਿ ਇਹਦੇ ਤੇ ਕੋਈ ਕੰਟਰੋਲ ਨਹੀਂ, ਪਰ ਪਿੱਛੇ ਆਪਣੇ ਇਹਨਾਂ ਨੇ ਕਿਹਾ ਹੈ, ਫੇਸਬੁੱਕ ਨੇ ਵੀ ਕਿਹਾ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਭਵਿੱਖ ਦੇ ਵਿੱਚ ਤੁਸੀਂ ਨਫ਼ਰਤ ਫੈਲਾਉਣ ਵਾਲੇ, ਉਕਸਾਊ ਭੜਕਾਊ ਬਿਆਨ ਦੇਣ ਵਾਲੇ, ਕਿਸੇ ਧਰਮ ਜਾਤ ਦੇ ਵਿੱਚ ਸਮਾਜ ਵਿੱਚ ਵੰਡੀਆਂ ਪਾਉਣ ਵਾਲੇ, ਜਾਂ ਜਿਹੜੀਆਂ ਹੇਟ ਕ੍ਰਾਈਮਸ ਦੀਆਂ ਖ਼ਬਰਾਂ ਜਾਂ ਗਰਮ ਖਿਆਲੀ ਦੇਸ਼ ਨੂੰ ਤੋੜਨ ਵਾਲੇ ਵਿਚਾਰਾਂ ਦਾ ਜਿਹੜਾ ਆਦਾਨ ਪ੍ਰਦਾਨ ਹੈ, ਉਹ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਤੇ ਨਹੀਂ ਹੋ ਸਕੇਗਾ। ਇਹਦੇ ਸੰਬੰਧੀ ਇੱਕ ਮਸੌਦਾ ਜਿਹੜਾ ਬਣਾ ਲਿਆ ਗਿਆ, ਔਰ ਸੁਪਰੀਮ ਕੋਰਟ ਨੇ ਵੀ ਤਰਕ ਵੀ ਦਿੱਤਾ ਕਿ ਕਿਸੇ ਦੀ ਆਵਾਜ਼ ਨੂੰ ਅਸੀਂ ਨਹੀਂ ਦੱਬ ਸਕਦੇ, ਵਿਚਾਰਾਂ ਦੀ ਆਜ਼ਾਦੀ ਦਾ ਪ੍ਰਗਟਾਵਾ ਹਮੇਸ਼ਾ ਰਹੇਗਾ। ਪਰ ਇਸ ਪਲੇਟਫਾਰਮ ਤੇ ਤੁਸੀਂ ਇਸ ਤਰ੍ਹਾਂ ਦੇ ਹਾਨੀਕਾਰਕ ਸੁਨੇਹੇ ਤੇ ਆਪਣੀ ਵਿਚਾਰਧਾਰਾ ਨੂੰ ਅਸੀਂ ਪਰੋਸ ਕੇ ਸਹੀ ਸੰਤੁਲਿਤ ਵਿਚਾਰਾਂ ਦੀ ਆਜ਼ਾਦੀ ਦੀ ਜਿਹੜੀ ਹੈ ਉਹ ਗੱਲ ਤੁਹਾਨੂੰ ਕਰ ਸਕਦੇ ਹਾਂ, ਪਰ ਸਹੀ ਜਾਣਕਾਰੀ ਹੋਵੇ। ਇਹ ਬਹਿਸ ਦਾ ਵਿਸ਼ਾ ਬਹੁਤ ਲੰਬਾ ਹੈਗਾ
ਬੇਟਾ ਸਾਹਿਬ। ਇੱਧਰ ਨਾ ਇਹਦੇ ਬਾਰੇ ਨੱਥ ਹੁਣ ਕੱਸੀ ਜਾ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਲੋਕ ਬਹੁਤ ਦੁਖੀ ਨੇ, ਖਾਸ ਕਰਕੇ ਬਿਜ਼ਨਸ, ਕਿਉਂਕਿ ਇੱਕ ਦੌੜ ਲੱਗੀ ਹੈ। ਜਦੋਂ ਤੱਕ ਮੈਂ ਨਾ ਖਬਰ ਸਾਂਝੀ ਕਰਦਾ ਤੁਹਾਡੇ ਨਾਲ, ਪਿਛਲੇ ਹਫ਼ਤੇ ਆਸਟ੍ਰੇਲੀਆ ਦੀ ਕੋਰਟ ਨੇ ਗੂਗਲ ਨੂੰ $3,00,000 ਦਾ ਜੁਰਮਾਨਾ ਕੀਤਾ ਅਤੇ ਇੱਕ ਵਿਅਕਤੀ ਨੂੰ ਵੀ ਜੁਰਮਾਨਾ ਕੀਤਾ। ਉਹ ਕਹਾਣੀ ਇਸ ਤਰ੍ਹਾਂ ਹੋਈ ਕਿ ਇੱਕ ਬੀਬੀ ਨੇ ਕਾਰ ਖਰੀਦੀ ਕੁਛ ਸਾਲ ਪਹਿਲਾਂ, ਅਤੇ ਉਹ ਕਾਰ ਦੇ ਵਿੱਚ ਕੁਛ ਸਮੱਸਿਆਵਾਂ ਆਉਣ ਲੱਗ ਪਈਆਂ ਅਤੇ ਉਹ ਠੀਕ ਕਰਾਉਂਦੇ ਰਹੇ, ਉਹ ਪੈਸੇ ਦਿੰਦੇ ਰਹੇ ਏਜੰਸੀ ਵਾਲੇ, ਅਤੇ ਕਰਦੇ ਕਰਦੇ ਉਹ ਵਧੀ ਗਿਆ ਕੰਮ, ਅਤੇ ਉਹ ਲੇਡੀ ਜਿਹੜੀ ਆ ਕੰਮ ਹੋਰ ਕਰਵਾਈ ਗਈ, 8-10 ਮਹੀਨੇ ਤਾਂ ਚੱਲੀ ਗਿਆ। ਅਖੀਰ ਨੂੰ ਕੀ ਹੋਇਆ, ਉਹ ਲੇਡੀ ਨੇ ਆਪਣੇ ਜਿਹੜਾ ਗੂਗਲ 'ਤੇ ਬਿਜ਼ਨਸ ਹੁੰਦਾ ਉਹਦੇ 'ਤੇ ਨਾ ਬੜਾ ਮਾੜਾ ਰਿਵਿਊ ਦਿੱਤਾ ਵੀ ਮੇਰਾ ਇੰਨਾ ਖਰਚ ਆ ਗਿਆ, ਦੈਟਸ ਓਕੇ। ਉਸ ਤੋਂ ਬਾਅਦ ਉਸਦੇ ਮੁੰਡੇ ਨੇ, ਉਸਦੇ ਬੇਟੇ ਨੇ ਜਿਹੜਾ ਕਿ ਵੱਡਾ ਸੀ, ਐਡਲਟ ਸੀ, ਉਸ ਨੇ ਉਸਨੂੰ 1 ਸਟਾਰ ਰਿਵਿਊ ਦਿੱਤਾ, ਸਿਰਫ 1 ਸਟਾਰ ਉਸ ਬਿਜ਼ਨਸ ਨੂੰ। ਅਤੇ ਇਸ ਚੀਜ਼ ਨੂੰ ਲੈ ਕੇ ਉਹ ਜਿਹੜਾ ਬਿਜ਼ਨਸ ਹੈ ਕੋਰਟ 'ਚ ਚਲੇ ਗਿਆ, ਅਤੇ ਉੱਥੇ ਜਾ ਕੇ ਉਹਨਾਂ ਦੇ ਵਕੀਲ ਨੇ ਇਹ ਆਰਗਿਊ ਕੀਤਾ ਵੀ ਇਹ ਬੰਦਾ ਨਾ ਤਾਂ ਸਾਡੇ ਬਿਜ਼ਨਸ ਨਾਲ ਡੀਲ ਕੀਤਾ ਇਹਨੇ ਕਦੇ, ਨਾ ਇਹ ਸਾਡੇ ਕਦੇ ਥਾਂ 'ਤੇ ਆਇਆ, ਵੀ ਇਹ ਸਾਡੇ ਬਿਜ਼ਨਸ ਨੂੰ 1 ਸਟਾਰ ਕਿਉਂ ਰਿਵਿਊ ਕਰ ਰਿਹਾ ਆ। ਉਹਨਾਂ ਨੇ ਉਸ ਤੋਂ ਪਹਿਲਾਂ ਗੂਗਲ ਨੂੰ ਵੀ ਈਮੇਲਾਂ ਪਾਈਆਂ, ਉਸ ਬੰਦੇ ਨੂੰ ਵੀ ਈਮੇਲਾਂ ਪਾਈਆਂ ਵੀ ਇਹਨੂੰ ਹਟਾਓ। ਨਾ ਤਾਂ ਗੂਗਲ ਨੇ ਗੱਲ ਸੁਣੀ ਅਤੇ ਨਾ ਉਹ ਬੰਦੇ ਨੇ ਗੱਲ ਸੁਣੀ। ਹੁਣ ਦੇਖੋ ਇੱਕ ਬੰਦਾ ਕਦੇ ਜਾਂਦਾ ਵੀ ਨਹੀਂ ਕਿਤੇ, ਕਿਸੇ ਰੈਸਟੋਰੈਂਟ ਜਾਂਦਾ ਵੀ ਨਹੀਂ ਜਾਂ ਕਿਸੇ ਬਿਜ਼ਨਸ 'ਤੇ ਜਾਂਦਾ ਵੀ ਨਹੀਂ, ਅਤੇ ਉਹ ਘਰੋਂ ਹੀ ਬੈਠਾ ਉੱਥੇ ਉਹਨੂੰ ਹੇਠਾਂ ਲਾਉਣ ਲਈ ਕਿਸੇ ਦੇ ਅੱਗੇ ਪਿੱਛੇ ਲੱਗ ਕੇ ਰਿਵਿਊ ਜਿਹੜੇ ਨੇ ਉਹ ਗਲਤ ਦੇਈ ਜਾਂਦਾ ਆ। ਤੋ ਇਸ ਨੂੰ ਸਾਰੇ ਨੂੰ ਕੋਰਟ ਨੇ ਇੱਥੇ ਨਜ਼ਰ ਰੱਖੀ ਅਤੇ ਇਸ ਨੂੰ ਗੌਰ ਕੀਤਾ ਇੱਥੇ, ਤਾਂ ਗੂਗਲ ਨੂੰ$3 ਲੱਖ ਫਾਈਨ ਕੀਤਾ ਕਿ ਇਹ ਪਲੈਟਫਾਰਮ ਬਣਿਆ ਜਾਅਲੀ ਜਾਣਕਾਰੀ ਦਾ, ਹਾਲਾਂਕਿ ਉਹਨੂੰ ਉਹਨਾਂ ਨੂੰ ਪਤਾ ਸੀ, ਬੇਨਤੀਆਂ ਕੀਤੀਆਂ। ਸੋ ਇੱਧਰ ਨੂੰ ਗੱਲ ਤੁਰੀ ਹੋਈ ਆ ਔਰ ਤੁਰਨੀ ਚਾਹੀਦੀ ਵੀ ਆ, ਕਿਉਂਕਿ ਐਵੇਂ ਹੀ ਸ਼ੋਸ਼ਾ ਛੱਡ ਦੇਣਾ, ਉੱਦਾਂ ਹੀ ਗੱਲ ਕਰ ਦੇਣੀ, ਖੜੇ ਉਹ ਇਹਦੇ ਉੱਤੇ ਯਕੀਨ ਨਾ ਕਰੇ, ਉਹ ਇਹ ਬੰਦਾ ਨਹੀਂ ਚੱਜਦਾ, ਇੰਨੀ ਗੱਲ ਕਹਿਣੀ ਹੁੰਦੀ ਆ, ਅਗਲੇ ਦਾ ਸਾਰਾ ਹੀ ਕਿਰਦਾਰ ਖਤਮ ਕਰ ਦਿੰਦੇ ਆ ਲੋਕ। ਅਤੇ ਇਹ ਸੁਸਾਇਟੀ ਦੇ ਵਿੱਚ ਵੀ ਸਮੱਸਿਆ ਸੀ, ਪਰ ਫੇਸਬੁੱਕ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਸਮੱਸਿਆ ਆ, ਫੈਕਟਲੈਸ ਗੱਲਾਂ ਜਿਹੜੀਆਂ ਉਹ ਕਰਦੇ। ਚਲੋ ਆਹ ਤਾਂ ਸੈੱਟ ਆ ਰਿਹਾ ਜਿਹੜਾ ਆਪਾਂ ਕਰਦੇ, ਇਹ ਤਾਂ ਸ਼ੁਕਲ ਮੇਲੇ ਦੀ ਗੱਲ ਹੈ, ਪਰ ਇਹੋ ਜਿਹੀਆਂ ਹੈੱਡਲਾਈਨਾਂ ਲਾਉਣੀਆਂ ਜਾਣ ਬੁੱਝ ਕੇ ਬਿਨਾਂ ਉਹ ਤੋਂ ਫੈਕਟਸ ਤੋਂ ਗੱਲਾਂ ਕਰਨੀਆਂ, ਇਹ 'ਤੇ ਸ਼ਿਕੰਜਾ ਤਾਂ ਜ਼ਰੂਰ ਕੱਸਿਆ ਜਾਣਾ ਚਾਹੀਦਾ। ਤੁਹਾਡਾ ਕੀ ਖਿਆਲ ਹੈ?
ਬਿਲਕੁਲ ਜੀ, ਬਾਅਦ ਦੇ ਵਿੱਚ ਨਾ ਇਹੀ ਬੰਦੇ ਮਾਫੀਆਂ ਮੰਗਦੇ ਹੁੰਦੇ ਆ ਜਿਹੜੇ ਇਸ ਤਰ੍ਹਾਂ ਦੇ ਟਾਈਟਲ ਲਾਉਂਦੇ ਹੁੰਦੇ ਆ। ਮੈਂ ਬਹੁਤ ਪੁਰਾਣੀ ਗੱਲ ਤੁਹਾਡੇ ਕੋਲੇ ਕਰਨ ਲੱਗਿਆ, ਇੰਦਰ ਕੁਮਾਰ ਗੁਜਰਾਲ ਇਨਫੋਰਮੇਸ਼ਨ ਬ੍ਰੋਡਕਾਸਟਿੰਗ ਮਿਨਿਸਟਰ ਸੀ, ਉਹਨਾਂ ਦਾ ਬੇਟਾ ਜਿਹੜਾ ਗੁਜਰਾਲ ਹੈਗਾ, ਮੈਂ ਨਾਂ ਉਹਦੇ ਦਿਮਾਗ ਚੋਂ ਮੇਰੇ ਨਿਕਲ ਗਿਆ, ਜਿਹੜਾ ਰਾਜ ਸਭਾ ਮੈਂਬਰ ਹੈ
ਜੀ,
ਔਰ ਉਹਨਾਂ ਨੇ ਉਹ ਇਲੈਕਸ਼ਨ ਲੜ ਰਹੇ ਸੀ ਜਲੰਧਰ
ਜੀ,
ਤਾਂ ਉਦੋਂ ਨਵੇਂ ਨਵੇਂ ਐਫ ਐਮ ਰੇਡੀਓ ਆਏ ਸੀਗੇ, ਰਿਲਾਇੰਸ ਬਿਗ ਐਫ ਐਮ ਜਿਹੜਾ ਉਦੋਂ ਪੰਜਾਬ ਚ ਪਹਿਲੀ ਵਾਰੀ ਆਇਆ ਸੀ, ਤੇ ਉਹ ਜਲੰਧਰ ਤੇ ਲੁਧਿਆਣਾ ਚੱਲਦਾ ਸੀ
ਜੀ।
ਤੇ ਉਹਨਾਂ ਨੇ ਮੇਰੇ ਵਰਗੇ ਇੱਕ ਅਨਪੜ੍ਹ ਐਂਕਰ ਨੇ ਇਹ ਕਹਿ ਦਿੱਤਾ ਕਾਂਗਰਸ ਨੂੰ ਇਹਦਾ, ਨਰੇਸ਼ ਗੁਜਰਾਲ, ਵੀ ਕਾਂਗਰਸ ਨੂੰ ਇਹਦਾ ਫਾਇਦਾ ਹੋਏਗਾ ਤੇ ਨਰੇਸ਼ ਗੁਜਰਾਲ ਨੂੰ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ
ਜੀ,
ਇੰਨੀ ਗੱਲ ਕਹੀ ਸੀ। ਤੇ ਉਹ ਕੁਦਰਤੀ ਕੀ ਹੋਇਆ ਕਿ ਉਹ ਚੋਣ ਹਾਰ ਗਈ।
ਅੱਛਾ,
ਉਹ ਚੋਣ ਹਾਰ ਗਏ ਤਾਂ ਜਦੋਂ ਇੰਦਰ ਕੁਮਾਰ ਗੁਜਰਾਲ ਨੇ ਇਨਫੋਰਮੇਸ਼ਨ ਬ੍ਰੋਡਕਾਸਟਿੰਗ ਮਿਨਿਸਟਰ ਸੀ ਤਾਂ ਉਹਨਾਂ ਨੇ ਰਿਵਿਊ ਕੀਤਾ ਵੀ ਅਸੀਂ ਹਾਰੇ ਕੇ ਹਾਰਨ ਵਾਲੀਆਂ ਜਿਹੜੀਆਂ ਗੱਲਾਂ ਕਿਹੜੀਆਂ ਕਿਹੜੀਆਂ, ਉਹ ਪਹਿਲਾ ਹਾਰ ਦਾ ਕਾਰਨ ਹੀ ਲਿਖਿਆ ਗਿਆ ਵੀ ਸਾਨੂੰ ਉਹ ਰੇਡੀਓ ਨੇ ਜਿਹੜੀ ਹੈ ਉਹ ਖ਼ਬਰ ਨਸ਼ਰ ਕੀਤੀ ਜਾਂ ਆਪਣਾ ਵਿਊ ਦਿੱਤਾ ਜਾਂ ਐਂਕਰ ਨੇ ਗੱਲ ਕੀਤੀ, ਤਾਂ ਉਦੋਂ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਸੀਗਾ, ਉਹਦੇ ਬਾਅਦ ਚ ਮਤਾ ਉਹ ਅੱਜ ਵੀ ਲਾਗੂ ਹੈਗਾ ਵੀ ਕੋਈ ਵੀ ਜਿਹੜਾ ਐਫ ਐਮ ਰੇਡੀਓ ਹੈਗਾ, ਪ੍ਰਾਈਵੇਟ ਰੇਡੀਓ ਹੈਗਾ ਇੰਡੀਆ ਦੇ ਵਿੱਚ, ਉਹ ਪੀ ਟੀ ਆਈ ਪ੍ਰੈਸ ਟਰੱਸਟ ਆਫ ਇੰਡੀਆ ਨਿਊਜ਼ ਏਜੰਸੀ ਔਰ ਜਾਂ ਆਲ ਇੰਡੀਆ ਰੇਡੀਓ ਦੀਆਂ ਜਿਹੜੀਆਂ ਖ਼ਬਰਾਂ ਹੈਗੀਆਂ ਜਿਹੜੀਆਂ ਬ੍ਰੋਡਕਾਸਟ ਹੋ ਚੁੱਕੀਆਂ
ਜੀ,
ਮੰਨ ਲਓ 7:30 ਇੱਥੋਂ ਦਿੱਲੀ ਵਾਲਾ ਬੁਲੇਟਿਨ ਆਉਂਦਾ, 6:20 ਤੇ ਸ਼ਾਮ ਨੂੰ ਦਿਹਾਤੀ ਪ੍ਰੋਗਰਾਮ ਤੋਂ ਪਹਿਲਾਂ ਖ਼ਬਰਾਂ ਆਉਂਦੀਆਂ, 1:40 ਤੇ ਦੁਪਹਿਰ ਦੀਆਂ ਖ਼ਬਰਾਂ ਆਉਂਦੀਆਂ, ਜਦੋਂ ਉਹ ਚੱਲ ਸਕਣਗੀਆਂ ਉਸ ਤੋਂ 48 ਘੰਟਿਆਂ ਬਾਅਦ ਤੁਸੀਂ ਉਹਨੂੰ ਪਲੇ ਕਰ ਸਕਦੇ ਹੋ ਉਹਨਾਂ ਖ਼ਬਰਾਂ ਨੂੰ ਚੱਕ ਕੇ
ਜੀ,
ਔਰ ਕਰੰਟ ਅਫੇਅਰ ਵਾਲਾ ਤੁਸੀਂ ਪ੍ਰੋਗਰਾਮ ਨਹੀਂ ਕਰ ਸਕਦੇ, ਉਹ ਅੱਜ ਵੀ ਲਾਗੂ ਹੈ। ਤੇ ਜਦੋਂ ਮੇਰੀ ਆਲ ਇੰਡੀਆ ਰੇਡੀਓ 'ਚ ਪੋਸਟਿੰਗ ਹੋਈ ਤੇ ਸਭ ਤੋਂ ਪਹਿਲਾਂ ਸਵਾਲ ਮੈਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਦੱਸੋ ਵੀ ਕਿਹੜੇ ਕਿਹੜੇ ਪ੍ਰੋਗਰਾਮ ਆਲ ਇੰਡੀਆ ਰੇਡੀਓ 'ਤੇ ਚੱਲ ਸਕਦੇ ਕਿਹੜੇ ਨਹੀਂ ਚੱਲ ਸਕਦੇ, ਉਹ ਮੇਰੇ ਮਾੜਾ ਜਿਹਾ ਧਿਆਨ 'ਚ ਸੀ ਪਰ ਉਹ ਗੱਲ ਪੂਰੀ ਹੋ ਗਈ। ਔਰ ਉਸ ਤੋਂ ਬਾਅਦ ਜਿੱਦਾਂ ਕੇਬਲ ਟੀਵੀ ਆਇਆ, ਕੇਬਲ ਟੀਵੀ ਦੇ ਵਿੱਚ ਤੁਹਾਨੂੰ ਪਤਾ ਕਿ ਆਹ ਸੋਸ਼ਲ ਮੀਡੀਆ ਤਾਂ ਹੁਣ ਆਇਆ, ਕੇਬਲ ਟੀਵੀ ਦੇ ਵਿੱਚ ਇੱਕ ਤਾਰ ਆਉਂਦੀ ਸੀ, ਤਾਰ ਦੇ ਵਿੱਚ ਸਿਗਨਲ ਆਉਂਦਾ ਸੀ ਤੇ ਉਹ ਤੁਹਾਡੇ ਟੀਵੀ ਸੈੱਟ ਤੱਕ ਆਉਂਦੀ ਸੀ
ਜੀ।
ਕੁਝ ਲੋਕਾਂ ਨੇ ਉਹ ਉੱਥੋਂ ਆਪਣੇ ਨਿਊਜ਼ ਬੁਲੇਟਿਨ ਬਣਾ ਕੇ ਪਾਉਣੇ ਸ਼ੁਰੂ ਕਰ ਦਿੱਤੇ ਜਿੱਦਾਂ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ
ਜੀ ਜੀ,
ਤਾਂ ਉਦੋਂ ਵੀ ਇਲੈਕਸ਼ਨ ਆ ਗਏ ਪੰਜਾਬ ਸਰਕਾਰ ਦੇ
ਜੀ,
ਪੰਜਾਬ ਦੇ ਇਲੈਕਸ਼ਨ ਆ ਗਏ ਤੇ ਸਾਡੀ ਜਦੋਂ ਦਿੱਲੀ ਮੀਟਿੰਗ ਹੋਈ ਆਲ ਇੰਡੀਆ ਰੇਡੀਓ ਦੀ, ਸਾਰੇ ਪੱਤਰਕਾਰਾਂ ਨੂੰ ਬੁਲਾਇਆ ਗਿਆ ਤੇ ਮੈਂ ਉੱਥੇ ਇਹ ਇਸ਼ੂ ਚੱਕਿਆ। ਮੈਂ ਕਿਹਾ ਜੀ ਤੁਸੀਂ ਸਾਨੂੰ ਤਾਂ ਕਹਿੰਦੇ ਹੋ ਵੀ ਆਲ ਇੰਡੀਆ ਰੇਡੀਓ ਦੇ ਉੱਤੋਂ ਜਿਹੜੀਆਂ ਖ਼ਬਰਾਂ ਤੁਸੀਂ ਨਹੀਂ ਇਸ ਤੋਂ ਇਲਾਵਾ ਹੋਰ ਨਹੀਂ ਨਸ਼ਰ ਕਰ ਸਕਦੇ, ਆਹ ਤਾਂ ਤੁਸੀਂ ਘਰ ਘਰ ਚੀਜ਼ਾਂ ਪਹੁੰਚਾਈ ਜਾਂਦੇ ਹੋ ਤੇ ਉਹਦਾ ਲੋਕਲ ਚੈਨਲ ਚਲਾ ਲਏ ਲੋਕਾਂ ਨੇ। ਤਾਂ ਫਿਰ ਜਿਹੜੇ ਗੁਰਕੀਰਤ ਕਿਰਪਾਲ ਸਿੰਘ ਅੱਜ ਕੱਲ੍ਹ ਡਾਇਰੈਕਟਰ ਪਬਲਿਕ ਰਿਲੇਸ਼ਨ ਨੇ, ਤਾਂ ਮੈਂ ਉਹਨਾਂ ਨੂੰ ਇਹ ਮਸਲਾ ਚੁੱਕਿਆ ਤਾਂ ਉਹਨਾਂ ਨੇ ਕਿਹਾ ਨਹੀਂ ਜੀ ਇਹ ਕੋਰਟ ਲੱਗਿਆ ਹੋਇਆ, ਅਸੀਂ ਕੋਰਟ ਤੋਂ ਬਾਅਦ ਗੱਲ ਕਰਾਂਗੇ
ਜੀ।
ਪਰ ਉਹ ਇਲੈਕਸ਼ਨ ਕੋਰਟ ਤੋਂ ਬਾਅਦ ਸਰਕਾਰ ਬਦਲ ਗਈ ਤੇ ਅਫਸਰ ਫਿਰ ਉਹੀ ਦੂਜੀ ਸਰਕਾਰ ਦੇ ਆ ਗਏ, ਉਹ ਇਹ ਸਾਰਾ ਤਾਮ ਝਾਮ ਇੱਕ ਖਾਸ ਸਿਆਸੀ ਧਿਰ ਵੱਲੋਂ ਕੀਤਾ ਗਿਆ ਸੀਗਾ
ਜੀ।
ਜਦੋਂ ਕਨੈਕਟ ਟੈਲੀਫੋਨ ਦੀ ਤਾਰ ਪਈ ਹੈ ਪੰਜਾਬ ਦੇ ਵਿੱਚ
ਜੀ,
ਤਾਂ ਉਦੋਂ ਜਿਹੜੇ ਬੰਦੇ ਨੂੰ ਠੇਕਾ ਮਿਲਿਆ ਉਹ ਵੀ ਸਰਕਾਰੀ ਧਿਰ ਦੇ ਨਾਲ ਸੰਬੰਧ ਰੱਖਦਾ ਸੀ, ਪਰ ਉਹਨੇ ਕੀ ਕੀਤਾ ਜੀ, ਉਹਨੇ ਇੱਕ ਨਵੀਂ ਗੱਲ ਕਰ ਦਿੱਤੀ
ਜੀ,
ਤੁਸੀਂ ਮੈਨੂੰ ਸਾਰੇ ਪੰਜਾਬ ਦਾ ਠੇਕਾ ਦਿੱਤਾ ਵੀ ਸਾਰੇ ਪੰਜਾਬ ਦੇ ਵਿੱਚ ਤੁਸੀਂ ਤਾਰ ਪਾਉਣੀ ਹੈ।
ਅੱਛਾ,
ਤੇ ਮੈਂ ਉਸ ਤਾਰ ਦੇ ਨਾਲ ਇੱਕ ਤਾਰ ਐਕਸਟਰਾ ਪਾ ਦਿੱਤੀ।
ਅੱਛਾ,
ਉਹਦੇ ਰਾਹੀਂ ਉਸ ਬੰਦੇ ਨੇ ਸਾਰੇ ਪੰਜਾਬ ਦਾ ਕੇਬਲ ਚੈਨਲ ਚਲਾਇਆ।
ਅੱਛਾ,
ਦੇਖੋ ਖਰਚਾ ਸਰਕਾਰ ਦਾ,
ਠੀਕ ਹੈ,
ਲੇਬਰ ਸਰਕਾਰ ਦੀ, ਪੇਮੈਂਟ ਸਰਕਾਰ ਦੀ, ਤੇ ਨਾਲ ਮੈਂ ਕੀ ਕੀਤਾ, ਮੈਂ ਇੱਕ ਨਾਲ ਕੇਬਲ ਹੋਰ ਪਾਤੀ, ਤੇ ਉਹਦੇ ਰਾਹੀਂ ਕੀ ਹੋਇਆ, ਉਹਦੇ ਰਾਹੀਂ ਕੇਬਲ ਟੀਵੀ ਚਲਾ ਦਿੱਤਾ ਪੂਰੇ ਪੰਜਾਬ।
ਅੱਛਾ,
ਤੁਸੀਂ ਦੇਖੋ ਵੀ ਕਿੱਡੇ ਸਿਆਣੇ ਲੋਕ ਹੁੰਦੇ ਨੇ, ਕਿਵੇਂ ਫਾਇਦਾ ਲੈਂਦੇ ਨੇ। ਸੋ ਉਸ ਰਾਹੀਂ ਕੇਬਲ ਟੀਵੀ ਚੈਨਲ ਚੱਲਿਆ
ਜੀ। ਬਿੱਟਾ ਸਾਹਿਬ, ਹਾਂਜੀ, ਗੱਲ ਚੱਲ ਰਹੀ ਹੈ ਸਾਡੀ ਨੱਥ ਪਾਉਣ ਦੀ, ਇਹ ਸਾਰੀ ਮਿਸ ਇਨਫੋਰਮੇਸ਼ਨ ਜਿਹੜੀ ਹੈ, ਕਿਉਂਕਿ ਲੋਕ ਪਾਗਲਾਂ ਵਾਂਗਰ ਹੋ ਗਏ ਨੇ, ਅਸੀਂ ਆਪ ਪਾਗਲਾਂ ਵਾਂਗਰ ਹੋ ਜਾਈਦਾ, ਕਿਹੋ ਜਿਹੀਆਂ ਸੁਰਖੀਆਂ ਸਾਡੇ ਸਾਹਮਣੇ ਆਉਂਦੀਆਂ ਨੇ। ਅਤੇ ਇੱਕ ਜੀ ਐਸ ਚਾਹਲ ਨੇ ਸੁਰਖੀ ਭੇਜੀ ਹੈ ਸਾਡੇ ਸਾਹਮਣੇ, ਇਹਦੇ ਵਿੱਚ ਕਿੰਨੀ ਕੁ ਸੱਚਾਈ ਆ, ਕਿਉਂਕਿ ਤੁਸੀਂ ਜਥੇਦਾਰ ਸਾਹਿਬ ਨਾਲ ਰਹਿੰਦੇ ਹੋ, ਕਾਫੀ ਕਲੋਜ਼ ਰੱਖਦੇ ਹੋ ਮੀਡੀਆ ਕਰਕੇ। ਇੱਕ ਨਾ ਇੱਕ ਮੀਡੀਆ ਦੇ ਵਿੱਚ ਜਥੇਦਾਰ ਸਾਹਿਬ ਦਾ ਬਿਆਨ ਛਪਿਆ ਆ, ਮੋਹਨ ਭਾਗਵਤ ਦਾ ਡੀ ਐਨ ਏ ਚੈੱਕ ਕਰਵਾਉਣਾ ਚਾਹੀਦਾ, ਭਾਗਵਤ ਦਾ ਡੀ ਐਨ ਏ ਇਰਾਨੀ ਨਿਕਲੇਗਾ, ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ, ਇਸ ਹੈਡਲਾਈਨ?
ਹਾਂ ਬਿਲਕੁਲ, ਇਹ ਕੱਲ੍ਹ ਪੰਜਾਬੀ ਟ੍ਰਿਬਿਊਨ ਦੇ ਵਿੱਚ ਇਹ ਬਿਆਨ ਛਪਿਆ ਸੀਗਾ, ਜੇ ਮੈਂ ਠੀਕ ਬੋਲ ਰਿਹਾ ਹੈ ਤਾਂ ਉਹੀ ਕਟਿੰਗ ਹੋ ਸਕਦੀ ਹੈ।
ਹਾਂਜੀ, ਇਹ ਪੰਥਕ ਸਪੈਕਟਰਮ, ਹਾਂਜੀ,
ਆ ਪਿਛਲੇ ਦਿਨੀ ਮੋਹਨ ਭਾਗਵਤ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਹਿੰਦੂ ਔਰ ਮੁਸਲਿਮ ਦਾ ਜੇ ਡੀ ਐਨ ਏ ਤੁਸੀਂ ਚੈੱਕ ਕਰਾਓ ਤਾਂ ਇੱਕੋ ਹੀ ਨਿਕਲੇਗਾ।
ਅੱਛਾ,
ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇੱਕ ਦੂਜੇ ਤੋਂ ਵੱਖ ਨਹੀਂ, ਸਾਡਾ ਖੂਨ ਇੱਕੋ ਹੈ, ਔਰ ਜੇ ਅਸੀਂ ਧਾਰਮਿਕ ਤੌਰ ਤੇ ਅਸੀਂ ਇੱਕ ਦੂਜੇ ਨੂੰ, ਜੇ ਅਸੀਂ ਆਪਣਾ ਸਰੂਪ ਜਾਂ ਮਸੌਦਾ ਬਦਲਿਆ ਤਾਂ ਉਹ ਵੱਖਰੀ ਗੱਲ ਹੈ, ਲੇਕਿਨ ਅਸੀਂ ਇੱਕੋ ਹੀ ਜਗ੍ਹਾ ਤੋਂ ਪੈਦਾ ਹੋਏ ਹਾਂ, ਤੇ ਕਿਸੇ ਨੇ ਹਿੰਦੂ ਕੋਈ ਬਣ ਗਿਆ ਤੇ ਕੋਈ ਸਿੱਖ, ਮਤਲਬ ਸਿੱਖ ਬਣ, ਸਿੱਖ ਨੀ ਉਹਨਾਂ ਨੇ ਕਿਹਾ, ਮੁਸਲਮਾਨ ਬਣ ਗਿਆ, ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕਹੀ ਹੈ
ਜੀ।
ਇਹ ਕੱਲ ਬਿਆਨ ਆਇਆ, ਪਰ ਮੈਂ ਕੱਲ ਵੀ ਸੋਚ ਰਿਹਾ ਸੀ, ਮੈਂ ਜਥੇਦਾਰ ਸਾਹਿਬ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਲੇਕਿਨ ਉਹਨਾਂ ਦਾ ਨੰਬਰ ਲਗਾਤਾਰ ਬੰਦ ਆ ਰਿਹਾ ਸੀ, ਕਿਤੇ ਪ੍ਰੋਗਰਾਮ ਹੋਣਗੇ। ਇਹ ਬਿਆਨ ਜ਼ਰੂਰ ਛਪਿਆ, ਮੈਂ ਦੇਖਿਆ ਇਹ ਅਕਾਲ ਤਖ਼ਤ ਸਾਹਿਬ ਦੀ ਸਕੱਤਰੇ ਤੋਂ ਜਾਰੀ ਹੋਇਆ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਹੋਇਆ, ਇਹ ਨਹੀਂ ਮੈਂ ਕਹਿ ਸਕਦਾ ਜੀ, ਪੁਸ਼ਟੀ ਨਹੀਂ ਕਰ ਸਕਦਾ ਫਿਲਹਾਲ। ਇਸ ਤਰ੍ਹਾਂ ਦਾ ਬਿਆਨ ਮੈਂ ਵੀ ਦੇਖਿਆ ਸੀਗਾ, ਮੈਂ ਉਹ ਖ਼ਬਰ ਜਾਣ ਕੇ ਨਹੀਂ ਗਈ ਕੱਲ ਵੀ, ਉਹ ਪੁਸ਼ਟੀ ਨਹੀਂ ਹੋ ਸਕੀ।
ਤੁਸੀਂ ਜ਼ਰੂਰ ਇਹਦੀ ਪੁਸ਼ਟੀ ਕਰਿਓ, ਕਿਉਂਕਿ ਮੈਨੂੰ ਲੱਗਦਾ ਨਹੀਂ ਜਥੇਦਾਰ ਸਾਹਿਬ ਨੂੰ ਇਹਨਾਂ ਗੱਲਾਂ ਦੇ ਵਿੱਚ ਪੈਣਾ ਚਾਹੀਦਾ, ਆਈ ਡੋਂਟ ਨੋ, ਪਰ ਹੋ ਸਕਦਾ ਕੋਈ ਇਹਦੇ ਪਿੱਛੇ ਹੋਰ ਤੱਤ ਹੋਣ। ਤੇ ਉਧਰ ਬਿੱਟਾ ਸਾਹਿਬ ਕਹਿੰਦੇ ਸਿੰਘੂ ਬਾਰਡਰ ਦੇ ਲੰਗਰ ਹਾਲ ਦੇ ਵਿੱਚ ਅੱਗ ਲੱਗੀ ਹੈ, ਤੇ ਉਸ ਦੀ ਕੋਈ ਰਿਪੋਰਟ ਹੈ ਉੱਥੋਂ ਸਿੰਘੂ ਬਾਰਡਰ ਤੋਂ?
ਹਾਂਜੀ, ਰਾਤ ਜਦੋਂ ਮਨਜਿੰਦਰ ਸਿੰਘ ਸਰਸਾ ਦੀ ਫੇਸਬੁੱਕ ਪੇਜ ਉੱਤੇ ਵੀ ਇੱਕ ਡੇਢ ਕੁ ਮਿੰਟ ਦੀ ਵੀਡੀਓ ਮੈਨੂੰ ਕਿਸੇ ਨੇ ਭੇਜੀ ਸੀ ਵੀ ਉੱਥੇ ਲੰਗਰ ਹਾਲ ਜਿਹੜਾ ਬਾਬਾ ਜੀ ਹਰਬੰਸ ਸਿੰਘ ਜਾਂ ਕੋਈ ਕਾਰ ਸੇਵਾ ਵਾਲਿਆਂ ਦਾ ਕੋਈ ਉੱਥੇ ਸਮਾਗਮ ਸੀ, ਉਹਨਾਂ ਦਾ ਇੱਕ ਲੰਗਰ ਉੱਥੇ ਆਰਜ਼ੀ ਤੌਰ ਦੇ ਉੱਤੇ ਜਿਹੜਾ ਟੈਂਟ ਲਾਇਆ ਹੋਇਆ ਸਰਕਾਨਿਆਂ ਦਾ, ਬਾਂਸ ਲਾ ਕੇ ਤੇ ਉੱਤੇ ਚਾਦਰਾਂ ਜਾਂ ਵਿਛਾਈਆਂ ਹੋਈਆਂ, ਉਹਨੂੰ ਅੱਗ ਲੱਗੀ ਹੈ। ਅੱਗ ਪਰਸੋਂ ਵੀ ਲੱਗੀ ਸੀ ਕੁਛ ਟੈਂਟਾਂ ਨੂੰ, ਗਰਮੀ ਬਹੁਤ ਜ਼ਿਆਦਾ ਹੈਗੀ ਹੈ ਤੇ ਸੇਫਟੀ ਜਿੱਥੇ ਹੋਣੀ ਚਾਹੀਦੀ ਹੈ ਉੱਥੇ ਅਵੇਲੇਬਲ ਹੈ, ਬਹੁਤੇ ਥਾਵਾਂ ਤੇ ਸੇਫਟੀ ਇਸ ਤਰ੍ਹਾਂ ਦੀ ਅਵੇਲੇਬਲ ਨਹੀਂ ਗੀ। ਔਰ ਕਿਸਾਨ ਜਥੇਬੰਦੀਆਂ ਨੇ ਵੀ ਪਹਿਲਾਂ ਕਿਹਾ ਸੀਗਾ ਕਿ ਅਸੀਂ ਪੱਕੇ ਟੈਂਟ ਜਾਂ ਪੱਕੇ ਇਸ ਤਰ੍ਹਾਂ ਦੇ ਕੋਈ ਹੁੱਡ ਜੇ ਬਣਾ ਕੇ ਉੱਥੇ ਲਾ ਲਈਏ, ਪਰ ਕੁਝ ਜਥੇਬੰਦੀਆਂ ਵੱਲੋਂ ਇਸ ਗੱਲ ਤੇ ਕਿਹਾ ਗਿਆ ਵੀ ਹਾਲੇ ਥੋੜੇ ਦਿਨ ਰੁਕ ਜਾਓ, ਆਪਾਂ ਇਹ ਬਾਰਿਸ਼ਾਂ ਤੋਂ ਬਾਅਦ ਕੁਛ ਨਾ ਕੁਛ ਨਵਾਂ ਕਰਦੇ ਹਾਂ। ਸੋ ਇਸ ਤਰ੍ਹਾਂ ਦੀ ਇੱਕ ਜਾਣਕਾਰੀ ਮੇਰੇ ਕੋਲ ਇਹੀ ਹੈ ਕਿ ਉੱਥੇ ਅੱਗ ਲੱਗੀ ਹੈ, ਜਾਨੀ ਮਾਲੀ ਨੁਕਸਾਨ, ਮਾਲੀ ਨੁਕਸਾਨ ਤਾਂ ਹੋਇਆ, ਜਾਨੀ ਨੁਕਸਾਨ ਤੋਂ ਪਰਮਾਤਮਾ ਦੀ ਕਿਰਪਾ ਨਾਲ ਬਚਾਅ ਹੋਇਆ, ਕਿਉਂਕਿ ਜਦੋਂ ਇਸ ਤਰ੍ਹਾਂ ਦੇ ਟੈਂਪਰੇਰੀ ਪ੍ਰਬੰਧ ਹੁੰਦੇ ਆ ਕਿਤੇ ਨਾ ਕਿਤੇ ਉਣਤਾਈਆਂ ਵੀ ਹੋ ਜਾਂਦੀਆਂ, ਤੇ ਕੁਝ ਸ਼ਰਾਰਤੀ ਅਨਸਰਾਂ ਨੇ ਵੀ ਪਿੱਛੇ ਦੋ ਬੰਦੇ ਵੀ ਫੜੇ ਸੀ ਜਿਹੜੇ ਟਿੱਕਰੀ ਬਾਰਡਰ ਦੇ ਉੱਤੇ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕਰਦੇ ਸੀ, ਟਾਇਰਾਂ ਦੇ ਵਿੱਚ ਉਹ ਸੂਏ ਮਾਰ ਜਾਂਦੇ ਸੀ, ਟਰੈਕਟਰਾਂ ਦੇ ਸਿਲੰਡਰ ਚੁੱਕ ਕੇ ਲੈ ਜਾਂਦੇ ਸੀ, ਕੋਈ ਥਾਵਾਂ ਤੇ ਉਹਨਾਂ ਨੇ ਇਸ ਤਰ੍ਹਾਂ ਦੀਆਂ ਹਰਕਤਾਂ ਵੀ ਕੀਤੀਆਂ। ਇਹ ਖਬਰ ਬਿਲਕੁਲ ਠੀਕ ਹੈਗੀ ਹੈ, ਪਰ ਇਹਦੇ ਨਾਲ ਇਹ ਹੈ ਕਿ ਹੁਣ ਦੇਖਣ ਵਾਲੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੂੰ ਕਾਬੂ ਕਿਵੇਂ ਪਾਇਆ ਜਾ ਸਕੇ, ਸੇਫਟੀ ਸਿਕਿਉਰਿਟੀ ਜਿਹੜਾ ਉਹ ਬੜਾ ਜ਼ਰੂਰੀ ਹੋ ਗਿਆ।
ਬਿੱਟਾ ਸਾਹਿਬ, ਚਲੋ ਦਿੱਲੀ ਵੱਲ ਨਹੀਂ ਆ ਜੀ, ਤੁਸੀਂ ਸਰਸਾ ਸਾਹਿਬ ਦਾ ਜ਼ਿਕਰ ਕੀਤਾ ਤੇ ਇਹ ਵੀ ਖਬਰਾਂ ਛਪ ਰਹੀਆਂ ਨੇ ਕਿ ਮਨਜਿੰਦਰ ਸਿੰਘ ਸਿਰਸਾ ਦੇ ਵਿਦੇਸ਼ ਜਾਣ ਤੇ ਰੋਕ ਲੱਗ ਗਈ ਹੈ। ਕਿਉਂ ਰੋਕ ਲੱਗ ਗਈ ਆ? ਵੈਸੇ ਰੋਕ ਤਾਂ ਸਾਰੇ ਦੁਨੀਆਂ ਤੇ ਲੱਗੀ ਹੋਈ ਹੈ ਵਿਦੇਸ਼ ਜਾਣ ਤੇ, ਫਿਰ ਇਹ ਖਾਸ ਕਿਉਂ?
ਇਹ ਖਬਰ ਨੂੰ ਬੜਾ ਵਧੀਆ ਤਰੀਕੇ ਨਾਲ ਵਿਰੋਧੀਆਂ ਨੇ ਪੇਸ਼ ਕੀਤਾ। ਇਹ ਪਰਸੋਂ ਦੀ ਗੱਲ ਹੈ, ਪਰਸੋਂ ਕੁਝ ਪੋਸਟਰ ਸੋਸ਼ਲ ਮੀਡੀਆ ਤੇ ਜਿੱਦਾਂ ਆਪਾਂ ਗੱਲ ਕਰਕੇ ਹਟੇ ਹਾਂ ਵੀ ਜਿਹਦੀ ਮਰਜ਼ੀ ਬੇਇੱਜ਼ਤੀ ਕਰ ਦਿਓ, ਚਾਹੇ ਤੁਸੀਂ ਮੇਰੀ ਫੋਟੋ ਪਾ ਦਿਓ ਤੇ ਤੁਸੀਂ ਲਿਖ ਦਿਓ ਵੀ ਇਹ ਬੰਦਾ ਨਹੀਂ ਚੰਗਾ, ਬਸ ਤੁਸੀਂ ਇੰਨੀ ਲਿਖਣ ਦੀ ਲੋੜ ਹੈ ਕਿ ਉਹ ਥੱਲੇ ਕੋਈ ਨਾ ਕੋਈ ਆ ਜਾਣਗੇ, ਹਾਂਜੀ ਆਕੜਿਆ ਜੀ, ਇਹਦੀ ਧੌਣ ਚ ਕਿੱਲਾ ਜੀ, ਇਹ ਕਿਸੇ ਨੂੰ ਬੁਲਾਉਂਦਾ ਨੀ ਜੀ, ਹਾਂ ਇਸ ਤਰ੍ਹਾਂ ਦੀਆਂ ਗੱਲਾਂ ਵਾਧੂ ਆ ਜਾਣਗੀਆਂ, ਤੁਸੀਂ ਪਾ ਕੇ ਦੇਖੋ। ਸੋ ਅਸਲ ਚ ਕੀ ਹੈ ਕਿ ਜਦੋਂ ਇਹ ਫੋਟੋਆਂ ਵੀਡੀਓ ਜਦੋਂ ਆ ਰਹੀਆਂ ਸਨ ਕਿ ਮਨਜਿੰਦਰ ਸਿੰਘ ਸਰਸਾ ਦੇ ਖਿਲਾਫ ਇੱਕ ਇਸ ਤਰ੍ਹਾਂ ਦਾ ਜਿਹੜਾ ਆਰਡਰ ਕਰ ਦਿੱਤਾ ਅਦਾਲਤ ਨੇ, ਲੁੱਕ ਆਊਟ ਨੋਟਿਸ, ਤੇ ਉਹ ਮੈਂ ਇੱਕ ਦੋ ਬੰਦਿਆਂ ਨਾਲ, ਮੈਂ ਕਿਉਂਕਿ ਦਿੱਲੀ ਨਹੀਂ ਸੀਗਾ ਤੇ ਮੈਨੂੰ ਦੋ ਤਿੰਨ ਦਿੱਲੀ ਕਮੇਟੀ ਦੇ ਮੈਂਬਰਾਂ ਦੇ ਟੈਲੀਫੋਨ ਵੀ ਆਏ ਵੀ ਭਾਜੀ ਤੁਸੀਂ ਕਿੱਥੇ ਹੋ, ਮੈਂ ਕਿਹਾ ਜੀ ਮੈਂ ਤਾਂ ਆਇਆ ਹੋਇਆ ਘਰ ਆਪਣੇ, ਇਹਦੇ ਤੁਹਾਡੀ ਗੱਲ ਨੀ ਹੋਈ ਭਾਜੀ ਨਾਲ, ਮੈਂ ਕਿਹਾ ਨਹੀਂ ਮੇਰੀ ਗੱਲ ਨੀ ਹੋਈ, ਤੇ ਮੈਂ ਕੱਲ ਸਵੇਰੇ ਗੱਲ ਕੀਤੀ ਉਹਨਾਂ ਨਾਲ ਸਵੇਰੇ 9 ਵਜੇ
ਜੀ,
ਸਰਸਾ ਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਆਹ ਕੀ ਹੋ ਰਿਹਾ, ਕੀ ਚੱਕਰ ਹੈ, ਉਹ ਕਹਿੰਦੇ ਜੀ ਉਹਨਾਂ ਨੇ ਮੈਨੂੰ ਆਰਡਰ ਦੀ ਕਾਪੀ ਭੇਜੀ, ਮੈਂ ਤੁਹਾਨੂੰ ਵੀ ਭੇਜ ਦੇਣਾ, ਆਰਡਰ ਦੀ ਜਦੋਂ ਮੈਨੂੰ ਉਹਨੂੰ ਕਾਪੀ ਭੇਜੀ ਤੇ ਮੈਨੂੰ ਕਹਿੰਦੇ ਪੜ੍ਹੋ ਇਹਨੂੰ, ਮੈਂ ਕਿਹਾ ਜੀ ਉਹ ਅੱਛਾ ਉਹ ਇੱਕ ਜਦੋਂ ਤੁਸੀਂ ਦੇਖਦੇ ਹੋ ਉਸ ਆਰਡਰ ਨੂੰ ਤਾਂ ਤੁਹਾਨੂੰ ਇੱਕਦਮ ਲੱਗਦਾ ਕਿ ਹਾਂ ਇਹ ਤਾਂ ਆਰਡਰ ਬੜਾ ਜੀ ਕੀਤਾ ਹੋਇਆ, ਜਾਰੀ ਕੀਤਾ ਹੋਇਆ ਅਦਾਲਤ ਵੱਲੋਂ, ਪਰ ਉਹ ਅਦਾਲਤ ਵੱਲੋਂ ਆਰਡਰ ਨਹੀਂ ਜਾਰੀ ਕੀਤਾ ਹੋਇਆ, ਉਹ ਆਰਡਰ ਦੀ ਜਿਹੜੀ ਕਾਪੀ ਉਹਦੀ ਇਬਾਰਤ ਮੈਂ ਮੇਰੇ ਕੋਲ ਆ ਹੀ ਗਈ, ਮੈਂ ਤੁਹਾਨੂੰ ਦੱਸ ਹੀ ਦੇਣਾ ਉਹਦੇ ਚ ਕੀ ਲਿਖਿਆ
ਜੀ,
ਉਹਦੇ ਚ ਕੀ ਉਹਦੇ ਚ ਇਹ ਲਿਖਿਆ ਹੋਇਆ ਹੈ ਕਿ ਮਨਜਿੰਦਰ ਸਿੰਘ ਸਰਸਾ ਜਿਹੜੇ ਨੇ ਉਹ ਪੇਸ਼ ਨਹੀਂ ਹੋ ਰਹੇ ਤੇ ਇਸ ਕਰਕੇ ਉਹਨਾਂ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਜਾਵੇ ਤੇ ਸਾਨੂੰ ਇਹ ਡਰ ਹੈ ਕਿ ਮਨਜਿੰਦਰ ਸਿੰਘ ਸਰਸਾ ਨੇ ਆਪਣੀ ਜ਼ਮੀਨ ਜਿਹੜੀ ਆ ਵੇਚ ਦਿੱਤੀ ਹੈ, ਜਾਇਦਾਦ ਵੇਚ ਦਿੱਤੀ ਹੈ, ਤੇ ਤੁਸੀਂ ਇਹਦਾ ਨੋਟਿਸ ਲਿਆ ਜਾਵੇ ਤੇ ਇਹਨਾਂ ਦੇ ਉੱਤੇ ਇਹਨਾਂ ਨੂੰ ਵਿਦੇਸ਼ ਜਾਣ ਦੇ ਉੱਤੇ ਰੋਕ ਲਾਈ ਜਾਵੇ। ਇਹ ਮੰਗ ਕੀਤੀ ਹੈ ਪਰਮਿੰਦਰ ਸਿੰਘ ਇੱਕ ਨਾਂ ਦਾ ਬੰਦਾ ਹੈ, ਸ਼੍ਰੋਮਣੀ ਅਕਾਲੀ ਦਲ ਸਰਨਾ ਗਰੁੱਪ ਦਾ PRO ਹੈ।
ਅੱਛਾ,
ਉਹਦੇ ਥੱਲੇ ਇੱਕ ਪਹਿਰੇ ਦੇ ਵਿੱਚ ਹੋਰ ਲਿਖਿਆ ਇਨਵੈਸਟੀਗੇਸ਼ਨ ਆਫਿਸਰ ਨੇ, ਜਿਹਦਾ ਨਾਂ ਹੈਗਾ ਪੰਕਜ, ਸ਼ਾਇਦ ਪੰਕਜ ਹੀ ਹੈ
ਜੀ,
ਤਾਂ ਉਹਨੇ ਨਾਂ ਲਿਖਿਆ ਹੈ ਕਿ ਇਹ ਜਿਹੜੀ ਗੱਲ ਲਿਖੀ ਹੈ ਇਹਦੇ ਵਿੱਚ, ਜਿਹੜੀ ਇਹ ਗੱਲ ਇਹ ਬੰਦਾ ਭੁਪਿੰਦਰ ਸਿੰਘ ਕਹਿ ਰਿਹਾ ਹੈ, ਇਹ ਸਾਨੂੰ ਇਹ ਗੱਲ ਤਾਂ ਨਹੀਂ ਪਤਾ ਵੀ ਇਹ ਬੰਦਾ ਵਿਦੇਸ਼ ਜਾ ਰਿਹਾ ਜਾਂ ਨਹੀਂ ਜਾ ਰਿਹਾ, ਪਰ ਸਾਨੂੰ ਇਹ IO ਲਿਖਦਾ ਹੈ ਪੰਕਜ ਸ਼ਰਮਾ ਦਾ ਨਾਂ ਹੈਗਾ
ਜੀ,
ਪੰਕਜ ਸ਼ਰਮਾ ਪਟਿਆਲਾ ਹਾਊਸ ਅਦਾਲਤ ਦਾ ਹੈਗਾ, ਉਹ ਨਿਊ ਦਿੱਲੀ ਦਾ ਹੈਗਾ। ਉਹ ਕੀ ਲਿਖਦਾ ਹੈ, ਉਹ ਲਿਖਦਾ ਹੈ ਕਿ ਮਨਜਿੰਦਰ ਸਿੰਘ ਸਰਸਾ ਨੂੰ ਜਦੋਂ ਵੀ ਅਸੀਂ ਕਿਸੇ ਵੀ ਕੇਸ ਦੇ ਵਿੱਚ ਬੁਲਾਇਆ ਗਿਆ ਜਾਂ ਬੁਲਾਇਆ ਜਾਂਦਾ ਹੈ, ਮਨਜਿੰਦਰ ਸਿੰਘ ਸਰਸਾ ਉਹਦੇ ਚ ਪੇਸ਼ ਹੁੰਦਾ ਤੇ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਪੂਰਨ ਸਹਿਯੋਗ ਕਰਦਾ।
ਅੱਛਾ,
IO ਨੇ ਨੀ ਲਿਖੀ ਇਹ ਗੱਲ, ਇਹ ਗੱਲ ਲਿਖੀ ਹੈ ਇੱਕ ਬੰਦੇ ਨੇ ਜਿਹੜਾ ਸਰਨਾ ਗਰੁੱਪ ਦਾ ਮੀਡੀਆ ਇੰਚਾਰਜ ਹੈ।
ਠੀਕ ਹੈ, ਠੀਕ।
ਔਰ ਉਦੋਂ ਬਾਅਦ ਕੀ ਹੋਇਆ, ਮਨਜਿੰਦਰ ਸਿੰਘ ਸਰਸਾ ਨੇ ਦਾ ਦੋਸ਼ ਹੈ ਕਿ ਜਦੋਂ ਸਰਨਾ ਭਰਾ ਅਦਾਲਤ ਚੋਂ ਬਾਹਰ ਆਏ ਤਾਂ ਉਹਨਾਂ ਨੇ ਇਹ ਗੱਲ ਕਹਿ ਕੇ ਕਿ ਇਹਨਾਂ ਨੂੰ LOC ਜਾਰੀ ਹੋ ਗਿਆ, ਇਹਨੇ ਪ੍ਰੋਪਰਟੀ ਵੇਚ ਦਿੱਤੀ ਹੈ ਜੀ ਤੇ ਇਹ ਬਾਹਰ ਚਲਾ ਜਾਏਗਾ, ਤੇ ਇਹਨੇ ਰੋਕ ਲਾਈ ਗਈ ਹੈ ਤੇ ਆਰਡਰ ਇਸ ਤਰ੍ਹਾਂ ਦਾ ਅਦਾਲਤ ਨੇ ਪਾਸ ਕਰ ਦਿੱਤਾ, ਜਦਕਿ ਇਸ ਤਰ੍ਹਾਂ ਦਾ ਕੋਈ ਆਰਡਰ ਪਾਸ ਹੀ ਨਹੀਂ ਕੀਤਾ ਗਿਆ, ਉਹਨਾਂ ਨੇ ਉਹ ਵੀਡੀਓ ਪਾ ਦਿੱਤੀ।
ਸੋ ਇਹ
ਕਿਉਂ ਪਾਈ,
ਉਹ ਪੋਲੀਟੀਕਲ ਕਾਰਨ ਕਰਕੇ,
ਕਿਉਂਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ, ਚੋਣਾਂ ਵਾਲੀ ਜਿਹੜੀ ਇਹ ਫਾਈਲ ਹੈ ਉਹ ਕੇਜਰੀਵਾਲ ਨੇ ਹਾਲੇ ਤੱਕ LG ਨੂੰ ਨਹੀਂ ਭੇਜੀ, ਪਹਿਲਾਂ ਉਹਦਾ ਚਰਚਾ ਚੱਲਦੀ ਸੀ ਕਿ 25 ਅਪ੍ਰੈਲ ਨੂੰ ਹੋਣੀ ਹੈ, ਫਿਰ ਉਹਦੀ ਚਰਚਾ ਚੱਲਦੀ ਸੀ, ਹੁਣ ਚੱਲਦੀ ਸੀ ਵੀ 18 ਜੁਲਾਈ ਨੂੰ ਹੋਣੀ ਹੈ, ਮੈਂ ਇਸੇ ਕਰਕੇ ਰੁਕਿਆ ਸੀ, ਮੈਂ ਕਿਹਾ ਜਦੋਂ ਵੀ ਡਿਕਲੇਅਰ ਡੇਟ ਹੁੰਦੀ ਹੈ ਤਾਂ ਮੈਂ ਉਦੋਂ ਹੀ ਦਿੱਲੀ ਜਾਵਾਂਗਾ। ਤੇ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ, ਮੈਂ ਜਦੋਂ ਮੇਰੀ 10 ਵਜੇ ਗੱਲ ਹੋਈ ਮਨਜਿੰਦਰ ਸਿੰਘ ਸਰਸਾ ਨਾਲ, ਮੈਂ ਉਹਨਾਂ ਨੂੰ ਪੁੱਛਿਆ ਵੀ ਆ ਕੀ ਹੈਗਾ, ਕੀ ਚੱਲ ਰਿਹਾ, ਤੇ ਮੈਨੂੰ ਕਹਿੰਦੇ ਵੀ ਮੈਨੂੰ ਕੀ ਕਰਨਾ ਚਾਹੀਦਾ। ਮੈਂ ਕਿਹਾ ਜੀ 3 ਵਜੇ ਸਰਨਾ ਭਰਾਵਾਂ ਨੇ ਪ੍ਰੈਸ ਕਾਨਫਰੰਸ ਰੱਖੀ ਹੈ ਤੇ ਤੁਸੀਂ, ਤੁਹਾਨੂੰ ਵੀ ਆਪਣੀ ਪੱਖ ਰੱਖਣਾ ਚਾਹੀਦਾ। ਤਾਂ ਉਹਨਾਂ ਨੇ 2 ਵਜੇ ਪ੍ਰੈਸ ਕਾਨਫਰੰਸ ਕੀਤੀ, ਤਾਂ ਜਿਹਦੇ ਚ ਉਹਨਾਂ ਨੇ ਆਖਿਆ ਕਿ ਜਿਹੜੀ ਮੈਂ ਇਹਨਾਂ ਦੇ ਖਿਲਾਫ਼, ਜਿਹੜਾ ਮੇਰੇ ਖਿਲਾਫ਼ ਇਹਨਾਂ ਨੇ ਪ੍ਰਚਾਰ ਕੀਤਾ, ਇਹਦੇ ਖਿਲਾਫ਼ ਮੈਂ ਧਾਰਾ 340 ਤਹਿਤ ਹਾਈਕੋਰਟ ਦੇ ਵਿੱਚ ਕੇਸ ਕਰਨ ਜਾ ਰਿਹਾ
ਜੀ।
ਔਰ ਉਹਨਾਂ ਨੇ ਉਹ ਹਾਈਕੋਰਟ ਦੇ ਹੁਕਮਾਂ ਦੀ ਕਾਪੀ ਜਾਰੀ ਕੀਤੀ ਜਿਹਦਾ ਮੈਂ ਜ਼ਿਕਰ ਕਰ ਚੁੱਕਿਆ ਕਿ ਅਦਾਲਤ ਨੇ ਸਪਸ਼ਟ ਕਿਹਾ ਕਿ ਜਦੋਂ ਵੀ ਮਨਜਿੰਦਰ ਸਿੰਘ ਸਰਸਾ ਨੂੰ ਜਾਂਚ ਲਈ ਬੁਲਾਇਆ ਗਿਆ ਉਹ ਆਏ ਹੈ, ਕਦੇ ਵੀ ਕੁਝ ਗਲਤ ਨਹੀਂ ਕੀਤਾ ਉਹਨਾਂ ਨੇ। ਤੇ ਇਸ ਦੇ ਉਲਟ ਉਹਨਾਂ ਨੇ ਆਖਿਆ ਕਿ ਸਰਨਾ ਭਰਾਵਾਂ ਨੇ ਅਦਾਲਤ ਤੋਂ ਬਾਹਰ ਆ ਕੇ ਇਹ ਝੂਠਾ ਰੌਲਾ ਪਾਇਆ ਕਿ ਅਦਾਲਤ ਨੇ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਅਸੀਂ ਕਿਸਾਨਾਂ ਦੀਆਂ ਜ਼ਮਾਨਤਾਂ ਕਰਾ ਰਹੇ ਹਾਂ ਔਰ ਕੋਵਿਡ ਕੇਅਰ ਸੈਂਟਰ ਉਸ ਸਮੇਂ ਬਣਾ ਰਹੇ ਹਾਂ ਜਦੋਂ ਦਿੱਲੀ ਦੇ ਵਿੱਚ ਹਸਪਤਾਲ ਚ ਬੈੱਡ ਨਹੀਂ ਮਿਲ ਰਿਹਾ ਸੀ, ਆਕਸੀਜਨ ਨਹੀਂ ਮਿਲ ਰਹੀ ਸੀ, ਭਾਵੇਂ ਦਿੱਲੀ ਦੇ ਹੋਰ ਗੁਰੂ ਘਰ ਵੀ ਬਹੁਤ ਵੱਡੀ ਸੇਵਾ ਕਰ ਰਹੇ ਸੀ, ਪਰ ਉਸ ਸਮੇਂ 400 ਬੈੱਡ ਦਾ ਕੋਵਿਡ ਕੇਅਰ ਸੈਂਟਰ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਬਣਾਇਆ। 100 ਬੈੱਡ ਦਾ ਮੁਫ਼ਤ ਡਾਇਲਸਿਸ ਸੈਂਟਰ ਬਣਾਇਆ ਗਿਆ, ਉਹਦਾ ਵੀ ਇਹਨਾਂ ਨੇ ਵਿਰੋਧ ਕੀਤਾ। ਇਹਨਾਂ ਨੇ ਕਿਹਾ ਜੀ 100 ਬੈੱਡ ਦਾ ਬਣਾ ਰਹੇ, ਇਹਨਾਂ ਦੇ 500 ਬੈੱਡ ਦਾ ਕਿਹਾ ਸੀਗਾ। ਹੁਣ ਇੱਕ ਨਵੀਂ ਗੱਲ ਹੈ, ਕਰੋਨਾ ਪੀੜਤਾਂ ਦੇ ਲਈ ਇਹਨਾਂ ਨੇ ਜਿਹੜੀ ਸੇਵਾ ਦਾ ਵੀ ਐਲਾਨ ਕੀਤਾ, ਔਰ 125 ਬੈੱਡ ਦਾ ਜਿਹੜਾ ਹੌਸਪਿਟਲ ਬਣ ਰਿਹਾ ਹੈ, ਕੋਵਿਡ ਕੇਅਰ ਹੌਸਪਿਟਲ, ਔਰ ਮੇਰੇ ਖਿਆਲ ਇੰਡੀਆ ਦਾ ਪਹਿਲਾ ਹੌਸਪਿਟਲ ਹੋਏਗਾ ਜਿਹੜਾ 60 ਦਿਨਾਂ ਵਿੱਚ ਤਿਆਰ ਹੋ ਜਾਏਗਾ, ਜਿਹਦੇ ਲਈ ਤੁਹਾਡੀ ਆਸਟ੍ਰੇਲੀਆ ਗੌਰਮੈਂਟ ਨੇ ਇੱਕ ਆਕਸੀਜਨ ਪਲਾਂਟ ਭੇਜਿਆ, ਫਰਾਂਸ ਨੇ ਆਕਸੀਜਨ ਪਲਾਂਟ ਭੇਜਿਆ। 1.5 ਕਰੋੜ ਰੁਪਈਏ ਤੋਂ ਜ਼ਿਆਦਾ ਅਮਾਊਂਟ ਆਸਟ੍ਰੇਲੀਆ ਦੀ ਸੰਗਤ ਵੱਲੋਂ ਭੇਜੀ ਗਈ, ਆਸਟ੍ਰੇਲੀਆ ਸਰਕਾਰ ਵੱਲੋਂ ਭੇਜੀ, ਔਰ ਅਮੈਰੀਕਾ ਨੇ ਇੱਕ ਆਕਸੀਜਨ ਪਲਾਂਟ ਭੇਜਿਆ, ਔਰ ਉਹ ਪਲਾਂਟ ਏਮਜ਼ ਨੂੰ ਭੇਜਿਆ ਗਿਆ ਇੱਕ, ਤੇ ਦੂਜਾ ਭੇਜਿਆ ਗਿਆ ਇਸ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅਸਥਾਨ ਦੇ ਉੱਤੇ ਜਿਹੜਾ ਹੌਸਪਿਟਲ ਬਣ ਰਿਹਾ, ਬਾਲਾ ਸਾਹਿਬ ਹੌਸਪਿਟਲ ਨੂੰ ਭੇਜਿਆ ਗਿਆ।
ਜੀ
ਜਦੋਂ ਅਸੀਂ ਦਿੱਲੀ
ਬਹੁਤ ਵਧੀਆ ਕੰਮ ਚੱਲ ਰਿਹਾ।
ਹਾਂਜੀ, ਉਹ ਕਹਿੰਦੇ ਕਿ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਦੀ ਦੇਸ਼ਾਂ ਵਿਦੇਸ਼ਾਂ ਚ ਚਰਚਾ ਹੋ ਰਹੀ ਤਾਂ ਉਸ ਸਮੇਂ ਵਿਰੋਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇੱਕ ਤਾਂ ਦੂਜੀ 4 ਸਾਲ ਬਾਅਦ ਇੱਥੇ ਚੋਣ ਹੁੰਦੀ ਹੈ, 46 ਮੈਂਬਰ ਹੁੰਦੇ ਆ, ਔਰ 3.5 ਲੱਖ ਦਿੱਲੀ ਦੇ ਸਿੱਖ ਨੇ ਜਿਹੜੇ ਵੋਟਾਂ ਪਾਉਂਦੇ ਨੇ। ਹੁਣ ਸਰਨਾ ਔਰ ਜਿਹੜਾ GK ਹੈਗਾ ਉਹਨਾਂ ਦੀ ਇਹ ਕੋਸ਼ਿਸ਼ ਲੱਗੀ ਹੋਈ ਹੈ ਕਿ ਕਿਵੇਂ ਨਾ ਕਿਵੇਂ ਸਾਡੀ ਜਿਹੜੀ ਹੈ ਗੱਲ ਬਣ ਜਾਵੇ। ਪਰ ਮਨਜਿੰਦਰ ਸਿੰਘ ਖਾਲਸਾ ਕਹਿੰਦੇ ਆ ਕਿ ਜੇ ਮੈਂ ਗਲਤ ਕੰਮ ਕੀਤੇ ਹੈ ਤਾਂ ਮੈਂ ਭੁਗਤਣ ਨੂੰ ਤਿਆਰ ਹਾਂ, ਅਦਾਲਤ ਫੈਸਲਾ ਕਰ ਦੇਵੇਗੀ। ਜੇ ਤੁਸੀਂ ਮੇਰੇ ਤੇ ਝੂਠੇ ਇਲਜ਼ਾਮ ਲਾਈ ਜਾਓ, ਝੂਠ ਬੋਲੀ ਜਾਓ, ਝੂਠ ਬੋਲੀ ਜਾਓ, ਸੰਗਤ ਨੂੰ ਤਰੋੜ ਮਰੋੜ ਕੇ ਤੁਸੀਂ ਗਲਤ ਪ੍ਰਚਾਰ ਕਰੀ ਜਾਓ, ਤਾਂ ਫਿਰ ਕਿਤੇ ਨਾ ਕਿਤੇ ਤਾਂ ਮੈਂ ਜਵਾਬ ਦੇਊਂਗਾ ਹੀ ਨਾ।
ਨਹੀਂ
ਤੁਸੀਂ ਦੇਖੋ, ਅੱਜ ਤੋਂ ਪਹਿਲਾਂ ਨਹੀਂ ਕਿਸੇ ਕਿਤੇ ਉਹਨਾਂ ਨੇ ਜਵਾਬ ਨਹੀਂ ਦਿੱਤਾ।
ਬਿਲਕੁਲ ਬਿਲਕੁਲ।
ਕੱਲ ਮੇਰੀ ਗੱਲ ਹੋਰ ਵੀ ਬੰਦਿਆਂ ਨਾਲ ਹੋਈ ਉੱਥੇ, ਸਾਰੇ ਨੇ ਇਹ ਕਿਹਾ ਵੀ ਜੀ ਇਹ ਇਸ ਗੱਲ ਦੇ ਵਿੱਚ ਮਨਜਿੰਦਰ ਸਿੰਘ ਸਰਸਾ ਨੂੰ ਜਵਾਬ ਦੇਣਾ ਚਾਹੀਦਾ, ਤੇ ਉਹਨਾਂ ਨੇ ਆਪ ਦਿੱਤਾ ਜਵਾਬ, ਉਹ ਰਾਜੋ ਮੀਡੀਆ ਦੇ ਵਿੱਚ ਨਸ਼ਰ ਵੀ ਸਾਰਾ।
ਬਿੱਟਾ ਸਾਹਿਬ, ਆਪਾਂ ਸੁਰਖੀਆਂ ਦੀ ਗੱਲ ਕਰਦੇ ਹਾਂ, ਗਲਤ ਸੁਰਖੀਆਂ, ਗਲਤ ਮਤਲਬ ਪੇਸ਼ਕਾਰੀਆਂ, ਇਹ ਮੀਡੀਆ ਤੁਹਾਨੂੰ ਪਤਾ ਹੈ ਕਿ ਕਾਫੀ ਆਪਾਂ ਕਹਿੰਦੇ ਗੋਦੀ ਮੀਡੀਆ, ਹੁਣ ਇਹ ਮੀਡੀਆ ਦੱਸੋ, ਮੀਡੀਆ ਤਾਂ ਵਿਕਣ ਨੂੰ ਤਿਆਰ ਹੈ, ਚਾਹੇ ਮੋਦੀ ਖਰੀਦ ਲਵੇ ਚਾਹੇ ਕੋਈ ਖਰੀਦ ਲਵੇ, ਸੋ ਪੈਸੇ ਦੇ ਕੇ ਜੋ ਮਰਜ਼ੀ ਲਵਾ ਲਵੇ, ਇਹ ਅਸੀਂ ਹਾਂ ਜਿਹੜੇ ਸੱਚ ਬੋਲੀ ਜਾਂਦੇ ਹਾਂ। ਅਤੇ ਜਗਤਾਰ ਸਿੰਘ ਢੁੱਡਕੇ ਸਾਡੇ ਨਾਲ ਜੁੜੇ ਨੇ ਭਾਅ ਜੀ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਆਪਣੇ ਆਪ ਨੂੰ ਸਿਆਣਾ ਕਹਿਣ ਵਾਲਾ ਕਦੇ ਸਿਆਣਾ ਨਹੀਂ ਹੁੰਦਾ, ਤੁਹਾਡੀ ਸਿਆਣਪ ਦੂਸਰਿਆਂ ਦੇ ਬੋਲਣਾਂ 'ਚ ਨਿਕਲਦੀ ਆ। ਬਿਲਕੁਲ ਸਹੀ ਗੱਲ ਹੈ, ਅਤੇ ਅਸੀਂ ਵੀ ਬਿਆਨ ਦੇ ਚੁੱਕੇ ਹਾਂ ਕਿ ਅਸੀਂ ਸੱਚ ਬੋਲ ਰਹੇ ਹਾਂ, ਸੋ ਅਸੀਂ ਵੀ ਸਿਆਣੇ ਬਣਨ ਦੀ ਕੋਸ਼ਿਸ਼ ਕਰ ਰਹੇ, ਪਰ ਲੋਕਾਂ ਨੂੰ ਕਚਹਿਰੀ ਛੱਡ ਦਿੰਦੇ ਆ।
ਥੋੜੀ ਜਿਹੀ ਆਪਦੇ ਆਪ ਨੂੰ ਵੀ ਸ਼ਾਬਾਸ਼ ਦੇ ਲਾਂ ਜੀ,
ਬਣਦੀ ਆ, ਹੁਣ ਹੋਰ ਤਾਂ ਕਿਸੇ ਨੇ ਦੇਣੀ ਨਹੀਂ ਆਪਾਂ, ਅਸੀਂ ਤਾਂ ਫਿਰ ਦੇਖੋ। ਬਿੱਟਾ ਭਾਜੀ, ਮੈਂ ਇਹ ਕਹਿੰਦਾ ਵੀ ਸਾਰਿਆਂ ਨਾਲੋਂ ਵੱਧ ਜੇ ਕੋਈ ਬੰਦਾ ਸਿਫਤ ਵਧੀਆ ਕਰ ਸਕਦਾ, ਬੰਦਾ ਆਪਣੀ ਆਪ ਹੀ ਕਰ ਸਕਦਾ, ਕਿਸੇ ਤੇ ਨਹੀਂ ਛੱਡਣੀ ਚਾਹੀਦੀ, ਮਤਲਬ ਟੱਲ ਸਚਾਈ ਆ। ਤੇ ਹਾਂਜੀ ਹਾਂਜੀ, ਕਰੋ ਸੋਚੀ ਥੋੜੀ।
ਸ਼ਾਬਾਸ਼। ਮੈਂ ਢੀਂਡਸਾ ਸਾਹਿਬ ਦੀ ਕੋਠੀ ਬੈਠਾ ਪਿਛਲੇ ਦਿਨੀ, ਇਹ ਹੋ ਗਏ ਮਹੀਨਾ ਕੁ ਹੋ ਗਿਆ ਜਦੋਂ ਇਹਨਾਂ ਨੇ ਸੰਯੁਕਤ ਅਕਾਲੀ ਦਲ ਨਹੀਂ ਬਣਾਇਆ ਸੀ, ਸਾਂਝਾ ਨਹੀਂ ਬਣਾਇਆ ਸੀਗਾ।
ਅੱਛਾ।
ਤੇ ਮੈਂ ਉਹਨਾਂ ਨਾਲ ਚਰਚਾ ਕਰਕੇ, ਇੰਟਰਵਿਊ ਕਰਕੇ, ਤੇ ਉੱਥੇ ਦੋ ਦਿੱਲੀ ਦੇ ਸਰਦਾਰ ਬੈਠੇ, ਹਰਮਨਜੀਤ ਸਿੰਘ ਤੇ ਇੱਕ ਹੋਰ ਬੰਦਾ।
ਅੱਛਾ।
ਉਹ ਗੱਲਾਂ ਕਰਨ ਲੱਗ ਪਏ ਤੇ ਉਹ ਕਹਿੰਦੇ ਕਾਕਾ ਜੀ ਕਿੱਥੋਂ ਆ ਤੁਸੀਂ? ਮੈਂ ਕਿਹਾ ਜੀ ਮੈਂ ਮੁਕਤਸਰ ਤੋਂ ਆ।
ਅੱਛਾ।
ਢੀਂਡਸਾ ਸਾਹਿਬ ਉਹਦੇ ਹੀ ਬੋਲ ਪਏ, ਕਹਿੰਦੇ ਇਹ ਕਾਕਾ ਵੀ ਮੈਂ ਮੁਕਤਸਰ ਹੋਵਾਂ, ਮੈਂ ਮੋਗੇ ਜਾਵਾਂ, ਮੈਂ ਚੰਡੀਗੜ੍ਹ ਜਾਵਾਂ, ਮੈਂ ਦਿੱਲੀ ਆਵਾਂ, ਇਹ ਮੈਨੂੰ ਹਮੇਸ਼ਾ ਕਵਰ ਕਰਦਾ, ਔਰ ਕਦੇ ਇਹਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਜਿਵੇਂ ਬਾਕੀ ਬੰਦੇ ਕਰਦੇ ਆ।
ਅੱਛਾ ਜੀ।
ਤੇ ਮੈਂ ਢੀਂਡਸਾ ਸਾਹਿਬ ਨੂੰ ਆਖਿਆ, ਮੈਂ ਕਿਹਾ ਜੀ ਮੈਂ ਇੱਕ ਪਾਸੇ 10 ਲੱਖ ਰੁਪਇਆ ਰੱਖ ਦੇਵਾਂ, ਹੈ ਤਾਂ ਨੀ ਮੇਰੇ ਕੋਲੇ, ਪਰ ਮੈਂ ਧਾਰਾ ਧੂਰਾ ਫੜ ਕੇ ਮੰਗ ਮੁੰਗ ਕੇ ਇੱਕ ਪਾਸੇ 10 ਲੱਖ ਰੁਪਇਆ ਰੱਖ ਦਿਆਂ, ਤੇ ਇੱਕ ਪਾਸੇ ਮੈਂ ਤੁਹਾਨੂੰ ਕਹਾਂ ਵੀ ਯਾਰ ਮੇਰੇ ਲਈ ਆਹ ਸ਼ਬਦ ਤੁਸੀਂ ਕਹਿ ਦਿਓ, ਤੇ ਮੈਨੂੰ ਲੱਗਦਾ ਸ਼ਾਇਦ ਤੁਸੀਂ ਨਹੀਂ ਕਹੋਗੇ। ਤੇ ਕਹਿੰਦੇ ਹਾਂ ਬਿਲਕੁਲ ਬੱਚੇ, ਇਹ ਗੱਲ ਤੇਰੀ ਮੈਂ ਬਿਲਕੁਲ ਠੀਕ ਕਹਿ ਰਿਹਾ। ਤੇ ਉਹ ਦਿੱਲੀ ਦੇ ਜਿਹੜੇ ਵੱਡੇ ਸਰਦਾਰ ਬੈਠੇ ਸੀ ਉੱਥੇ, ਉਹਨਾਂ ਨੇ ਮੇਰੇ ਨੰਬਰ ਲਿਆ ਮੇਰੇ ਤੋਂ, ਮੈਂ ਉਹਨਾਂ ਦਾ ਨੰਬਰ ਲਿਆ, ਐਕਸਚੇਂਜ ਨੰਬਰ ਕੀਤਾ, ਤੇ ਮੈਂ ਆਪਣੇ ਆਪ ਨੂੰ ਬੜਾ ਉੱਥੇ ਖੁਸ਼ਕਿਸਮਤ ਸਮਝਿਆ। ਮੈਂ ਕਿਹਾ ਵੀ ਇੱਡੇ ਵੱਡੇ ਕੱਦ ਦੇ ਬੰਦੇ ਜਿਨ੍ਹਾਂ ਦਾ ਬਾਦਲ ਸਾਹਿਬ ਤੋਂ ਬਾਅਦ ਨਾਂ ਲਿਆ ਜਾਂਦਾ, ਜੇ ਉਹ ਬੰਦੇ ਤੁਹਾਡੀ ਇਹ ਗੱਲ ਕਰਨ, ਤੁਹਾਡੇ ਲਈ ਇਸ ਤਰ੍ਹਾਂ ਦੇ ਸ਼ਬਦ ਵਰਤਣ, ਤਾਂ ਮੇਰੇ ਲਈ ਤਾਂ ਇਹ ਬਹੁਤ ਵੱਡੀ ਗੱਲ ਹੈ। ਕਈ ਵਾਰੀ ਤੁਹਾਨੂੰ ਤਨਖਾਹ ਜਾਂ ਤੁਹਾਨੂੰ ਜਿਹੜੇ ਪੱਤੇ ਹੈ ਉਹ ਪਿੱਛੇ ਰਹਿ ਜਾਂਦੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਡਾ ਮਨ ਸੁਣਦਾ। ਕੱਲ ਵੀ ਮੈਂ ਜਦੋਂ ਗੱਲ ਕਰ ਰਿਹਾ ਸੀ ਸਰਦਾਰ ਮਨਜਿੰਦਰ ਸਿੰਘ ਸਰਸਾ ਨਾਲ, ਤਾਂ ਸ਼ਾਮ ਮੈਨੂੰ ਦੁਪਹਿਰੇ ਜੇ ਇੱਕ ਬਹੁਤ ਵੱਡੇ ਪੱਤਰਕਾਰ ਦਾ ਫੋਨ ਆਇਆ, ਮੈਨੂੰ ਉਹਨਾਂ ਨੇ ਪੁੱਛਿਆ ਵੀ ਜਿਹੜੇ ਮਨਜਿੰਦਰ ਸਿੰਘ ਸਰਸਾ ਦੀ ਜਿਹੜੀ ਗੱਲ ਹੈਗੀ ਉਹਦੇ ਚ ਕਿੰਨੀ ਕੁ ਸੱਚਾਈ ਹੈ ਕੀ ਹੈ। ਮੈਂ ਜਦੋਂ ਉਹਨਾਂ ਨੂੰ ਗੱਲ ਦੱਸੀ ਮੈਨੂੰ ਕਹਿੰਦੇ ਨਹੀਂ ਤੇਰੇ ਕੋਲ ਗਲਤ ਜਾਣਕਾਰੀ ਹੈ। ਮੈਂ ਕਿਹਾ ਜੀ ਮੇਰੇ ਕੋਲ ਬਿਲਕੁਲ ਠੀਕ ਜਾਣਕਾਰੀ ਹੈ, ਤੁਸੀਂ ਵੱਡੇ ਬੰਦੇ ਹੋ ਤੁਹਾਡੇ ਕੋਲ ਜ਼ਿਆਦਾ ਇਨਪੁਟਸ ਹੋਣਗੇ, ਪਰ ਮੇਰੀ ਜਾਣਕਾਰੀ ਬਿਲਕੁਲ ਸਹੀ ਹੈ। ਤਾਂ ਮੈਂ ਕਿਹਾ ਜੀ ਤੁਸੀਂ ਏਦਾਂ ਕਰੋ, ਤੁਸੀਂ ਮਨਜਿੰਦਰ ਸਿੰਘ ਸਰਸਾ ਨਾਲ ਰਾਬਤਾ ਕਾਇਮ ਕਰ ਲਓ। ਤਾਂ ਕਹਿੰਦੇ ਨਹੀਂ ਮੈਂ ਕਿਉਂ ਕਰਾਂ, ਮੈਂ ਫੋਨ ਕੱਟਿਆ ਤੇ ਮੈਨੂੰ ਪਤਾ ਸੀ, ਮੈਂ ਕਿਹਾ ਇਹ ਲਾਈਵ ਪ੍ਰੋਗਰਾਮ ਜਾਣਾ ਹੈ 5 ਮਿੰਟਾਂ ਬਾਅਦ, ਤੇ ਮੈਂ ਕਿਹਾ ਜੀ ਇਸ ਵੱਡੇ ਪੱਤਰਕਾਰ ਦੇ ਮੂੰਹ ਦੇ ਵਿੱਚੋਂ ਕੋਈ ਗੱਲ ਐਸੀ ਨਿਕਲ ਗਈ ਤੇ ਕੱਲ ਨੂੰ ਗੱਲ ਦੇਣੀ ਆਈ ਤਾਂ ਉਹਦੇ ਨਾਲ ਇਹ ਮੈਨੂੰ ਆਪਣੇ ਆਪ ਨੂੰ ਲੱਗੂਗਾ ਕਿ ਮੈਂ ਜਦੋਂ ਉਹਨਾਂ ਨੂੰ ਕਹਿ ਰਿਹਾ ਸੀ ਤੇ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ, ਤਾਂ ਕੱਲ ਨੂੰ ਫਿਰ ਮਾਫ਼ੀ ਮੰਗਣ ਵਾਲੀ ਜਗ੍ਹਾ ਦੇ ਉੱਤੇ ਵੀ ਚੰਗੀ ਗੱਲ ਨਹੀਂ ਹੋਊਗੀ।
ਜੀ ਜੀ ਜੀ।
ਤਾਂ ਮੈਂ ਇਮੀਡੀਏਟ ਮੈਂ ਮਨਜਿੰਦਰ ਸਿੰਘ ਸਰਸਾ ਨੂੰ ਫੋਨ ਕੀਤਾ, ਮੈਂ ਕਿਹਾ ਜੀ ਭਾਜੀ ਵੀ ਆਹ ਗੱਲ ਹੈਗੀ ਹੈ ਵੀ ਉਹਨਾਂ ਕੋਲੇ, ਮੈਨੂੰ ਕਹਿੰਦੇ ਤੁਸੀਂ ਉਹਨਾਂ ਨੂੰ ਆਰਡਰ ਦੀ ਕਾਪੀ ਨਹੀਂ ਭੇਜੀ ਜਿਹੜੀ ਮੈਂ ਤੁਹਾਨੂੰ ਭੇਜੀ? ਮੈਂ ਕਿਹਾ ਜੀ ਮੈਂ ਭੇਜੀ ਹੈ ਕਾਪੀ, ਪਰ ਤੁਸੀਂ ਗੱਲ ਕਰ ਲਓ।
ਅੱਛਾ।
ਮੈਨੂੰ ਕਹਿੰਦੇ ਯਾਰ ਵੀ ਉਹ ਕਹਿਣਗੇ ਵੀ ਤੈਨੂੰ ਕਿਵੇਂ ਪਤਾ ਲੱਗਿਆ? ਮੈਂ ਕਿਹਾ ਜੀ ਮੈਂ ਕਿਹੜਾ ਮੁੱਕਰ ਰਿਹਾ,
ਨਾਮ ਲੈ ਦਿਓ
ਤੁਸੀਂ ਮੇਰਾ ਨਾਂ ਲਓ। ਮੈਂ ਕਿਹਾ ਜਾਂ ਤਾਂ ਹੋਵੇ ਨਾ ਮੈਂ ਤੁਹਾਨੂੰ ਕਹਿ ਰਿਹਾ ਹੋਵਾਂ ਵੀ ਮੇਰੀ ਮੇਰੀ ਗੱਲ ਨਾ ਕਰੋ, ਮੈਂ ਕਿਹਾ ਮੈਂ ਨੀ ਮੁੱਕਰਦਾ, ਤੁਸੀਂ ਗੱਲ ਕਰੋ। ਉਹਨਾਂ ਨੇ ਗੱਲ ਕੀਤੀ, ਚਲੋ ਗੱਲ ਉਹ ਹੋ ਗਈ। ਸ਼ਾਮ ਨੂੰ 7 ਵਜੇ ਮੈਨੂੰ ਦੁਬਾਰਾ ਮੈਂ ਫਿਰ ਫੋਨ ਕੀਤਾ, ਮੈਂ ਕਿਹਾ ਜੀ ਗੱਲ ਇਹ ਹੈ ਵੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹ ਉਹਦੀ ਰਿਸਪੈਕਟ ਦੁਨੀਆਂ ਭਰ ਦੇ ਵਿੱਚ ਹੋ ਰਹੀ ਹੈ, ਨੌਕਰੀਆਂ ਮੇਰੇ ਲਈ ਸੈਕੰਡਰੀ ਨੇ।
ਜੀ ਜੀ।
ਮੈਨੂੰ ਕੱਲ ਨੂੰ ਕੋਈ ਬੰਦਾ ਕਹੇ ਵੀ ਤੁਸੀਂ ਸਾਡੀ ਗੱਲ ਉਧਰ ਕਰ ਦਿੱਤੀ ਜਾਂ ਇੱਧਰ ਕਰ ਦਿੱਤੀ, ਮੇਰੇ ਲਈ ਨੌਕਰੀ ਸੈਕੰਡਰੀ ਹੈ, ਮੇਰੇ ਲਈ ਤੁਹਾਡੀ ਰਿਸਪੈਕਟ ਹੈ, ਦਿੱਲੀ ਕਮੇਟੀ ਦੀ ਰਿਸਪੈਕਟ ਹੈ, ਜਿਹੜੇ ਵੱਡੇ ਸਿੱਖ ਕਾਰਜ ਕਰ ਰਹੇ ਉਹਨਾਂ ਦੀ ਰਿਸਪੈਕਟ ਮੇਰੇ ਲਈ ਪਹਿਲਾਂ ਹੈ।
ਜੀ।
ਤਾਂ ਮੈਨੂੰ ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਉਹ ਕਹਿੰਦੇ ਜੀ ਤੁਸੀਂ ਦੇਖੋ ਤੁਸੀਂ ਮੈਨੂੰ ਕਿਹਾ ਸਵੇਰੇ ਵੀ ਤੁਹਾਨੂੰ ਜਵਾਬ ਦੇਣਾ ਚਾਹੀਦਾ, ਤੁਹਾਡੇ ਮੈਂ ਕਿਸੇ ਨਾਲ ਸਲਾਹ ਨਹੀਂ ਕੀਤੀ, ਮੈਂ ਤੁਹਾਡੇ ਕਹਿਣ ਤੇ ਪ੍ਰੈਸ ਕਾਨਫਰੰਸ ਕੀਤੀ ਹੈ।
ਜੀ ਜੀ।
ਔਰ ਤੁਸੀਂ ਪਿਛਲੇ 20 ਦਿਨਾਂ ਦਾ ਰਿਕਾਰਡ 30 ਦਿਨਾਂ ਦਾ ਰਿਕਾਰਡ ਚੱਕ ਕੇ ਦੇਖ ਲਓ, ਮਨਜਿੰਦਰ ਸਿੰਘ ਸਰਸਾ ਨੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੋਵੇ ਜਿਹਦੇ ਚ ਸਰਨਿਆਂ ਦਾ ਕੋਈ ਜਵਾਬ ਦਿੱਤਾ ਹੋਵੇ, ਜਾਂ ਇੱਕ ਹੋਰ ਤੁਸੀਂ ਦੇਖ ਲਓ, ਤੁਸੀਂ ਸਾਰੇ ਅਖਬਾਰ ਚੱਕ ਕੇ ਦੇਖ ਲਓ, ਸਰਨਿਆਂ ਨੇ 50 ਵਾਰੀ ਮਨਜਿੰਦਰ ਸਿੰਘ ਸਰਸਾ ਦੇ ਉੱਤੇ ਇਸ ਤਰ੍ਹਾਂ ਦੇ ਵਾਰ ਕੀਤੇ ਹੋਣਗੇ,
ਵਲਟੋਆ ਚੱਲ ਰਹੀ ਹੈ ਗੱਲ, ਉਹ ਆਪਾਂ ਕਹਿੰਦੇ ਵੀ ਜ਼ਰੂਰ ਇਹਦਾ ਜ਼ਿਕਰ ਕਰੋ ਕਿ ਕੀ ਕਹਾਣੀ ਕੀ ਹੈ।
ਹਾਂ ਬਿਲਕੁਲ, ਚੋਲਾ ਸਾਹਿਬ ਦਾ ਇੱਕ ਬੰਦਾ ਹੈਗਾ, ਉਹਦਾ ਨਾਂ ਹੈਗਾ ਪ੍ਰਭਜੀਤ ਸਿੰਘ।
ਜੀ।
ਪ੍ਰਭਜੀਤ ਸਿੰਘ ਜਿਪਸਮ ਤੇ ਇੱਕ ਕੋਈ ਵਾਈਟ ਪਾਊਡਰ ਹੈਗਾ ਜਿਹੜਾ ਜਿਹੜੀਆਂ ਟਾਈਲਾਂ ਬਣਦੀਆਂ ਸਾਡੇ ਫਰਸ਼ ਚ ਲੱਗਦੀਆਂ ਉਹਦੇ ਵਿੱਚ ਉਹ ਯੂਜ਼ ਹੁੰਦਾ। ਹੁਣ ਜਦੋਂ ਤੁਹਾਨੂੰ ਪਤਾ ਵੀ ਇੰਟੀਗ੍ਰੇਟਡ ਚੈੱਕ ਪੋਸਟ ਜਿਹੜੀ IPC ਹੈਗੀ ਹੈ ਅਟਾਰੀ ਵਾਲੀ, ਉਹ ਪਿਛਲੇ ਲੰਬੇ ਸਮੇਂ ਤੋਂ ਬੰਦ ਹੈ, ਲਾਂਘਾ ਬੰਦ ਹੈ ਸਾਡਾ ਅਟਾਰੀ ਵਾਹਗਾ ਵਾਲਾ, ਕਰਤਾਰਪੁਰ ਸਾਹਿਬ ਦਾ ਰਸਤਾ ਜਿਹੜਾ ਉਹ ਵੀ ਬੰਦ ਹੈ। ਤਾਂ ਪਹਿਲਾਂ ਵਪਾਰ ਹੁੰਦਾ ਸੀਗਾ ਪਾਕਿਸਤਾਨ ਅਫਗਾਨਿਸਤਾਨ ਤੋਂ ਟਰੱਕਾਂ ਰਾਹੀਂ ਉੱਧਰ ਮਾਲ ਆਉਂਦਾ ਸੀ, ਇੱਧਰ ਜਿਹੜੀ ਤੁਸੀਂ ਦੇਖਿਆ ਹੀ ਹੋਣਾ ਵਾਹਗਾ ਬਾਰਡਰ ਦੇ ਉੱਤੇ ਜਿਹੜੀ ਇੰਡੀਅਨ ਚੈੱਕ ਪੋਸਟ ਬਣੀ ਹੋਈ ਹੈ, ਉੱਥੇ ਮਾਲ ਆ ਕੇ ਲੈਂਦਾ ਸੀਗਾ ਤੇ ਉੱਥੇ ਕੁਲੀ ਇਹਨੂੰ ਟ੍ਰਾਂਸਫਰ ਕਰਦੇ ਸੀ, ਉਹ ਵਪਾਰ ਬੰਦ ਹੋ ਗਿਆ।
ਅੱਛਾ।
ਹੁਣ ਸਮੁੰਦਰੀ ਰਸਤੇ ਵਪਾਰ ਆ ਰਿਹਾ ਹੈ, ਔਰ ਸਮੁੰਦਰੀ ਰਸਤੇ ਦੇ ਉੱਤੇ ਜਦੋਂ ਵਪਾਰ ਆ ਰਿਹਾ ਹੈ ਤਾਂ ਉਦੋਂ ਮੁੰਬਈ ਦੇ ਵਿੱਚ ਇੱਕ ਬਹੁਤ ਵੱਡੀ ਖੇਪ ਫੜੀ ਗਈ, ਔਰ ਉਸ ਦੇ ਵਿੱਚ ਕਿਹਾ ਜਾ ਰਿਹਾ ਕਿ ਉਹ ਜਿਹੜਾ ਪਾਊਡਰ ਹੈਗਾ ਉਹ ਨਸ਼ੀਲਾ ਪਾਊਡਰ ਹੈਗਾ ਤੇ ਨਸ਼ਿਆਂ ਦੇ ਲਈ ਉਹਨੂੰ ਵਰਤਿਆ ਜਾਂਦਾ ਹੈ, ਤੇ ਉਹ ਪਾਊਡਰ ਦੀ ਜਿਹੜੀ ਖੇਪ ਹੈਗੀ ਹੈ ਉਹ ਚੋਲਾ ਸਾਹਿਬ ਦੇ ਪ੍ਰਭਜੀਤ ਸਿੰਘ ਦੇ ਨਾਮ ਦੇ ਉੱਤੇ ਹੈ। ਹੁਣ ਕੱਲ ਵੀ ਇੱਕ 2500 ਕਰੋੜ ਰੁਪਏ ਦੀ ਹੈਰਨ ਹੈ ਜਿਹੜੀ ਉਹ ਸਪੈਸ਼ਲ ਸੈੱਲ ਦਿੱਲੀ ਨੇ ਫੜੀ ਹੈ, ਔਰ ਹੁਣ ਤੱਕ ਦੀ ਦਿੱਲੀ ਦੀ ਸਭ ਤੋਂ ਵੱਡੀ ਖੇਪ ਉਹਨੂੰ ਕਿਹਾ ਜਾ ਸਕਦਾ ਹੈ। ਔਰ ਉਹ ਬੰਦਾ ਜਿਹੜਾ ਪ੍ਰਭਜੀਤ ਸਿੰਘ, ਅੱਗੇ ਗੱਲ ਸੁਣ ਲਓ, ਪ੍ਰਭਜੀਤ ਸਿੰਘ ਦਾ ਜਿਹੜਾ ਚਾਚਾ ਹੈ ਜਾਂ ਜਿਹੜਾ ਤਾਇਆ ਹੈ ਪ੍ਰਭਜੀਤ ਸਿੰਘ, ਉਹਦਾ ਤਾਇਆ ਜਾਂ ਚਾਚਾ, ਉਹ ਮੈਨੂੰ ਪਤਾ ਨਹੀਂ ਵੀ ਉਹ ਤਾਇਆ ਕਿ ਚਾਚਾ ਹੈ, ਉਹ ਰਹਿੰਦਾ ਆਪਣੇ ਮਹਾਨ ਪੁਰਖ ਢੱਡਰੀਆਂ ਵਾਲੇ ਨਾਲ।
ਅੱਛਾ।
ਉਹਦਾ ਸਿਕਿਉਰਿਟੀ ਗਾਰਡ ਵੀ ਕਹਿ ਲਓ, ਉਹਦਾ ਗਨਮੈਨ ਕਹਿ ਲਓ, ਉਹਦੇ ਨਾਲ ਉਹਦੀਆਂ ਫੋਟੋਆਂ ਵਾਇਰਲ ਹੋ ਰਹੀਆਂ।
ਜੀ।
ਔਰ ਉਹਦੇ ਸੰਬੰਧੀ ਜਿਹੜਾ ਇਹ ਯੂਟਿਊਬਰ ਹੈ, ਮੈਂ ਇਹਨੂੰ ਯੂਟਿਊਬਰ ਕਹੂੰਗਾ ਢੱਡਰੀਆਂ ਵਾਲੇ ਨੂੰ, ਕਿਉਂਕਿ ਅੱਜ ਕੱਲ ਇਹ ਹਰ ਵਿਸ਼ੇ ਦੇ ਉੱਤੇ ਜਦੋਂ ਬੋਲਦਾ ਤੇ ਉਹ ਚੰਗੇ ਉਦੋਂ ਯੂਟਿਊਬ ਤੋਂ ਚੰਗੇ ਨੋਟ ਉਹਨੂੰ ਡਿੱਗਦੇ ਆ।
ਹਾਂਜੀ।
ਮੋਨੇਟਾਈਜੇਸ਼ਨ ਉਹਨੇ ਕੀਤੀ
ਹੈ। ਨਹੀਂ ਉਹ ਲਾਈਵ ਦੀਵਾਨ ਕਰਨੇ ਬਾਹਰ ਜਾਣੋਂ ਤਾਂ ਹਟ ਗਏ, ਹੁਣ ਸਿਰਫ ਯੂਟਿਊਬ ਤੇ ਦੀਵਾਨ ਲੱਗਦੇ ਨੇ, ਜਾਂ ਉਹਨਾਂ ਦੇ ਮਤਲਬ ਦੀਵਾਨਾਂ ਦੇ ਵਿੱਚ ਵੀ ਪ੍ਰੈਸ ਕਾਨਫਰੰਸ ਹੀ ਹੁੰਦੀ ਹੈ ਇੱਕ ਤਰ੍ਹਾਂ ਨਾਲ।
ਹਾਂਜੀ ਹਾਂਜੀ ਹਾਂਜੀ।
ਉਹ
ਇੱਕ ਬੜਾ ਸੋਹਣਾ ਪੱਤਰਕਾਰ ਆ ਉਹ, ਮੈਂ ਤਾਂ ਇਹ ਕਹਿ ਸਕਦਾ ਹਾਂ। ਕਿਉਂਕਿ ਉਹ ਹੌਟ ਜਿਹੜੀਆਂ ਖਬਰਾਂ ਹੁੰਦੀਆਂ ਡੇਲੀ ਦੇ ਅਨੈਲਿਸਿਸ ਉਹ ਚੱਕ ਲੈਂਦਾ, ਉਹ ਦੋ ਚਾਰ ਵਿੱਚ ਟੁੱਟ ਕੇ ਉਹਦੇ ਪਾ ਦਿੰਦਾ, ਤਾਂ ਉਹ ਲੱਗਦਾ ਕਿ ਬੜੇ ਉਹਨੂੰ ਵਿਊ ਆ ਗਏ ਤੇ ਉਹਦੇ ਨਾਲ ਸਾਰਾ ਉਹਦਾ ਖਰਚਾ ਪਾਣੀ ਚੱਲ ਜਾਂਦਾ। ਕੋਈ ਦੋ ਚਾਰ ਇਧਰੋਂ ਗਾਲਾਂ ਕੱਢ ਲਈਆਂ, ਦੋ ਚਾਰ ਉਧਰੋਂ ਕੱਢ ਲਈਆਂ, ਉਹਨਾਂ ਨੇ ਚੰਗੇ ਤਰੀਕੇ ਨਾਲ ਗਾਲਾਂ ਕੱਢ ਲੈਂਦਾ ਉਹ ਮੇਰੇ ਵਾਂਗੂ ਨਹੀਂ, ਸਿੱਧੇ ਨਹੀਂ ਕੱਢਦਾ ਉਹ ਦੂਜੇ ਤਰੀਕੇ ਨਾਲ ਕੱਢ ਲੈਂਦਾ। ਔਰ ਉਹਨੇ ਇਹਦੇ ਚ ਜ਼ਿਕਰ ਕੀਤਾ ਸੀਗਾ ਵੀ ਆਪਣੇ ਵਿਰਸਾ ਸਿੰਘ ਵਲਟੋਏ ਨੇ ਇਹ ਤੋਂ ਪਹਿਲਾਂ ਜ਼ਿਕਰ ਕੀਤਾ ਸੀਗਾ ਵੀ ਇਹ ਬਾਬਾ ਜੀ ਦੱਸਣ ਵੀ ਆ ਜਿਹੜੇ ਤੁਹਾਡੇ ਨਾਲ ਦੇ ਚੇਲੇ ਚਪਟੇ ਫਿਰਦੇ ਆ, ਜਿਹੜੇ ਰਾਈਫਲਾਂ ਚੱਕੀ ਫਿਰਦੇ ਆ, ਇਹਨਾਂ ਦਾ ਕੀ ਕਰਦਾਰ ਇਹਦੇ ਚ ਸਫਾਈ ਦੇਣ। ਉਹ ਸਫਾਈ ਦੀ ਇਵਜ ਵਜੋਂ ਜਿਹੜਾ ਯੂਟਿਊਬਰ ਹੈ ਇਹਨੇ ਉਹ ਉਹਦੇ ਚ ਵਲਟੋਏ ਨੂੰ ਇਹ ਗੱਲ ਕਹੀ ਹੈ ਕਿ ਆਓ ਆਪਾਂ ਕਰ ਲਈਏ, ਡਿਸਕਸ ਕਰ ਲਈਏ, ਮਸਲਾ ਵਿਚਾਰ ਲਈਏ, ਸਾਂਝੀ ਗੱਲ ਕਰ ਲਈਏ, ਤੁਸੀਂ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਮੈਨੂੰ ਦੱਸ ਦਿਓ, ਉਹ ਇਸ ਤਰ੍ਹਾਂ ਦੀ ਜਿਹੜੀ ਇਹ ਸ਼ਬਦੀ ਵਾਰ ਹੈਗੇ ਨੇ। ਉਹ ਹੁਣ ਕੌਣ ਸੱਚਾ ਕੌਣ ਝੂਠਾ ਇਹ ਤਾਂ ਅਦਾਲਤ ਨੇ ਸਿੱਧ ਕਰਨਾ।
ਹਾਂ, ਬਲਟੋਆ ਸਾਹਿਬ ਦੀ ਇੱਕ ਮੈਂ ਇੰਟਰਵਿਊ ਵੀ ਦੇਖੀ ਸੀ, ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜੀਆਂ ਦੋ ਦੋ ਕਰੋੜ ਦੀਆਂ ਗੱਡੀਆਂ ਨੇ, ਟਰੱਕ ਤਾਂ ਬਾਬੇ ਦੇ ਚੱਲਦੇ ਨਹੀਂ, ਇੱਕ ਗਾਣਾ ਵੀ ਆਇਆ ਸੀਗਾ ਇਹੋ ਜਿਹੀ, ਉਹ ਇੱਕ ਪ੍ਰੈਸ ਕਾਨਫਰੰਸ ਹੈ ਵੀ ਇੰਨਾ ਖਰਚਾ ਧਰਮ ਦੇ ਨਾਂ 'ਤੇ ਕਿੰਨਾ ਕੁ ਚੜਾਵਾ ਚੜ੍ਹਦਾ, ਕਿੱਥੋਂ ਆਉਂਦੇ ਨੇ ਪੈਸੇ, ਹੈ ਨਾ, ਵੀ ਕਿਉਂਕਿ ਇੰਨੀ ਮਤਲਬ ਕਰੋੜ ਕਰੋੜ ਦੇ ਫੋਨ ਹੀਰਿਆਂ ਵਾਲੇ, ਹੈ ਨਾ, ਵੀ ਇਹ ਕੀ ਆ, ਵੀ ਤਾਰਾਂ ਜੁੜਦੀਆਂ, ਇਲਜ਼ਾਮ ਲਾ ਰਹੇ ਨੇ ਕਿ ਪੁਲਿਸ ਨੂੰ ਇਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਵੀ ਇਹ ਲਿੰਕ ਬਣਦੇ ਨੇ, ਤਾਂ ਪੁਲਿਸ ਨੂੰ ਦੱਸਣ ਦੀ ਲੋੜ ਹੀ ਨਹੀਂ, ਉਹਨਾਂ ਨੂੰ ਆਪਣੇ ਆਪ ਹੀ ਸਾਰੀਆਂ ਏਜੰਸੀਆਂ ਨੂੰ ਕਰਨਾ ਚਾਹੀਦਾ। ਸੋ ਇਹ ਜਿਹੜੀ ਸ਼ਬਦੀ ਜੰਗ ਹੈ ਬਲਟੋਆ ਅਤੇ ਢੱਡਰੀਆਂ ਵਾਲਿਆਂ ਦੇ ਵਿਚਕਾਰ, ਇਹਦਾ ਬਿੱਟਾ ਸਾਹਿਬ ਬਰੀਫਲੀ ਦੱਸਿਓ, ਕਿਉਂਕਿ ਮੁੱਦੇ ਦੋ ਤਿੰਨ ਹੋਰ ਵੀ ਆ ਗਏ ਨੇ, ਕਿ ਆਪਾਂ ਮਤਲਬ ਕੀ ਦੇਖ ਸਕਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ, ਕਿ ਇਹ ਪੋਲੀਟੀਕਲੀ ਹੁਣ ਚੱਲੇਗਾ ਕੰਮ ਇਹ ਸਾਰਾ?
ਬਿਲਕੁਲ ਜੀ, ਕਿਉਂਕਿ ਇਲੈਕਸ਼ਨ ਈਅਰ ਹੈਗਾ
ਜੀ।
ਦੂਜੇ ਪਾਸੇ ਤੁਹਾਨੂੰ ਪਤਾ ਹੀ ਹੈ ਕਿ ਅਕਾਲੀ ਦਲ ਦੇ ਖਿਲਾਫ ਹਮੇਸ਼ਾ ਦਮਦਮੀ ਟਕਸਾਲ ਦੇ ਖਿਲਾਫ ਯੂਟਿਊਬਰ ਬੋਲਦਾ ਰਿਹਾ ਔਰ ਉਹ ਇਹਨਾਂ ਦੇ ਖਿਲਾਫ ਬੋਲਦੇ ਰਹੇ ਨੇ
ਜੀ।
ਇਹ ਹੁਣ ਵੋਟਾਂ ਦਾ ਸੀਜ਼ਨ ਹੈਗਾ ਔਰ ਉਹਨੂੰ ਕਿਵੇਂ ਕੈਸ਼ ਕਰਨਾ ਹੈ, ਕਿਵੇਂ ਨੁਕਸਾਨ ਕਰਨਾ ਅਕਾਲੀ ਦਲ ਦਾ, ਔਰ ਉਹਨਾਂ ਨੇ ਅਕਾਲੀ ਦਲ ਵਾਲਿਆਂ ਨੇ ਇਹਦਾ ਕਿਵੇਂ ਦੀਵਾਨਾਂ ਤੋਂ ਸੰਗਤ ਨੂੰ ਕਿਵੇਂ ਰੋਕਣਾ ਹੈ।
ਮੈਨੂੰ ਯਾਦ ਹੈ 2007 ਚ ਜਦੋਂ ਡੇਰਾ ਸਿਰਸਾ ਦਾ ਰੌਲਾ ਪਿਆ ਸੀ ਤੇ ਤੁਸੀਂ ਲਾਈਵ ਆਪਾਂ ਪ੍ਰੋਗਰਾਮ ਕਰਦੇ ਹੁੰਦੇ ਸੀ ਤੇ ਲਾਈਵ ਦੱਸਦੇ ਹੁੰਦੇ ਸੀ, ਮੈਨੂੰ ਵੀ ਕੋਈ ਉਹੀ ਕਹਾਣੀ ਸੇਮ ਪੈਟਰਨ ਤੇ ਨਜ਼ਰ ਆ ਰਹੀ ਹੈ ਕਿ ਇਲੈਕਸ਼ਨ ਮੂਹਰੇ ਆ ਰਹੀ ਹੈ ਤੇ ਅਕਾਲੀ ਦਲ ਨੂੰ ਡਰ ਹੈ ਕਿ ਬਾਬਾ ਕਿਤੇ ਅਕਾਲੀ ਦਲ ਦੇ ਅਗੇਂਸਟ ਨਾ ਭੁਗਤ ਜਾਵੇ, ਤੇ ਉਸ ਦੀ ਪ੍ਰੂਨਿੰਗ ਸ਼ੁਰੂ ਹੋ ਗਈ ਹੈ ਤੇ ਨਸ਼ਿਆਂ ਦੇ ਵਿੱਚ ਨਾਲ ਉਹਦਾ ਲਿੰਕ ਸ਼ੁਰੂ ਹੋ ਗਿਆ, ਤੇ ਉਧਰ ਐਨ ਸੇਮ ਪੈਟਰਨ ਤੇ ਢੱਡੀਆਂ ਵਾਲੇ ਵੀ ਉਹੀ ਰਿਸਪੌਂਸ ਦੇ ਰਹੇ ਨੇ। ਤੁਹਾਨੂੰ ਵੀ ਲੱਗਦਾ ਉਹੀ ਕਹਾਣੀ ਮੁੜ ਕੇ ਰਿਪੀਟ ਹੋ ਰਹੀ ਹੈ 2006-07 ਵਾਲੀ?
ਬਿਲਕੁਲ ਜੀ, ਪਿੱਛੇ ਜੇ ਤੁਹਾਨੂੰ ਯਾਦ ਹੋਣਾ ਸਾਰੇ ਮੀਡੀਆ ਨੂੰ ਸੱਦ ਸੱਦ ਕੇ ਇੰਟਰਵਿਊ ਦਿੱਤੀ ਇਹਨਾਂ ਨੇ
ਜੀ,
ਤੇ ਮੈਂ ਵੀ ਅਪਰੋਚ ਕੀਤਾ ਤੇ ਮੈਨੂੰ ਕਹਿੰਦੇ ਜੀ ਤੁਸੀਂ ਕੁਐਸਚਨ ਦੱਸੋ ਸਾਨੂੰ।
ਹਾਂਜੀ,
ਮੈਂ ਕਿਹਾ ਜੀ ਕੁਐਸਚਨ ਦੱਸਣ, ਮੈਂ ਸਾਰੇ ਕੁਐਸਚਨ ਲਿਖ ਕੇ ਭੇਜ ਦਿੱਤੇ, ਮੈਂ ਕਿਹਾ ਲਓ ਜੀ। ਉਦੋਂ ਬਾਅਦ ਅੱਜ ਫੋਨ ਚੱਕਦੇ ਆ ਜੀ, ਅਸਲ ਚ ਪਲੈਨਡ ਹੈ ਜੀ ਸਾਰਾ ਕੁਛ
ਜੀ।
ਔਰ ਦੂਜੀ ਗੱਲ ਪਿੱਛੇ ਜੇ ਤੁਹਾਨੂੰ ਇਹ ਵੀ ਯਾਦ ਹੋਣਾ, ਬੀਬੀ ਪ੍ਰਨੀਤ ਕੌਰ ਵੀ ਇਹਨਾਂ ਕੋਲ ਜਾ ਕੇ ਆਏ ਨੇ, ਮੱਥਾ ਟੇਕ ਕੇ ਆਏ ਨੇ। ਹੁਣ ਉਹਨਾਂ ਨੂੰ ਕਾਂਗਰਸ ਨੂੰ ਲੱਗਦਾ ਕਿ ਸਾਨੂੰ ਪਟਿਆਲਾ ਦੇ ਸਰਾਊਂਡਿੰਗ ਜੇ ਕੋਈ ਬੰਦਾ ਵੋਟਾਂ ਪਵਾ ਸਕਦਾ ਤਾਂ ਆਹ ਬੰਦਾ ਹੈਗਾ। ਉਹ ਸਾਰੇ MLA ਉੱਥੇ ਜਾ ਕੇ ਮੱਥਾ ਟੇਕ ਰਹੇ ਆ, ਸੇਮ ਸਰਸੇ ਵਾਲਾ ਪੈਟਰਨ ਹੀ ਹੈ ਜੀ। ਸਰਸੇ ਵੀ ਆਈ ਸੀ, ਬਸ ਉਹ ਬੰਦਾ ਬਦਲਿਆ, ਹਰਕਤਾਂ ਬਦਲੀਆਂ।
ਹਾਂਜੀ ਹਾਂਜੀ, ਉਹੀ ਪੈਟਰਨ ਚੱਲ ਰਿਹਾ। ਖੈਰ, ਸਾਡੇ ਨਾਲ ਸੋਨੀ ਗਿੱਲ ਮਰਿੰਡੇ ਵਾਲੇ ਜੁੜੇ ਨੇ ਐਡਲੇਟ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸੰਦੀਪ ਐਡਲੇਟ ਤੋਂ। ਇੱਧਰ ਜਗਤਾਰ ਭਾਅ ਜੀ ਕਹਿੰਦੇ ਨੇ ਕਿ ਕੇਂਦਰ 'ਚ ਇੱਕ ਨਵਾਂ ਮਹਿਕਮਾ ਸਹਿਕਾਰਤਾ ਵਿਭਾਗ ਬਣਾਇਆ ਗਿਆ ਹੈ, ਜਿਸਦਾ ਚਾਰਜ ਗ੍ਰਹਿ ਮੰਤਰੀ ਨੂੰ ਦਿੱਤਾ ਗਿਆ। ਕੀ ਇਹ ਵਿਭਾਗ ਪੰਜਾਬ ਦੀਆਂ ਕੋਆਪਰੇਟਿਵ ਸੁਸਾਇਟੀਆਂ ਨੂੰ ਪ੍ਰਭਾਵਿਤ ਕਰੇਗਾ?
ਇਹ ਨਾ ਬੜਾ ਵਧੀਆ ਕੁਐਸਚਨ ਕੀਤਾ ਜਗਤਾਰ ਭਾਜੀ ਨੇ, ਇਹਨਾਂ ਨੇ ਮੇਰੇ ਨਾਲ ਹੋਰ ਮੈਨੂੰ ਪੁਰਾਣੀ ਯਾਦ ਲੈ ਜਾਣਾ। ਸਾਡੇ ਨਾ ਮੁਕਤਸਰ ਦੇ ਵਿੱਚ ਇੱਕ ਲਾਲਾ ਦਾ ਨਾਮ ਹੈ, ਭੁੱਲ ਗਿਆ ਉਹਦਾ, ਲਾਲਾ ਭਾਗਮਲ ਕਮੇਟੀ ਦਾ ਪ੍ਰਧਾਨ ਹੁੰਦਾ ਸੀ।
ਅੱਛਾ ਜੀ,
ਤੇ ਉਹ ਮੇਰੇ ਵਰਗਾ ਬਾਹਰਾ ਪੜ੍ਹਿਆ ਲਿਖਿਆ ਨਹੀਂ ਸੀਗਾ, ਤੇ ਸਾਰੇ ਅਫਸਰਾਂ ਦੀ ਮੀਟਿੰਗ ਚੱਲ ਰਹੀ ਸੀ, ਪੁਰਾਣੀ ਗੱਲ ਹੈਗੀ ਹੈ।
ਅੱਛਾ,
ਤੇ ਉਹ ਕਹਿੰਦਾ ਜੀ ਅਸੀਂ ਰਲ ਮਿਲ ਕੇ ਨਾ ਸਾਰੀ ਕਰਪਸ਼ਨ ਕਰ ਲੈਂਦੇ ਹਾਂ, ਕਰਪਸ਼ਨ ਨਾਲ ਸਾਡਾ ਵਧੀਆ ਗੱਲ ਬਣ ਜਾਂਦੀ ਹੈ ਤੇ ਸਾਡਾ ਕੰਮ ਵੀ ਚੱਲ ਜਾਂਦਾ ਤੇ ਅਸੀਂ ਮਤਲਬ ਸ਼ਹਿਰ ਦਾ ਸੁਧਾਰ ਵੀ ਕਰ ਦਿੰਦੇ ਹਾਂ। ਉਹ ਕਹਿਣਾ ਤਾਂ ਉਹਨੇ ਸੀਗਾ ਆਪਣਾ ਕੋਆਪਰੇਸ਼ਨ, ਕਹਿ ਦਿੱਤਾ ਉਹਨੇ
ਕਰਪਸ਼ਨ।
ਉਹ ਫਿਰ ਉਹ ਸਾਰੇ ਹੱਸ ਪਏ ਵੀ ਕਰਪਸ਼ਨ। ਉਹ ਕਹਿੰਦਾ ਨਹੀਂ ਜੀ ਲਾਲਾ ਜੀ, ਆਪਣੇ ਨਾ ਕੋਆਪਰੇਸ਼ਨ ਕਹੀਦੀ ਹੁੰਦੀ ਹੈ, ਕਰਪਸ਼ਨ ਨਹੀਂ। ਉਹ ਕਹਿੰਦਾ ਯਾਰ ਗੱਲ ਸੁਣ, ਇਹਦੇ ਬਿਨਾਂ ਕਹਿੰਦਾ ਕਰਪਸ਼ਨ ਵੀ ਨਹੀਂ ਹੁੰਦੀ ਜੇ ਕੋਆਪਰੇਸ਼ਨ ਨਾ ਹੋਵੇ। ਸੋ ਇਹ ਕੋਆਪਰੇਟਿਵ ਜਿਹੜਾ ਮਹਿਕਮਾ ਬਣਾਇਆ ਹੈ ਨਿਤਿਨ ਗਡਕਰੀ ਸੋਰੀ ਨਿਤਿਨ ਗ੍ਰਹਿ ਮੰਤਰੀ ਜਿਹੜੇ ਅਮਿਤ ਸ਼ਾਹ ਉਹਨੂੰ ਚਾਰੇ ਦਿੱਤਾ ਹੈ, ਕਿਉਂਕਿ ਪਿੱਛੇ ਨਾ ਖੇਤੀ ਬਿੱਲਾਂ ਦੀ ਜਦੋਂ ਗੱਲ ਚੱਲਦੀ ਸੀ ਤਾਂ ਉਦੋਂ ਇਹ ਗੱਲ ਚੱਲਦੀ ਸੀ ਕਿ ਪੰਜਾਬ ਦੀਆਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਨੇ, ਸਹਿਕਾਰੀ ਸੁਸਾਇਟੀ ਹੈਗੀਆਂ, ਇਹਨਾਂ ਨੂੰ ਜੇ ਤੁਸੀਂ ਪ੍ਰਮੋਟ ਕਰ ਦੋਗੇ ਤਾਂ ਜ਼ਿਆਦਾ ਵਧੀਆ ਹੋਏਗਾ।
ਅੱਛਾ,
ਉੱਥੋਂ ਗੱਲ ਨਿਕਲੀ ਵੀ ਇਹ ਮਹਿਕਮਾ ਕਿਹਦੇ ਕੋਲੇ ਹੈ, ਉਹ ਮਹਿਕਮਾ, ਕਿਉਂਕਿ ਕੋਆਪਰੇਸ਼ਨ ਮਹਿਕਮਾ ਕੇਂਦਰ ਸਰਕਾਰ ਦੇ ਨਿਗਾਹ ਚ ਨਹੀਂ, ਜਾਂ ਤਾਂ ਇਹਨੂੰ ਐਗਰੀਕਲਚਰ ਨਾਲ ਜੋੜ ਸਕਦੇ ਹਾਂ, ਜਾਂ ਇਹਨੂੰ ਐਗਰੀ ਬਿਜ਼ਨਸ ਨਾਲ ਜੋੜ ਸਕਦੇ ਹਾਂ, ਜਾਂ ਇਹਨੂੰ ਕਾਮਰਸ ਨਾਲ ਜੋੜ ਸਕਦੇ ਹਾਂ। ਹੁਣ ਨਾ ਤਾਂ ਪਿਊਸ਼ ਗੋਇਲ ਕੋਲੇ ਇਹ ਮਹਿਕਮਾ ਹੈ, ਤੇ ਨਾ ਹੀ ਐਗਰੀਕਲਚਰ ਮਿਨਿਸਟਰ ਕੋਲੇ ਨਰਿੰਦਰ ਸਿੰਘ ਤੋਮਰ ਕੋਲੇ ਇਹ ਮਹਿਕਮਾ, ਕਿਉਂਕਿ ਇਹਨੂੰ ਅਲਾਈਡ ਕੀਤਾ ਹੋਇਆ ਸੀਗਾ। ਹੁਣ ਜਿੱਦਾਂ ਇਹਨਾਂ ਨੇ ਜਿੱਦਾਂ ਉਹ ਬਲਵੰਤ ਸਿੰਘ ਰਾਮੋਲੀਆ ਕਹਿੰਦਾ ਵੀ ਮੇਰੇ ਕੋਲੇ ਚਾਰ ਮਹਿਕਮੇ ਸੀ ਤੇ ਚਾਰਾਂ ਮਹਿਕਮਿਆਂ ਦੇ ਵਿੱਚੋਂ ਇੱਕ ਮਹਿਕਮਾ ਜਿਹੜਾ ਅਚਾਰ ਚਟਣੀਆਂ ਵਾਲਾ, ਕੋਆਪਰੇਸ਼ਨ ਡਿਪਾਰਟਮੈਂਟ ਜਿਹੜਾ ਉਹ ਵੱਖਰਾ ਕੀਤਾ ਅਮਿਤ ਸ਼ਾਹ ਨੂੰ ਉਹਨੂੰ ਲਾਇਆ। ਉਦੋਂ ਗੱਲ ਉਹ ਗੱਲ ਉੱਥੇ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਕੋਆਪਰੇਟਿਵ ਬੈਂਕ ਨੇ ਉਹ ਘਾਟੇ ਵਿੱਚ ਨੇ। ਉਹਦਾ ਕਾਰਨ ਕੀ ਹੈ ਕਿ ਕੋਆਪਰੇਸ਼ਨ ਜਿਹੜੇ ਬੈਂਕ ਨੇ, ਜਿਹੜੀ ਸਰਕਾਰ ਹੋਵੇ ਉਸ ਸਰਕਾਰ ਦਾ ਐਮ ਡੀ ਤੇ ਉਸ ਸਰਕਾਰ ਦਾ ਉਹਦਾ ਚੇਅਰਮੈਨ ਲੱਗਦਾ। ਪੰਜਾਬ ਚ ਲੋਕਾਂ ਨੇ ਕੀ ਕੀਤਾ, ਜਿੰਨੇ ਰਾਜਨੀਤਿਕ ਲੋਕ ਹੈ ਤੁਹਾਡੇ ਆਸਟ੍ਰੇਲੀਆ ਚ ਵੀ ਹੋਣਗੇ, ਜਿੰਨੇ ਬੰਦੇ ਇੱਥੇ ਘੱਟ ਆਏ ਆ ਤੁਹਾਡੇ ਰਾਜਨੀਤਿਕ, ਸਾਡੇ ਪੰਜਾਬ ਦੇ, ਕੈਨੇਡਾ ਦੇ ਵਿੱਚ ਮੰਨ ਲਓ ਮੈਂ ਐਮ ਐਲ ਏ ਹਾਂ ਤੇ ਮੈਂ ਆਪਣੇ ਪਿੰਡ ਦੀ ਸੁਸਾਇਟੀ ਬਣਾ ਲਈ। ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ, ਮੈਂ ਐਮ ਐਲ ਏ ਨਹੀਂ ਗਾ ਵੈਸੇ,
ਮੈਨੂੰ ਪਤਾ,
ਸੁਸਾਇਟੀ ਮੈਂ ਬਣਾ ਲਈ ਤੇ ਮੈਂ ਆਪਦਾ, ਆਪਦੀ ਭੈਣ, ਆਪਦਾ ਜੀਜਾ, ਆਪਦਾ ਭਰਾ, ਆਪਦਾ ਸਾਲਾ, ਆਪਦੀ ਘਰ ਵਾਲੀ, ਆਪਦੀ ਕੁੜੀ ਉਹਦੇ ਮੈਂਬਰ ਬਣਾ ਲਏ। ਮੈਂਬਰ ਬਣਾਉਣ ਤੋਂ ਬਾਅਦ ਮੈਂ ਇੱਕ ਸੁਸਾਇਟੀ ਦੇ ਵਿੱਚ ਕੀ ਹੈ ਜੀ, ਤੁਸੀਂ ਜਿਹੜੇ ਖੇਤੀਬਾੜੀ ਦੇ ਜਿੰਨੇ ਸੰਦ ਲੈਂਦੇ ਹੋ ਤੁਹਾਨੂੰ ਉਹਦੇ ਤੇ 50% ਸਬਸਿਡੀ ਮਿਲਦੀ ਹੈ
ਜੀ।
ਮੈਂ ਉਹਦੇ ਚ 10 ਟਰੈਕਟਰ ਪਾਲੇ, 2 ਕੰਬਾਈਨਾਂ ਪਾਲੀਆਂ, 3 ਰੋਟਾਵੇਟਰ ਪਾਲੇ, ਜਾਂ 4 ਦੂਜੇ ਆਹ ਰਿਪਰ ਪਾਲੇ, ਸੀਡਰ ਪਾਲੇ, ਉਹ ਸਾਰੇ ਪਾ ਕੇ ਤੇ ਮੈਂ ਉਹ ਸਾਰੇ ਚੜਾਏ ਕੰਟੇਨਰ ਦੇ ਤੇ ਮੈਂ ਭੇਜ ਦਿੱਤੇ ਉਹ ਕੈਨੇਡਾ।
ਅੱਛਾ,
ਤੇ ਕਿਸ਼ਤਾਂ ਅਸੀਂ ਭਰੀ ਜਾਂਦੇ ਹਾਂ ਤੇ ਪੈਸੇ ਸਾਨੂੰ 50% ਸਬਸਿਡੀ ਤੇ ਮਿਲ ਗਏ ਤੇ ਮਹਿਕਮਾ ਸਾਡਾ ਕੋਆਪਰੇਸ਼ਨ ਜਿਹੜਾ ਉਹ ਫੇਲ ਹੋ ਗਿਆ, ਸੁਸਾਇਟੀਆਂ ਸਾਡੀਆਂ ਫੇਲ ਹੋ ਗਈਆਂ। 60% ਰਿਕਵਰੀ ਹੈ ਜੀ ਕੋਆਪਰੇਟਿਵ ਬੈਂਕਾਂ ਦੀ। ਔਰ ਪੋਲੀਟੀਕਲ ਬੰਦਾ ਜਿਹੜਾ ਚੇਅਰਮੈਨ ਹੈ ਉਹ ਫੋਨ ਕਰ ਦਿੰਦਾ ਵੀ ਬਿੱਟੇ ਨੂੰ ਕਾਰ ਦੇ ਦਿਓ, ਮੇਰੇ ਕੋਲੇ ਮੇਰੇ ਖਾਤੇ ਦੇ ਵਿੱਚ 2 ਕਿਸ਼ਤਾਂ ਜੋਗੇ ਪੈਸੇ ਨਹੀਂ ਹੁੰਦੇ ਤੇ ਮੈਨੂੰ ਉਹ ਕਾਰ ਦੇ ਦਿੰਦੇ ਹੈ ਤੇ ਬਾਅਦ ਦੇ ਵਿੱਚ ਉਹ ਕਾਰ ਫੜ ਨਹੀਂ ਸਕਦੇ ਕਿਉਂਕਿ 5 ਮੇਰੀ ਸਰਕਾਰ ਹੈ ਜਾਂ ਮੈਂ ਐਮ ਐਲ ਏ ਦੇ ਨਾਲ ਰਹਿੰਦਾ, ਤਾਂ ਉਦੋਂ ਬਾਅਦ ਉਹ ਰਿਕਵਰੀ ਵੀ ਨਹੀਂ ਹੋਣੀ। ਸੋ ਇਹ ਇਸ ਕਰਕੇ ਕੋਆਪਰੇਸ਼ਨ ਡਿਪਾਰਟਮੈਂਟ ਹੈ ਜਿਹੜਾ ਬੜਾ ਹੀ ਥੱਲੇ ਚਲਾ ਗਿਆ। ਜਿੰਨੇ ਵੀ ਕੋਆਪਰੇਟਿਵ ਬੈਂਕ ਨੇ ਉਹਨਾਂ ਦੀ ਰਿਕਵਰੀ ਵੀ ਬਹੁਤ ਘੱਟ ਹੈਗੀ, ਨਾ ਮਾਤਰ ਹੈ, ਅੱਧੀ ਰਿਕਵਰੀ ਵੀ ਨਹੀਂ ਹੈ। ਤੁਸੀਂ ਦੇਖੋ ਵੀ ਉਹ ਫੇਲ ਹੀ ਹੋਣਾ ਮਹਿਕਮਾ। ਇਸ ਕਰਕੇ ਉਹਨਾਂ ਨੇ ਕੇਂਦਰ ਸਰਕਾਰ ਨੇ ਇਹ ਨਵਾਂ ਮਹਿਕਮਾ ਜਿਹੜਾ ਇਜਾਦ ਕੀਤਾ। ਹੁਣ ਉਹ ਚੱਲੇਗਾ ਕਿਵੇਂ ਇਹ ਤੁਸੀਂ ਵੀ ਜਾਣਦੇ ਹੋ, ਹੁਣ ਪੰਜਾਬ ਵਾਲਾ ਮਾਡਲ ਮੈਂ ਤੁਹਾਨੂੰ ਦੱਸ ਦਿੱਤਾ, ਹੁਣ ਇਹ ਗੱਲ ਕੇਂਦਰ ਮੰਤਰੀਆਂ ਨੇ ਜਿਹੜੇ ਸੁਣ ਲਈ ਤੇ ਉਹਨਾਂ ਨੂੰ ਪਤਾ ਲੱਗ ਜਾਣਾ।
ਨਹੀਂ, ਇਹ ਮਾਡਲ ਜਿਹੜਾ ਆ ਇਹ ਇੱਥੇ ਵੀ ਸਾਡੇ ਵੀ ਆਸਟ੍ਰੇਲੀਆ ਚ ਵੀ ਇਹ ਚਲਾ ਰਹੇ ਨੇ, ਇੱਥੇ ਚਲਾ ਰਹੇ ਨੇ ਜਿੱਦਾਂ ਚੈਰਿਟੀਆਂ ਖੋਲ ਲਈਆਂ, ਪੈਸੇ ਇਕੱਠੇ ਕਰ ਲਏ ਜੀ, ਹੈ ਨਾ, ਕਈ ਹੁਣ ਗੁਰਦੁਆਰਿਆਂ ਵੱਲੋਂ ਵੀ ਲੱਗ ਪਏ ਆ ਇੱਦਾਂ ਪਰਿਵਾਰ ਦੇ ਹੀ ਸਾਰੇ ਕੋਆਪਰੇਟਿਵ ਬਣਾ ਕੇ, ਮਤਲਬ ਆਪਣੇ ਘਰ ਘਰ। ਤੈਨੂੰ ਆਸਟ੍ਰੇਲੀਆ 'ਚ ਦੱਸ ਦਾਂ ਕਿ ਤਕਰੀਬਨ 345 ਨਿਊ ਸਾਊਥ ਵੇਲਸ ਦੇ ਵਿੱਚ ਹੀ ਸਿੱਖੀ ਨਾਲ ਸੰਬੰਧਿਤ ਜਥੇਬੰਦੀਆਂ ਜਾਂ ਔਰਗਨਾਈਜੇਸ਼ਨਾਂ ਇਨਕੋਪਰੇਟਿਵ ਹੈਗੇ ਨੇ, ਇਨਕੋਪਰੇਟਿਡ ਔਰਗਨਾਈਜੇਸ਼ਨ, ਕੋਆਪਰੇਟਿਵ ਰੱਖ ਲਓ। ਔਰ ਉਹਨਾਂ ਦੇ ਵਿੱਚ ਜਿਹੜੇ ਤਾਂ ਮੇਜਰ ਗੁਰੂ ਘਰ ਹੈ ਉਹ ਤਾਂ ਸੁਚੱਜੇ ਤਰੀਕੇ ਨਾਲ ਚੱਲ ਰਹੇ ਨੇ, ਪਰ ਬਹੁਤ ਸਾਰੇ ਜਿਹੜੇ ਆ ਗ੍ਰਾਂਟਾਂ ਲੈਣ ਦੇ ਮਾਮਲੇ 'ਚ ਵਿਕਟੋਰੀਆ 'ਚ ਬਹੁਤ ਨੇ, ਸਾਰਿਆਂ ਨੂੰ ਜ਼ਿਆਦਾ ਵਿਕਟੋਰੀਆ 'ਚ ਨੇ, ਉਹ ਘਰ ਦੇ ਹੀ ਮੈਂਬਰ, ਹਸਬੈਂਡ, ਵਾਈਫ, ਚਾਚੇ, ਤਾਏ, ਮਾਂ, ਪੇ, ਸਾਰੇ ਉਹ 5 ਮੈਂਬਰ ਬਣਾ ਕੇ ਤੇ ਬਸ। ਇੱਥੇ ਵੀ ਚੱਲ ਰਿਹਾ ਕੰਮ ਜੀ, ਇਹ ਐਡੀ ਕੋਈ ਗੱਲ ਨਹੀਂ ਹੈਗੀ, ਬੰਦੇ ਤਾਂ ਅਸੀਂ ਉੱਥੋਂ ਆਏ ਹੋਏ ਹਾਂ। ਬਿੱਟਾ ਸਾਹਿਬ, ਜਾਂਦੇ ਜਾਂਦੇ ਪਰਮਜੀਤ ਸਿੰਘ ਧਾਲੀਵਾਲ ਸਵਾਲ ਪੁੱਛ ਰਹੇ ਨੇ ਕਿ ਅਕਾਲੀ ਕਾਂਗਰਸੀ ਸਾਰੇ ਕਿਸਾਨ ਹਿਤੈਸ਼ੀ ਬਣਦੇ ਨੇ, ਜੇ ਵੋਟਾਂ ਵਿੱਚ ਕਿਸਾਨ ਆਪਣੇ ਉਮੀਦਵਾਰ ਖੜ੍ਹੇ ਕਰਨ ਤਾਂ ਕੀ ਇਹ ਲੋਕ ਕਿਸਾਨਾਂ ਦੀ ਹਿਮਾਇਤ ਕਰਨਗੇ? ਮੇਰਾ ਸੁਝਾਅ ਹੈ ਕਿ ਕਿਸਾਨ ਸਿਰਫ 2-3 ਉਮੀਦਵਾਰ ਹੀ ਖੜ੍ਹੇ ਕਰਨ, ਇੱਕ ਪਟਿਆਲੇ ਤੋਂ ਅਤੇ ਦੂਸਰਾ ਬਾਦਲ ਹੋਰਾਂ ਦੀ ਸੀਟ ਤੋਂ, ਫਿਰ ਕੀ ਇਹ ਲੋਕ ਇਹਨਾਂ ਦੇ ਵਿਰੁੱਧ ਪੇਪਰ ਭਰਨਗੇ ਜਾਂ ਤਾਂ ਇਹ ਸੀਟਾਂ ਕਿਸਾਨਾਂ ਨੂੰ ਛੱਡ ਦਿੱਤੀਆਂ ਜਾਣਗੀਆਂ? ਬਿੱਟਾ ਸਾਹਿਬ,
ਮੇਰੇ ਖਿਆਲ ਕੱਲ ਵਾਲਾ ਇਹਨਾਂ ਨੇ ਬਿਆਨ ਸੁਣਿਆ ਨਹੀਂ, ਇੱਕ ਤਾਂ ਜਿਹੜਾ ਉਹ ਡੱਲੇਵਾਲ ਹੈਗਾ ਤੇ ਇੱਕ ਰਾਜੇਵਾਲ, ਪਰਸੋਂ ਚੌਥੇ ਮੈਨੂੰ ਇੱਕ ਬੰਦਾ ਆਇਆ, ਮੈਨੂੰ ਕਹਿੰਦਾ ਜੀ ਚੜੂਨੀ ਸਾਹਿਬ ਨੇ ਮੈਨੂੰ ਪੰਜਾਬ ਦਾ ਯੂਥ ਵਿੰਗ ਦਾ ਪ੍ਰਧਾਨ ਬਣਾ ਦੇਣਾ ਤੇ ਮੈਨੂੰ ਟਿਕਟ ਮਿਲ ਜਾਣੀ ਹੈ, ਦੱਸੋ ਕਿਵੇਂ ਕਰਾਂ।
ਅੱਛਾ ਲੈ ਲਓ ਤੂੰ।
ਮੈਂ ਕਿਹਾ ਜੀ ਟਿਕਟ ਲੈ ਲਓ ਤੁਸੀਂ, ਟਿਕਟ ਅੱਜ ਕੱਲ ਤਾਂ ਟਿਕਟਾਂ ਵਾਲੇ ਬੰਦੇ ਹੀ ਹੈ, ਟਿਕਟਾਂ ਜ਼ਿਆਦਾ ਹੋਈਆਂ ਪਈਆਂ,
ਬੱਸਾਂ ਹੈ ਨਹੀਂ ਤਾਂ ਟਿਕਟਾਂ ਲੈ ਲਓ ਬਿਨਾਂ ਬੱਸ ਤੋਂ।
ਉਹਨਾਂ ਨੇ ਕੀ ਬਿਆਨ ਦਿੱਤਾ ਜੀ, ਚੜੂਨੀ ਸਾਹਿਬ ਨੇ ਕਿਹਾ ਵੀ ਮੈਂ ਇਲੈਕਸ਼ਨ ਲੜਨੀ ਹੈ, ਮੇਰਾ ਪੰਜਾਬ ਵਿਜ਼ਨ ਹੈਗਾ।
ਅੱਛਾ।
ਤੇ ਉਸ ਗੱਲ ਦਾ ਵਿਰੋਧ ਕੀਤਾ ਹੈ ਬਲਬੀਰ ਸਿੰਘ ਰਾਜੇਵਾਲ ਨੇ ਵੀ ਜੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸਾਡੀ ਮਦਦ ਨਾ ਕੀਤੀ ਹੁੰਦੀ ਚੜੂਨੀ ਸਾਹਿਬ ਨੂੰ ਤੇ ਹੁਣ ਨੂੰ ਅਸੀਂ ਇਹਨੂੰ ਬਾਹਰ ਕੱਢ ਦੇਣਾ ਸੀ।
ਅੱਛਾ।
ਤੇ ਡੱਲੇਵਾਲ ਨੇ ਕਿਹਾ ਵੀ ਚੜੂਨੀ TRP ਹਾਸਲ ਕਰਦਾ, ਉਹਨੂੰ ਪਤਾ ਵੀ ਹੁਣ ਆਹ ਮਾਲ ਵਿਕਣਾ ਹੈ।
ਅੱਛਾ।
ਤੇ ਇਸ ਕਰਕੇ ਉਹਨੂੰ ਇਹ ਲੱਗਦਾ ਕਿ ਆਹ ਬਿਆਨ ਦੇ ਦਈਏ।
ਅੱਛਾ।
ਹੁਣ ਆਪਸ ਦੇ ਵਿੱਚ ਹੀ ਇਸ ਤਰ੍ਹਾਂ ਦਾ ਜਿਹੜਾ ਭੰਬਲ ਭੂਸਾ ਪੈਦਾ ਹੋ ਗਿਆ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੱਗ ਹੋਰ ਵਧੂਗੀ। ਹੁਣ ਅੱਜ ਗੁਰਨਾਮ ਸਿੰਘ ਚੜੂਨੀ ਭੋਗਪੁਰ ਆਉਣਗੇ ਸਵੇਰੇ, ਡੇਰਾ ਬਾਬਾ ਨਾਨਕ ਤੋਂ ਇੱਕ ਜਥਾ ਭੇਜ ਰਹੇ ਹੈ, ਰਾਤ ਨੂੰ ਉਹਨਾਂ ਨੇ ਫਤਿਹਗੜ੍ਹ ਸਾਹਿਬ ਰਹਿਣਾ ਹੈ। ਔਰ ਇਹ ਗੱਲ ਬਾਕੀ ਕਿਸਾਨ ਜਥੇਬੰਦੀਆਂ ਨੂੰ ਪੂਰੀ ਰੜਕ ਰਹੀ ਹੈ ਵੀ ਸਾਡੇ ਏਰੀਏ ਦੇ ਵਿੱਚ ਦੂਜੇ ਸੂਬੇ ਦਾ ਬੰਦਾ ਕਿਵੇਂ ਆ ਗਿਆ। ਇਹ ਵੀ ਗੱਲ ਨਹੀਂ ਭੁੱਲਣੀ ਚਾਹੀਦੀ, ਗੁਰਨਾਮ ਸਿੰਘ ਚੜੂਨੀ ਜੇ ਨਾ ਹੁੰਦਾ ਤਾਂ ਸੰਯੁਕਤ ਕਿਸਾਨ ਮੋਰਚੇ ਵਾਲੇ ਸ਼ੰਭੂ ਬਾਰਡਰ ਖਨੌਰੀ ਬਾਰਡਰ
ਨਹੀਂ ਸੀ ਟੱਪਦੇ। ਬਿੱਟਾ ਸਾਹਿਬ ਇਹ ਥੋੜੇ ਲੇਟ ਨਹੀਂ ਹੋ ਗਏ, ਹੁਣ ਮਾਇਆਵਤੀ ਜਦੋਂ ਵੇਚ ਸਕਦੀ ਹੈ ਟਿਕਟਾਂ ਤੇ ਕੇਜਰੀਵਾਲ ਉਹਨਾਂ ਨੇ ਪਿਛਲੀ ਵਾਰੀ ਵੇਚੀਆਂ ਪੰਜਾਬ ਦੇ ਵਿੱਚ ਟਿਕਟਾਂ ਕਰੋੜ ਕਰੋੜ ਦੋ ਦੋ ਕਰੋੜ ਨੂੰ, ਤੇ ਫਿਰ ਇਹ ਕਿਉਂ ਪਿੱਛੇ ਰਹਿਣ? ਇਹਨਾਂ ਦੀ ਘੱਟੋ ਘੱਟ 8-10 ਲੱਖ ਰੁਪਏ ਤਾਂ, 20 ਲੱਖ 50 ਲੱਖ ਤਾਂ ਇਹਨਾਂ ਨੂੰ ਜੇ 100-200 ਕੁ ਟਿਕਟ ਵੰਡਦੇ ਆ ਤਾਂ 100 ਤਾਂ ਤੇ ਉਮੀਦਵਾਰ ਖੜੇ ਕਰਦੇ, ਇੰਨੇ ਪੈਸੇ ਤਾਂ ਕਮਾਈ ਹੋਊਗੀ ਫਿਰ ਇਹਨਾਂ ਨੂੰ ਜਥੇਬੰਦੀਆਂ ਨੂੰ ਜਿਹੜੀਆਂ।
ਬਿਲਕੁਲ ਇਹ ਇਹ ਕਰ ਸਕਦੇ ਆ ਜੀ, ਇਹ ਇਹਨਾਂ ਦਾ ਰਾਜ ਹੈ, ਕਿਉਂਕਿ ਜਿਹੜੀ ਗੱਲ ਇਹ ਕਹਿਣ ਇਹ ਬਦਲ ਜਾਣ, ਕੱਲ ਨੂੰ ਇਹ ਮੁੱਕਰ ਜਾਣ, ਇਹ ਕਹਿ ਦੇਣ ਵੀ ਨਹੀਂ ਜੀ ਗਲਤ ਹੋ ਗਿਆ, ਫਿਰ ਤਾਂ ਠੀਕ ਹੈ। ਜੇ ਅਸੀਂ ਇਹਨਾਂ ਤੇ ਟਿੱਪਣੀ ਕਰ ਦਈਏ ਤਾਂ ਫਿਰ ਕਹਿਣਗੇ ਨਹੀਂ ਇਹ ਸਾਡੇ ਖਿਲਾਫ ਬੋਲੇ,
ਕਿਸਾਨ ਵਿਰੋਧੀ, ਕਿਸਾਨ ਵਿਰੋਧੀ ਆ।
ਹਾਂ ਇਹ ਤਾਂ ਜੀ BJP ਵਾਲਾ ਜੀ, ਇਹ ਤਾਂ ਭੇਸ ਚ ਲੁਕਿਆ ਹੋਇਆ ਜੀ, ਸਿੱਖੀ ਦੇ ਭੇਸ ਦੇ ਵਿੱਚ ਸਾਡਾ ਨੁਕਸਾਨ ਕਰਦਾ ਜੀ। ਜੇ ਆਪ ਵੈਗੇਅਰ ਲਾ ਲੈਣ ਤਾਂ ਕੋਈ ਗੱਲ ਨੀ, ਜੇ ਦੂਜਾ ਕੋਈ ਮਾੜਾ ਮੋਟਾ 19-21 ਬੋਲ ਜੇ ਤਾਂ ਫਿਰ ਤੁਹਾਡਾ ਇਹ ਹੈਗਾ ਨੁਕਸਾਨ ਹੈ। ਮੈਂ ਛੋਟੀ ਜਿਹੀ ਗੱਲ ਹੋਰ ਕਰ ਜਾ, ਪਰਸੋਂ ਚਰਚਾ ਚੱਲੀ ਵੀ ਇੱਕ ਸਾਡੇ ਇੱਥੇ ਏਰੀਏ ਦੇ ਵਿੱਚ ਬੰਦਾ, ਉਹਦੀ ਡੈਥ ਹੋ ਗਈ, ਉਹਦਾ ਬੇਟਾ ਪੁਲਿਸ ਅਫਸਰ ਹੈ ਤੇ ਉਹ ਸ਼ਾਇਦ ਇਲੈਕਸ਼ਨ ਲੜੂਗਾ,
ਤੇ
ਉਹ ਕੁਦਰਤੀ ਮੈਨੂੰ ਵੀ ਉਹਦਾ ਫੋਨ ਆਇਆ, ਗੱਲਾਂ ਬਾਤਾਂ ਕੀਤੀਆਂ, ਉਹਨੇ ਕਾਫੀ ਗੱਲਾਂ ਕੀਤੀਆਂ, ਕਹਿੰਦਾ ਜੀ ਜਿਹੜਾ MLA ਬਣਨ ਦੀਆਂ ਕੀ ਸ਼ਰਤਾਂ ਹੋਣੀਆਂ ਚਾਹੀਦੀਆਂ, ਉਹਨੂੰ ਪਤਾ ਹੋਣਾ ਚਾਹੀਦਾ ਵੀ ਤੇਲ ਤੇ ਪਾਣੀ ਕਿਵੇਂ ਲੱਗੂਗਾ, ਕਿਉਂ ਕੀ ਹੁੰਦਾ, ਐਚ ਕਿਵੇਂ ਬਣਦੀ ਹੈ, ਮਤਲਬ ਜਿਹੜੇ ਆਹ ਕਿਸਾਨੀ ਮਸਲਿਆਂ ਦੀ ਗੱਲ ਕਰ ਰਿਹਾ ਸੀ, ਜੇ ਪਰਚਾ ਕਿਵੇਂ ਕੱਟਿਆ ਜਾਂਦਾ, ਉਹ ਗੱਲਾਂ ਮੈਂ ਕਿਹਾ ਜੀ ਤੁਸੀਂ ਤਾਂ ਪੁਲਿਸ ਅਫਸਰ ਹੋ, ਤੁਹਾਨੂੰ ਤਾਂ ਸਾਰਾ ਕੁਛ ਪਤਾ ਹੈ। ਕਹਿੰਦੇ ਇਹ ਕੁਆਲਿਟੀ ਹੋਣੀ ਚਾਹੀਦੀ, ਮੈਂ ਕਿਹਾ ਬਿਲਕੁਲ ਠੀਕ ਹੈ ਵੀ ਬੰਦੇ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜਾ ਕੰਮ ਕਿਹੜੇ ਦਫ਼ਤਰ ਚੋਂ ਕਿਹੜੇ ਅਫਸਰ ਤੋਂ ਕਿਹੜੇ ਤਰੀਕੇ ਨਾਲ ਕਿਵੇਂ ਛੇਤੀ ਹੋ ਸਕਦਾ, ਇਹ ਗੱਲ ਬਿਲਕੁਲ ਠੀਕ ਹੈ ਵੀ ਇਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ। ਤਾਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਕਿਹਨੂੰ ਕਿਹੜੀ ਪਾਰਟੀ ਟਿਕਟ ਦੇ ਰਹੀ ਹੈ, ਉਹ ਗੱਲਾਂ ਚੱਲ ਪਈਆਂ। ਉਹ ਕਹਿੰਦੇ ਜੀ ਮੈਂ ਨਵੀਂ ਪਾਰਟੀ ਨੂੰ ਸਲਾਹ ਦਿੱਤੀ ਸੀ ਵੀ ਤੁਸੀਂ ਨਾ ਵੀ ਮੇਰੇ ਤੋਂ ਚਾਹੇ ਪੈਸੇ ਲੈ ਲਓ, ਪਰ ਜਿਹੜੇ ਹਲਕੇ ਰਿਜ਼ਰਵ ਨੇ ਜਾਂ ਜਿੱਥੇ ਬੰਦੇ ਮਾਤੜ ਹੈ ਇਲੈਕਸ਼ਨ ਲੜਨਾ ਚਾਹੁੰਦੇ ਉਹਨਾਂ ਕੋਲ ਪੈਸੇ ਨਹੀਂ, ਤੁਸੀਂ ਉਹਨਾਂ ਨੂੰ ਪੈਸੇ ਦੇ ਦਿਓ। ਮੈਂ ਕਿਹਾ ਜੀ ਤੁਸੀਂ ਤਾਂ ਤਰੀਕਾ ਵੀ ਦੱਸਤਾ ਉਹਨਾਂ ਨੂੰ ਵੀ ਪੈਸੇ ਇੱਧਰੋਂ ਲੈ ਲਓ ਤੇ ਇੱਧਰ ਦੇ ਦੋ ਤੇ ਫਿਰ ਤਾਂ ਤੁਸੀਂ ਆਪਦੀ ਪਾਰਟੀ ਬਣਾ ਲਓ। ਉਹ ਕਹਿੰਦੇ ਜੀ ਆਪਦੀ ਪਾਰਟੀ ਤਾਂ ਅਸੀਂ ਬਣਾ ਲੈਂਦੇ, ਹੁਣ ਕਿਸਾਨ ਜਥੇਬੰਦੀਆਂ ਨੇ ਪਾਰਟੀ ਬਣਾਉਣੀ, ਅਸੀਂ ਇਹਨਾਂ ਨੂੰ ਵੀ ਰਾਏ ਦੇਣੀ ਹੈ ਵੀ ਇਸ ਤਰ੍ਹਾਂ ਦੀ ਗੱਲ ਕਰ ਲਓ। ਹੁਣ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਉਸ ਤਰ੍ਹਾਂ ਦੇ ਅਫਸਰ ਬੰਦੇ ਉਹਨਾਂ ਨੂੰ ਲੱਭ ਗਏ, ਖੇਤੀ ਬਿੱਲਾਂ ਦੇ ਉੱਤੇ ਇੱਕੋ ਹੀ ਗੱਲ ਅਸੀਂ ਕਰੀ ਜਾਂਦੇ ਹਾਂ ਕਿ ਖੇਤੀ ਬਿੱਲ ਰੱਦ ਕਰਾਉਣੇ ਆ, ਖੇਤੀ ਬਿੱਲ ਅਸੀਂ ਕਾਲੇ ਬਿੱਲ ਪਾੜ ਕੇ ਘਰੇ ਆਉਣਾ, ਪਰ ਉਦੋਂ ਬਾਅਦ ਹੱਲ ਕੀ ਹੈ ਸਾਡੇ ਕੋਲ? ਇਹ ਗੱਲ
ਹੱਲ ਕੁਛ ਵੀ ਨਹੀਂ ਆਉਂਦੇ।
ਹਾਂਜੀ ਤੁਸੀਂ ਦੇਖੋ ਵੀ ਭਵਾਨੀਗੜ੍ਹ ਜ਼ਿਲ੍ਹੇ ਦਾ, ਭਵਾਨੀਗੜ੍ਹ ਹਲਕੇ ਦਾ ਜਿਹੜਾ ਪਿੰਡ ਪਟਿਆਲੇ ਜ਼ਿਲ੍ਹੇ ਦਾ ਆਲੋ ਔਰਖ, ਉੱਥੋਂ 1980 ਦੇ ਵਿੱਚ ਉਹ ਫੈਕਟਰੀ ਬੰਦ ਹੋਈ ਹੈ ਕੈਮੀਕਲ ਵਾਲੀ, ਅੱਜ ਉਹਨਾਂ ਬੋਰਾਂ ਦੇ ਵਿੱਚੋਂ ਜਿਹੜਾ ਪਾਣੀ ਆ ਰਿਹਾ, ਤੁਸੀਂ ਵੀ ਉਹ ਵੀਡੀਓ ਦੇਖੀ ਹੋਣੀ ਹੈ, ਸਾਰੀ ਨਸ਼ਰ ਹੋਈ ਹੈ ਕਿ ਸਾਡੇ ਪਾਣੀ ਦਾ ਕੀ ਹਾਲ ਹੈਗਾ, ਝੋਨਾ ਸਾਡੀ ਫਸਲ ਨਹੀਂ ਤੇ ਝੋਨੇ ਪਿੱਛੇ ਹੁਣ ਤੁਸੀਂ ਦੇਖ ਲਓ ਬਿਜਲੀ ਦੀ ਤਰ੍ਹਾਂ ਤਰ੍ਹਾਂ ਹੋਈ ਪਈ ਹੈ, ਸਰਕਾਰ ਦੀ ਵੀ ਮੈਂ ਬੇਵਕੂਫੀ ਕਹੂੰਗਾ, 12 ਰੁਪਏ ਪਰ ਯੂਨਿਟ ਦੇ ਲਈ 200 MW ਬਿਜਲੀ ਖਰੀਦ ਕੀਤੀ ਜਾ ਰਹੀ ਹੈ ਤੇ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਲੋਕਾਂ ਨੂੰ 3 ਰੁਪਏ 4 ਰੁਪਏ 5 ਰੁਪਏ ਮੇਰਾ ਕੋਈ ਢਿੱਡ ਨਹੀਂ ਦੁਖਦਾ ਪਰ ਢਿੱਡ ਦੁਖਦਾ ਹੈ 3 ਲੱਖ ਕਰੋੜ ਰੁਪਇਆ ਕਰਜ਼ਾ ਹੋ ਗਿਆ ਕੇਜਰੀਵਾਲ ਆ ਕੇ ਕਹਿ ਜਾਂਦਾ ਕਿ ਮੈਂ 300 ਯੂਨਿਟ ਮਾਫ਼ ਕਰੂੰਗਾ ਨਵਜੋਤ ਸਿੱਧੂ ਕਹਿੰਦਾ ਕਿ ਅਸੀਂ 300 ਯੂਨਿਟ ਸਾਨੂੰ ਅੱਜ ਹੀ ਮਾਫ਼ ਕਰਨੀ ਚਾਹੀਦੀ ਹੈ ਤੇ ਆਪਣੇ ਬਾਦਲ ਸਾਹਿਬ ਕਹੀ ਜਾਂਦੇ ਕਿ ਅਸੀਂ ਤਾਂ 200 ਯੂਨਿਟ ਪਹਿਲਾਂ ਮਾਫ਼ ਕੀਤੀ ਸੀ ਹੁਣ ਅਸੀਂ 400 ਯੂਨਿਟ ਮਾਫ਼ ਕਰਾਂਗੇ ਸਾਡੀ ਜੇਬ ਤਾਂ ਜਿਹੜੀ ਹੈਣੀ ਕੁੜਤੇ ਦੀ ਤੇ ਗੱਲਾਂ ਅਸੀਂ ਕਰੀ ਜਾਂਦੇ ਹਾਂ ਵੀ ਅਸੀਂ ਮਹਿਲ ਖਰੀਦ ਲਾਂਗੇ ਹੁਣ ਦੱਸੋ ਉਹ ਬੋਝ ਕਿਹਦੇ ਤੇ ਪੈਣਾ ਪੌਣੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਤੇ ਹਰੇਕ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਇਹ ਸਰਕਾਰ ਨੂੰ ਦੇਖ ਲਓ ਇਹਨੂੰ ਦੇਖ ਲਓ ਹੁਣ ਜੇ ਕੋਈ ਚੰਗਾ ਬੰਦਾ ਆਵੇ ਉਹ ਇਲੈਕਸ਼ਨ ਲੜਨਾ ਹੀ ਨਹੀਂ ਚਾਹੁੰਦਾ ਪੰਜਾਬ ਦੇ ਵਿੱਚ ਕਿਉਂਕਿ ਮਹਿੰਗਾ ਸਿਸਟਮ ਹੋ ਗਿਆ ਪੰਜਾਬ ਦੇ ਵਿੱਚ ਤੁਸੀਂ ਅੱਜ ਤੁਸੀਂ ਕਿਸੇ ਵੀ ਦੇਸ਼ ਦੇ ਵੀਜ਼ੇ ਖੋਲ ਦਿਓ ਤੇ ਕਹਿ ਦਿਓ ਕਿ ਜਿਹੜੇ ਬੰਦੇ ਨੇ ਜਾਣਾ ਇੱਥੇ ਜਾਵੜੋ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਰਹਿ ਜੂਗਾ
ਨਹੀਂ ਲੋਕੀ ਤਾਂ ਮਲੇਸ਼ੀਆ ਨੂੰ ਥਾਈਲੈਂਡ ਨੂੰ ਜਾਣ ਨੂੰ ਫਿਰੀ ਜਾਂਦੇ ਨੇ
ਬਿਲਕੁਲ ਜੀ ਕੱਲ ਇੱਕ ਬੰਦਾ ਮੈਨੂੰ ਮਿਲਿਆ ਮੈਨੂੰ ਕਹਿੰਦਾ ਜੀ ਤੁਹਾਡੀ ਬੇਟੀ ਮੈਂ ਕਿਹਾ ਜੀ ਪਲੱਸ ਟੂ ਚ ਹੁਣ ਹੋ ਗਈ ਹੈ ਕਹਿੰਦੇ ਜੀ ਛੱਡੋ ਜਾਓ ਬਾਹਰ ਤੁਹਾਡੇ ਤਾਂ ਰਿਲੇਸ਼ਨ ਵੀ ਹੈਗੇ ਤੁਸੀਂ ਤਾਂ ਜਾ ਵੀ ਸਕਦੇ ਹੋ ਤੇ ਉਹਨੇ ਮੈਨੂੰ ਗੱਲ ਦੱਸੀ ਉਹ ਕਹਿੰਦਾ ਜੀ ਤੁਸੀਂ ਕਿਸੇ ਦਫ਼ਤਰ ਚ ਚਲੇ ਜਾਓ ਕਲਾਸ 4 ਬੰਦੇ ਨੂੰ ਪੁੱਛ ਲਓ ਉਹਨੂੰ ਕੀ ਕਰਨਾ ਉਹ ਕਹੂਗਾ ਜੀ ਮੇਰੇ ਬੱਚੇ ਬਾਹਰ ਗਏ ਹੋਏ ਨੇ ਤੇ ਮੈਂ ਬਸ 5 ਸਾਲ ਹੋਰ ਨੌਕਰੀ ਕਰਨੀ ਮੈਂ ਰਿਜ਼ਾਈਨ
ਚਲੇ ਜਾਣਾ
ਜਾਂ ਤੁਸੀਂ ਪਟਵਾਰੀ ਕੋਲੇ ਚਲੇ ਜਾਓ ASI ਕੋਲੇ ਚਲੇ ਜਾਓ ਸੁਪਰਡੈਂਟ ਕੋਲੇ ਚਲੇ ਜਾਓ ਜਾਂ ਉਹ ਕਹੂਗਾ ਮੇਰੀ PR ਆਉਣ ਵਾਲੀ ਹੈ ਜਾਂ ਉਹ ਕਹੂਗਾ ਮੇਰੀ PR ਦੀ ਫਾਈਲ ਲੱਗ ਚੁੱਕੀ ਸੋ ਇਹ ਤਾਂ ਹਾਲਾਤ ਹੋ ਗਏ ਹੁਣ ਵੋਟਾਂ ਕੌਣ ਪਾਊਗਾ ਇਹਨਾਂ ਨੂੰ ਮੈਨੂੰ ਤੇ ਨਹੀਂ ਸਮਝ ਲੱਗ ਰਹੀ
ਚਲੋ ਠੀਕ ਹੈ ਬਿੱਟਾ ਸਾਹਿਬ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਕਿਉਂਕਿ ਆਪਾਂ ਨਾ ਇਹਨਾਂ ਨੂੰ ਵੋਟਾਂ ਦੀ ਤੇ ਸਾਨੂੰ ਰੋਟਾਂ ਦੀ ਤੇ ਰੋਟੀ ਵੀ ਖਾਣੀ ਆਪਾਂ ਮੁਕਤਸਰ ਸਾਹਿਬ ਤੋਂ ਬੜੇ ਤਹਿ ਦਿਲੋਂ ਧੰਨਵਾਦੀ ਆ ਕਿ ਵੱਡੇ ਤੜਕੇ ਉੱਠ ਕੇ ਸਾਡੇ ਨਾਲ ਸਾਂਝਾ ਪਾਉਂਦੇ ਨੇ ਔਰ ਸਾਰੇ ਸਰੋਤੇ ਜੋ ਬੜੇ ਪਿਆਰ ਤਸੱਲੀ ਦੇ ਨਾਲ ਸਾਨੂੰ ਸੁਣਦੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਦੁਪਹਿਰ ਤੋਂ ਬਾਅਦ ਅੱਜ ਪਵੇਗਾ ਥੋੜ੍ਹੀ ਸਮੱਸਿਆ ਆ ਰਹੀ ਹੈ ਸਰ ਵੀ ਥੋੜ੍ਹੀ ਡਾਇਗਨੋਸ ਕਰ ਰਹੇ ਨੇ ਸੋ ਦੁਪਹਿਰ ਤੋਂ ਬਾਅਦ ਤੁਸੀਂ ਦੁਬਾਰਾ ਸੁਣ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਅਤੇ ਢੇਰ ਸਾਰਾ ਪਿਆਰ ਦੇਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪਣਾ ਖਿਆਲ ਰੱਖਿਓ ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ ਅਤੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ